ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਬਾਣੀ ਭਗਤਾ ਕੀ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕਲਾਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁੜ ਕੀਨ ਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਰਬੱਤ ਸੰਗਤਾਂ ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਚ ਪਹੁੰਚੇ ਹਾਂ ਜਿੱਥੇ ਲੜੀਵਾਰ ਕਥਾ ਦਾ ਸਤਿਗੁਰਾਂ ਨੇ ਆਨੰਦ ਬਖਸ਼ਿਆ ਹੋਇਆ। ਪਿੱਛੇ ਰਾਮ ਕਲੀ ਦੀਆਂ ਤਿੰਨੇ ਬਾਰਾਂ ਸਮਾਪਤ ਹੋ ਚੁੱਕੀਆਂ ਹਨ। ਇਸ ਤੋਂ ਅੱਗੇ ਭਗਤਾਂ ਦੀ ਬਾਣੀ ਰਾਮ ਕਲੀ ਰਾਗਣੀ ਦੇ ਅੰਦਰ ਜੋ ਹੈ ਉਹ ਭਾਈ ਗੁਰਦਾਸ ਸਾਹਿਬ ਜੀ ਨੂੰ ਕਹਿ ਕੇ ਗੁਰੂ ਅਰਜਨ ਦੇਵ ਜੀ ਲਿਖਵਾ ਰਹੇ ਹੈ। ਪਹਿਲਾਂ ਮਹਾਰਾਜ ਸਾਹਿਬ ਜੀ ਜਾਣਕਾਰੀ ਦਿੰਦੇ ਹੈ ਕਿ ਭਗਤਾਂ ਦੀ ਬਾਣੀ ਦੇ ਪਹਿਲਾਂ ਕਿਸ ਭਗਤ ਦੀ ਬਾਣੀ ਆ ਰਹੀ ਤੇ ਫਿਰ ਮੰਗਲ ਕਰਕੇ ਅੱਗੇ ਸ਼ਬਦ ਕਬੀਰ ਸਾਹਿਬ ਦਾ ਲਿਖਣਗੇ। ਸੁਣਾਓ ਜੀ।
ਰਾਮ ਕਲੀ ਬਾਣੀ ਭਗਤਾ ਕੀ ਕਬੀਰ ਜੀਓ।
ਰਾਮ ਕਲੀ ਰਾਗਣੀ ਹੈ ਭਗਤ ਕਬੀਰ ਸਾਹਿਬ ਜੀ ਦੇ, ਇਹਦੇ ਚ ਬਾਣੀ ਹੈ। ਬਾਣੀ ਭਗਤਾਂ ਕੀ ਹੋਰ ਭਗਤਾਂ ਦੀ ਵੀ ਹੈ ਪਰ ਪਹਿਲਾਂ ਸ਼ਬਦ ਕਬੀਰ ਜੀ ਦਾ ਹੈ। ਇਹ ਸੂਚਨਾ ਦਿੱਤੀ ਹੈ
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਹੈ, ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਭਗਤ ਕਬੀਰ ਸਾਹਿਬ ਜੀ ਆਪ ਜੀ ਜਦੋਂ ਕਾਂਸੀ ਦੇ ਵਿੱਚ ਰਹਿ ਰਹੇ ਸੀ ਇਹਨਾਂ ਦੇ ਕੋਲ ਬਹੁਤ ਪ੍ਰਸ਼ਨ ਕਰਨ ਵਾਲੇ ਗ੍ਰਿਸ਼ਤੀਆਂ ਦੇ ਵਿੱਚੋਂ ਵੀ, ਯੋਗੀਆਂ ਵਿੱਚੋਂ ਵੀ, ਨਾਥਾਂ ਵਿੱਚੋਂ ਵੀ ਆਉਂਦੇ ਰਹਿੰਦੇ। ਅੱਜ ਇੱਕ ਯੋਗੀ ਆਇਆ ਹੈ ਭਗਤ ਕਬੀਰ ਸਾਹਿਬ ਜੀ ਨੂੰ, ਕਿਉਂਕਿ ਕੁਝ ਗੋਰਖ ਮਤ ਦੇ ਯੋਗੀ ਜਿਹੜੇ ਆ ਸ਼ਰਾਬ ਪੀ ਲੈਂਦੇ ਐ ਤਾਂ ਇਹ ਨਿਖਿੱਧ, ਤੇ ਉਸ ਨੇ ਉਹਨਾਂ ਨੂੰ ਇਹ ਨਿਖਿੱਧ ਨਹੀਂ ਲੱਗਦਾ, ਜਿਹੜਾ ਕੋਈ ਜਿਹੜਾ ਨਸ਼ਾ ਕਰਦਾ ਉਹਨੂੰ ਇਹ ਠੀਕ ਲੱਗਦਾ, ਉਹਦੀ ਉਹ ਵਡਿਆਈ ਕਰਦਾ ਹੁੰਦਾ। ਜਿਹੜਾ ਸ਼ਰਾਬ ਪੀਂਦਾ ਸ਼ਰਾਬ ਦੀ ਵਡਿਆਈ ਕਰਦਾ, ਜਿਹੜਾ ਫੀਮ ਖਾਂਦਾ ਫੀਮ ਦੀ ਵਡਿਆਈ ਕਰਦਾ, ਜਿਹੜਾ ਵੀ ਕੁਛ ਕੋਈ ਵਰਤਦਾ ਨਾ ਉਹਦੀ ਵਡਿਆਈ ਕਰਦਾ। ਕਬੀਰ ਸਾਹਿਬ ਦੇ ਕੋਲ ਆ ਕੇ ਕਹਿਣ ਲੱਗਾ ਇਹ ਜੋ ਹਰ ਵਕਤ ਸ਼ਰਾਬ ਦੇ ਨਸ਼ੇ ਵਿੱਚ ਮਸਤ ਰਹਿੰਦਾ ਸੀ, ਕਹਿਣ ਲੱਗਾ ਕਬੀਰ ਸਾਹਿਬ ਜੀ ਵੀ ਜਿਹੜੀ ਸ਼ਰਾਬ ਹੈ ਇਹਦੇ ਵਿੱਚ ਦੋਸ਼ ਦੱਸੋ ਕੀ ਹੈ, ਵੀ ਸਾਡੇ ਯੋਗੀ ਸਾਰੇ ਪੀ ਲੈਂਦੇ ਤੁਸੀਂ ਵੀ ਥੋੜਾ ਜਿਹਾ ਪੀ ਲਿਆ ਕਰੋ, ਵੀ ਇਹਦੇ ਚ ਬੜੇ ਅਨਹਦ ਸ਼ਬਦ ਸੁਣਨ ਲੱਗ ਜਾਂਦੇ। ਕਬੀਰ ਸਾਹਿਬ ਕਹਿੰਦੇ ਸ਼ਰਾਬ ਪੀਣ ਨਾਲ? ਕਹਿੰਦੇ ਹਾਂ ਜੀ, ਬੜੇ ਆਨੰਦ ਸ਼ਬਦ ਸੁਣਦੇ ਆ, ਬੜਾ ਆਨੰਦ ਹੋ ਜਾਈਦਾ। ਸੁਣ ਕੇ ਕਬੀਰ ਸਾਹਿਬ ਜੀ ਕਹਿਣ ਲੱਗੇ ਜੋਗੀ ਇਹ ਬਾਹਰ ਦੀ ਝੂਠੀ ਸ਼ਰਾਬ ਦੀ ਸਾਨੂੰ ਲੋੜ ਨਹੀਂ ਹੈ, ਅਸੀਂ ਸੱਚੀ ਸ਼ਰਾਬ ਪੀਤੀ ਹੋਈ ਹੈ। ਅਗੇ ਜੀ ਉਹ ਕਿਹੜੀ ਹੈ? ਕਹਿੰਦੇ ਗਿਆਨ ਰੂਪ ਸ਼ਰਾਬ ਪੀਤੀ ਹੋਈ ਹੈ। ਤਾਂ ਜੋਗੀ ਕਹਿਣ ਲੱਗਾ ਵੀ ਜਿਹੜੀ ਮੈਂ ਸ਼ਰਾਬ ਪੀਂਦਾ ਹਾਂ ਕੱਢਦਾ ਹਾਂ ਵੀ ਉਹਦੀ ਸਾਰੀ ਕੋਈ ਰੋਹ ਰੀਤ ਹੈ ਵੀ ਕਿਵੇਂ ਉਸ ਤਰ੍ਹਾਂ ਦੀ ਸ਼ਰਾਬ ਕੱਢੀ ਜਾਂਦੀ, ਕਿਵੇਂ ਪਾਣੀ ਚ ਗੁੜ ਘੋਲਿਆ ਜਾਂਦਾ, ਕਿਵੇਂ ਸੱਕ ਪਾਇਆ ਜਾਂਦਾ, ਕਿਵੇਂ ਭੱਠੀ ਤੇ ਕੱਢੀ ਜਾਂਦੀ। ਤੁਹਾਡੀ ਗਿਆਨ ਦੀ ਸ਼ਰਾਬ ਫਿਰ ਤੁਸੀਂ ਕਿਵੇਂ ਕੱਢਦੇ ਹੋ? ਜੇ ਤੁਸੀਂ ਗਿਆਨ ਨੂੰ ਸ਼ਰਾਬ ਕਿਹਾ ਤਾਂ ਕਿਵੇਂ ਕੱਢਦੇ ਹੋ? ਇਹ ਸੁਣ ਕੇ ਕਬੀਰ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਇਹ ਗਿਆਨ ਰੂਪੀ ਸ਼ਰਾਬ ਕੱਢਣ ਦੀ ਜਾਚ ਤੇ ਢੰਗ ਦੱਸਦੇ ਹਨ।
ਕਾਇਆ ਕਲਾਲਨ ਲਾਹਨ ਮੇਲੋ,
ਤੇ ਇਹਦਾ ਕਹਿੰਦੇ ਹੇ ਜੋਗੀ ਜਿਹੜੀ ਸ਼ਰਾਬ ਕੱਢਣ ਵਾਲੀ ਕਾਇਆ ਨਾਮ ਦੇਹ ਦਾ ਹੈ ਤੇ ਦੇਹ ਰੂਪੀ ਕਲਾਲਨ ਨਾਮ ਹੈ ਮੱਟੀ ਦਾ ਤੇ ਇਹ ਮੱਟੀ ਹੈ ਲਾਹਨ, ਇਹਦੇ ਵਿੱਚ ਪੂਰ ਸਮੱਗਰੀ ਜਿਹੜੀ ਇਹ ਇਹਨੂੰ ਮੇਲੋ ਮੇਲਣਾ ਕੀਤਾ ਹੈ।
ਗੁਰ ਕਾ ਸ਼ਬਦ ਗੁੜ ਕੀਨ ਰੇ
ਜੀ, ਗੁੜ ਕਿਹੜਾ ਪਾਇਆ ਇਹਦੇ ਵਿੱਚ? ਕਬੀਰ ਸਾਹਿਬ ਜੀ ਕਹਿੰਦੇ ਗੁਰੂ ਦੇ ਸ਼ਬਦ ਦਾ, ਗੁਰੂ ਦੇ ਉਪਦੇਸ਼ ਦਾ ਇਹ ਪਾਉਣਾ ਕੀਤਾ ਹੈ।
ਗੁਰ ਕਾ ਸ਼ਬਦ ਗੁੜ ਕੀਨ ਰੇ
ਰੇ ਭਾਈ ਗੁਰੂ ਦੇ ਸ਼ਬਦ ਦਾ ਹੀ ਗੁੜ ਬਣਾਉਣਾ ਕੀਤਾ ਬਾਹਰ ਵਾਲਾ ਗੁੜ ਘੋਲਣ ਦੀ ਲੋੜ ਨਹੀਂ ਹੈ
ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ
ਰਸਾਂ ਕਿਸਾਂ ਦੀ ਭੋਗਣ ਦੀ ਤ੍ਰਿਸ਼ਨਾ ਆਤ੍ਰਿਪਤੀ ਕਾਮ ਮੰਦ ਬਾਸ਼ਨਾ ਕ੍ਰੋਧ ਗੁੱਸਾ ਮਦ ਹੰਕਾਰ ਮਤਸਰ ਈਰਖਾ ਆਦਿ ਜਿਹੜੇ ਔਗਣ ਇਹਨਾਂ ਔਗਣਾਂ ਨੂੰ ਜਾਂ ਫਿਰ ਤ੍ਰਿਸ਼ਨਾ ਵਾਲੀ ਜਿਹੜੀ ਬਿਰਤੀ ਹੈ ਉਸ ਨੂੰ ਨਿਰਲੋਭਤਾ ਵਾਲੀ ਬਿਰਤੀ ਦੇ ਨਾਲ ਯਤਨਾ ਕੀਤਾ ਤੇ ਕਾਮ ਨੂੰ ਵਸ ਵਿਚਾਰ ਨਾਲ ਕ੍ਰੋਧ ਨੂੰ ਸ਼ਾਂਤੀ ਨਾਲ ਮਦ ਹੰਕਾਰ ਨੂੰ ਨਿਮਰਤਾ ਨਾਲ ਈਰਖਾ ਨੂੰ ਪ੍ਰਸੰਨਤਾ ਦੇ ਨਾਲ ਕਿਉਂ ਜਿਹੜੇ ਔਗਣ ਤੇ ਉਹਨਾਂ ਔਗਣਾਂ ਨੂੰ ਜਿਹੜੇ ਸੰਸਾਰ ਨੂੰ ਤੰਗ ਕਰਦੇ ਹਨ
ਕਾਟ ਕਾਟ ਕਸ ਦੀਨ ਰੇ
ਇਹਨਾਂ ਔਗਣਾਂ ਨੂੰ ਗੁਣਾਂ ਦੇ ਨਾਲ ਕੱਟ ਕੱਟ ਕੇ ਇਹ ਜਿਹੜੇ ਗੁਣ ਕਹੇ ਹੈ ਤੇ ਇਹਦੇ ਵਿੱਚ ਇਹ ਕਸ ਸੱਕ ਪਾਉਣਾ ਕਿਤੇ ਕਿੱਕਰ ਦਾ ਸੱਕ ਪਾਉਂਦੇ ਉਹਦੇ ਚ ਇਹ ਦੇਣਾ ਕੀਤਾ ਹੈ ਯੋਗੀ ਨੇ ਪ੍ਰਸ਼ਨ ਕੀਤਾ ਤੁਹਾਨੂੰ ਇਹ ਸ਼ਰਾਬ ਕਿੱਥੋਂ ਪ੍ਰਾਪਤ ਹੋਈ ਹੈ ਤੇ ਬੜੇ ਤੁਸੀਂ ਕਹਿੰਦੇ ਕਲਿਆਣਕਾਰੀ ਸ਼ਰਾਬ ਹੈ ਉਹ ਨਰਕਾਂ ਨੂੰ ਲਿਜਾਣ ਵਾਲੀ ਹੈ ਦੁਰਮਤ ਮਾਜੀ ਪੀਪ ਤੇ ਬਿਖਲੀ ਪਤ ਕਮਲੀ ਇਹ ਸ਼ਰਾਬ ਐਸੀ ਹੈ ਜਿਹੜੀ ਜੰਮਣ ਮਰਨ ਤੋਂ ਰਹਿਤ ਕਰਦੀ ਹੈ ਉਹ ਨਰਕਾਂ ਨੂੰ ਲਿਜਾਂਦੀ ਹੈ ਝੂਠਾ ਮਦ ਮੂਲ ਨਾ ਪੀਚਾ ਜੇ ਕਾ ਪਾਰ ਵਸਾਏ ਇਸ ਕਰਕੇ ਜਿਤ ਬੀਤੇ ਮਤ ਵਿਸਰੈ ਬਰਲ ਪਵੈ ਵਿੱਚ ਆਏ ਉਹ ਤਾਂ ਐਸੀ ਹੈ ਇਹ ਕਿੱਥੋਂ ਪ੍ਰਾਪਤ ਹੋਈ ਹੈ ਕਬੀਰ ਸਾਹਿਬ ਜੀ ਫਿਰ ਉੱਤਰ ਦਿੰਦੇ ਨੇ ਸੰਤਾਂ ਦੇ ਕੋਲੋਂ ਜਾਂ ਗੁਰੂਆਂ ਦੇ ਕੋਲੋਂ ਤੇ ਇਸ ਪ੍ਰਕਾਰ ਅਸੀਂ ਸੰਤ ਜਿਨ੍ਹਾਂ ਦੇ ਅੱਗੇ ਉਵੇਂ ਬੇਨਤੀ ਕੀਤੀ ਸੀ ਉਹਨਾਂ ਨੇ ਫਿਰ ਇਹ ਦੇਣਾ ਕੀਤੀ ਹੈ
ਕਾਟ ਕਾਟ ਕਸ ਦੀਨ ਰੇ
ਰੇ ਹੇ ਭਾਈ ਇਉਂ ਕੱਟ ਕੱਟ ਕੇ ਅਸੀਂ ਸਾਕੇ ਦੇ ਪਾਉਣਾ ਕੀਤਾ ਹੈ ਤੇ ਇਸ ਪ੍ਰਕਾਰ ਹੁਣ ਅੱਗੇ ਦੱਸਦੇ ਨੇ ਕਬੀਰ ਸਾਹਿਬ ਜੀ ਨੇ ਜਿਵੇਂ ਇਹ ਸ਼ਰਾਬ ਤੁਸੀਂ ਕਿੱਥੋਂ ਪ੍ਰਾਪਤ ਹੋਈ ਕਹਿੰਦੇ ਸੰਤਾਂ ਕੋਲੋਂ ਜਾਂ ਗੁਰੂ ਸਾਹਿਬਾਨਾਂ ਦੇ ਕੋਲੋਂ ਗੁਰਦੇਵ ਦੇ ਕੋਲੋਂ ਇਉਂ ਬੇਨਤੀ ਕਰਕੇ ਮਿਲੀ ਹੈ
ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ
ਹੇ ਭਾਈ ਹੇ ਜੋਗੀ ਤੁਹਾਡੇ ਵਿੱਚੋਂ ਹੈ ਕੋਈ ਐਸਾ ਸੰਤ ਜਨ ਜਿਹਦੇ ਹਿਰਦੇ ਦੇ ਅੰਤਰ ਦਾ ਅਰਥ ਹੈ ਵਿੱਚ ਹਿਰਦੇ ਦੇ ਅੰਦਰ ਸਹਿਜ ਸ਼ਾਂਤੀ ਸਰੂਪ ਦਾ ਸੁਖ ਆਨੰਦ ਪ੍ਰਗਟ ਹੋਇਆ ਹੋਵੇ ਜਿਹਦੇ ਹਿਰਦੇ ਸਹਿਜ ਗਿਆਨ ਕਰਕੇ ਆਤਮਕ ਸੁਖ ਪ੍ਰਾਪਤ ਹੋਇਆ ਹੋਵੇ ਜੇ ਕੋਈ ਐਸਾ ਮਿਲ ਜਾਏ
ਜਾ ਕੋ ਜਪ ਤਪ ਦਿਓ ਦਲਾਲੀ ਰੇ
ਜਾਂ ਜਿਸ ਨੂੰ ਮੈਂ ਜਪ ਤਪ ਰੂਪੀ ਦਲਾਲੀ ਦਲਾਲਗੀ ਦਿਓ ਦੇਵਾਂ ਜਿਹਦੇ ਕੋਲ ਐਸੀ ਗਿਆਨ ਰੂਪੀ ਸ਼ਰਾਬ ਹੋਵੇ ਮੈਂ ਉਸਦੇ ਤਾਂ ਹੀ ਬਾਣੀ ਕਰਕੇ ਕੀਤਾ ਹੋਇਆ ਜਾਪ ਸਰੀਰ ਕਰਕੇ ਕੀਤਾ ਹੋਇਆ ਤਪ ਇਹ ਦਲਾਲੀ ਮੈਂ ਦੇਣਾ ਕਰਾਂ ਹੇ ਭਾਈ
ਏਕ ਬੂੰਦ ਭਰ ਤਨ ਮਨ ਦੇਵਾ
ਹਰੇ ਹੇ ਭਾਈ ਤੇ ਜੋ ਜਿਹੜਾ ਮੈਨੂੰ ਦੇਹ ਰੂਪੀ ਕਲਾਲੀ ਮੱਟੀ ਦੇ ਵਿੱਚੋਂ ਇੱਕ ਬੂੰਦ ਤੁਪਕਾ ਭਰ ਵੀ ਬ੍ਰਹਮ ਗਿਆਨ ਰੂਪੀ ਜਿਹੜਾ ਸ਼ਰਾਬ ਤੋਂ ਭਾਵ ਹੈ ਇਹ ਬ੍ਰਹਮ ਗਿਆਨ ਰੂਪੀ ਜਿਹੜੀ ਸ਼ਰਾਬ ਹੈ ਦੇਵੇ
ਜੋ ਮਦ ਦੀ ਕਲਾਲੀ ਰੇ
ਇਹ ਭਾਈ ਜਿਹੜਾ ਇਸੀ ਗਿਆਨ ਰੂਪੀ ਮਦ ਸ਼ਰਾਬ ਨੂੰ ਦੇਣਾ ਕਰੇ ਮੈਂ ਇਸ ਨੂੰ ਤਨ ਮਨ ਅਰਪ ਦੇਵਾਂ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ ਆਪਣੇ ਤਨ ਨੂੰ ਸੇਵਾ ਵਿੱਚ ਲਾਵਾਂ ਮਨ ਦੀ ਮਤ ਛੱਡ ਕੇ ਉਸ ਨੂੰ ਅਰਪ ਦੇਵਾਂ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ
ਭਵਨ ਚਤੁਰਦਾਸ ਪਾਠੀ ਕੀਨੇ
ਪ੍ਰਸ਼ਨ ਕੀਤਾ ਕਬੀਰ ਜੀ ਤੁਸੀਂ ਗਿਆਨ ਰੂਪੀ ਸ਼ਰਾਬ ਕੱਢਣ ਲਈ ਫਿਰ ਪੱਠੀ ਦੱਸੋ ਕਿਹੜੀ ਬਣਾਉਂਦੇ ਹੋ ਤਾਂ ਉੱਤਰ ਵਿੱਚ ਕਹਿੰਦੇ ਨੇ ਕਬੀਰ ਸਾਹਿਬ ਭਵਨ ਚਤੁਰਦਾਸ ਪਾਠੀ ਕੀਨੀ ਕਹਿੰਦੇ ਹੇ ਜੋਗੀ ਚਤੁਰ ਚਾਰ ਦਾ ਨਾਮ ਹੈ ਦਸ ਤੋਂ ਭਾਵ ਦਸ ਦੇ ਚਾਰ ਚੌਦਾਂ ਹੋ ਗਏ ਚੌਦਾਂ ਜਿਹੜੇ ਭਵਨ ਤੇ ਇਹਨਾਂ ਦੀ ਪਾਠੀ ਪੱਠੀ ਬਣਾਉਣਾ ਕੀਤੀ ਹੈ ਜਾਂ ਫਿਰ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰਿਆਂ ਦੇ ਵਿਸ਼ਿਆਂ ਦਾ ਤਿਆਗ ਕਰਨ ਰੂਪ ਇਹ ਚਾਰੇ ਅੰਤਸਕਰਾਂ ਦਾ ਮਾਣ ਛੱਡਣ ਰੂਪ ਇਹ ਪੱਠੀ ਬਣਾਉਣਾ ਕੀਤੀ ਜਾਂ ਫਿਰ ਚੌਦਾਂ ਭਵਨਾਂ ਨੂੰ ਮਿਥਿਆ ਨਿਸ਼ਚੇ ਕਰਨ ਰੂਪ ਪੱਠੀ ਬਣਾਉਣਾ ਕੀਤੀ ਹੈ ਦੇਹ ਅਧਿਆਸ ਨੂੰ ਲੱਕੜਾਂ ਨੂੰ ਜਿਹੜਾ ਸਾਰ ਕਰਕੇ ਅੱਗੇ ਦੱਸ ਦੇਣ ਬ੍ਰਹਮ ਅਗਨ
ਬ੍ਰਹਮ ਅਗਨ ਤਨ ਜਾਰੀ ਰੇ
ਹੇ ਭਾਈ ਜੋਗੀ ਤੇ ਅਸੀਂ ਇਸ ਪ੍ਰਕਾਰ ਇਹ ਪੱਠੀ ਬਣਾ ਕੇ ਨਾ ਦੇਹ ਅਧਿਆਸ ਰੂਪੀ ਲੱਕੜਾਂ ਨੂੰ ਸਾੜਨ ਵਾਸਤੇ ਬ੍ਰਹਮ ਅਭਿਆਸ ਰੂਪੀ ਅਗਨੀ ਜਾਰੀ ਬਾਲਣਾ ਕੀਤੀ ਹੈ ਤੇ ਉਹਨੇ ਫਿਰ ਪ੍ਰਸ਼ਨ ਕੀਤਾ ਕਬੀਰ ਜੀ ਸ਼ਰਾਬ ਜਦੋਂ ਕੱਢੀ ਦੀ ਹੈ ਉਹਦੇ ਉੱਪਰ ਪਹਿਲਾਂ ਮੁੰਦਣਾ ਪੈਂਦਾ ਵੀ ਭਾਫ ਨਾ ਉੱਡ ਜਾਏ ਇਹਦੀ ਭਾਵ ਬਾਹਰ ਨਾ ਨਿਕਲ ਜਾਏ ਫਿਰ ਤੁਸੀਂ ਇਹ ਸ਼ਰਾਬ ਦੀ ਨਾਲੀ ਰਾਹੀਂ ਘੜੇ ਵਿੱਚ ਉਹ ਆ ਕੇ ਪੈਂਦੀ ਹੈ, ਤੁਸੀਂ ਮੁੰਦਣਾ ਕਿਵੇਂ ਕਰਦੇ ਹੋ ਇਹਨੂੰ? ਪ੍ਰਸ਼ਨ ਉਹਦੇ, ਕਿਉਂਕਿ ਉਹਦੀ ਬਿਰਤੀ ਸ਼ਰਾਬ ਦੇ ਦੁਆਲੇ ਘੁੰਮ ਰਹੀ ਹੈ। ਕਬੀਰ ਸਾਹਿਬ ਦੀ ਦੁਆਰਾ ਬ੍ਰਹਮ ਗਿਆਨ ਦੇ ਰਹੇ ਤਾਂ ਉਸ ਵੇਲੇ ਕਬੀਰ ਜੀ ਨੇ ਉੱਤਰ ਦਿੱਤਾ, ਕਹਿਣ ਲੱਗੇ,
ਮੁਦਰਾ ਮਦਕ ਸਹਿਜ ਧੁਨ ਲਾਗੀ।
ਜਿਹੜੀ ਸਹਿਜ ਸ਼ਾਂਤੀ ਵਾਲੀ ਧੁਨ ਧੁਨੀ ਭਾਵ ਅਜਪਾ ਜਾਪ ਰੂਪੀ ਧੁਨੀ ਲੱਗੀ ਹੈ, ਲਾਗੀ ਲੱਗੀ ਹੋਈ ਹੈ, ਇਹ ਗਿਆਨ ਨੂੰ, ਇਹ ਗਿਆਨ ਰੂਪੀ ਮਦਰ ਸ਼ਰਾਬ ਨੂੰ ਇਹ ਸਮਝ ਲਓ ਮੁਦਰਾ ਮੁੰਦਣਾ ਕੀਤਾ, ਬੰਦ ਕੀਤਾ। ਉਪਰੋਂ
ਸੁਖਮਨ ਪੋਚਨ ਹਾਰੀ ਰੇ,
ਭਾਈ ਜੋਗੀ ਸੁਖਮਨ ਦਸਵੇਂ ਦੁਆਰ ਦੀ ਜਿਹੜੀ ਨਾੜੀ ਜੋ ਮਨ ਨੂੰ ਸੁਖ ਦੇਣ ਵਾਲੀ ਭਗਤੀ ਹੈ, ਉਹ ਇਹ ਪੋਚਨ ਹਾਰੀ ਪੋਚਾ ਦੇਣ ਵਾਲੀ ਲੀਰ ਹੈ, ਉਹਦੇ ਤੇ ਠੰਡਾ ਪੋਚਾ ਦਿੰਦੇ ਆ ਵੀ ਤਾਂ ਕਿ ਉਹ ਜਿਹੜੀ ਭਾਫ਼ ਹੈ ਉਹਦਾ ਪਾਣੀ ਬਣ ਕੇ ਜਾਈ ਜਾਵੇ, ਉਹ ਸਾਰੇ ਅਲੰਕਾਰ ਹੈ, ਉਹ ਲੀਰ ਹੈ, ਇਹਦੇ ਨਾਲ ਠੰਡਿਆ ਕਰਨ ਲਈ ਉੱਪਰ ਰੱਖੀ ਦੀ ਹੈ, ਜੋ ਮਨ ਨੂੰ ਸੰਕਲਪਾਂ ਵਿਕਲਪਾਂ ਵੱਲੋਂ ਰੋਕਣ ਰੂਪੀ ਸ਼ਰਾਬ ਦੇ ਤਾਂ ਹੀ ਮੁੰਦਣਾ ਕੀਤਾ ਹੈ। ਫਿਰ ਪ੍ਰਸ਼ਨ ਕੀਤਾ ਉਸਨੇ, ਅੰਤਰੀ ਸ਼ਰਾਬ ਕੱਢਣ ਵਾਲੀ ਨਾਲੀ ਕਿਹੜੀ ਹੈ? ਉੱਤਰ ਦਿੱਤਾ, ਕਹਿੰਦੇ ਸਹਿਜ ਧੁਨ ਲੱਗੀ, ਜਿਹੜੀ ਸ਼ਾਂਤੀ ਵਾਲੀ ਧੁਨੀ ਲੱਗੀ ਹੈ, ਇਹੋ ਗਿਆਨ ਰੂਪੀ ਸ਼ਰਾਬ ਕੱਢਣ ਵਾਲੀ ਨਾਲੀ ਹੈ। ਫਿਰ ਪ੍ਰਸ਼ਨ ਕੀਤਾ ਕਬੀਰ ਜੀ, ਪੱਠੀ ਉੱਤੇ ਸ਼ਰਾਬ ਕੱਢਣ ਵਾਲੀ ਮੱਟੀ ਉੱਤੇ ਜਿਹੜੀ ਤੇ ਠੰਡੇ ਪਾਣੀ ਦੇ ਨਾਲ ਗਿੱਲੀ ਲੀਰ ਜਿਹੜੀ ਦਾ ਪੋਚਾ ਫੇਰੀਦਾ, ਸਾਫ਼ ਕਰੀਦਾ, ਤੁਸੀਂ ਅੰਤਰੀ ਸ਼ਰਾਬ ਕੱਢਣ ਲਈ ਕਿਹੜੀ ਲੀਰ ਰੱਖੀ ਹੋਈ ਹੈ? ਕਹਿੰਦੇ ਸੁਖਮਨ ਪੋਚਨ ਹਾਰੀ ਰਹੇ ਭਾਏ, ਅਸੀਂ ਦੇਹ ਰੂਪੀ ਮੱਟੀ ਦੇ ਉੱਤੇ ਮਨ ਨੂੰ ਸੁੱਖ ਦੇਣ ਵਾਲੀ ਨਾਮ ਤੇ ਜਿਹੜਾ ਨਾਮ ਰੂਪੀ ਪਾਣੀ ਨਾਲ ਠੰਡੀ ਕੀਤੀ ਹੈ, ਜਿਹੜੀ ਸ਼ਾਂਤੀ ਮਿਲੀ ਹੈ ਉਹ ਠੰਡ ਮਿਲਦੀ ਹੈ, ਕੱਲ ਤਾਤੀ ਠੰਡਾ ਹਰਨੋ ਭਗਤ ਰੂਪ ਲੀਰ ਦਾ ਪੋਚਾ ਦਿੰਦੇ ਹਾਂ, ਇਹ ਭਗਤੀ ਦੀ ਲੀਰ ਦਾ ਹੀ ਪੋਚਾ ਦੇ ਰਹੇ ਹਾਂ। ਫਿਰ ਉਹਨੇ ਪ੍ਰਸ਼ਨ ਕੀਤਾ, ਕਬੀਰ ਜੀ ਜੇਕਰ ਤੁਹਾਨੂੰ ਗਿਆਨ ਰੂਪੀ ਸ਼ਰਾਬ ਪਿਲਾ ਦੇਵੇ ਕੋਈ ਤਾਂ ਤੁਸੀਂ ਉਹਨੂੰ ਭੇਟਾ ਕੀ ਦਿਓਗੇ? ਤਾਂ ਕਬੀਰ ਸਾਹਿਬ ਜੀ ਉੱਤਰ ਦਿੰਦੇ ਨੇ,
ਤੀਰਥ ਵਰਤ ਨੇਮ ਸੁੱਚ ਸੰਜਮ।
ਜੋ ਤੀਰਥ ਯਾਤਰਾ ਕਰਨ ਦਾ ਮਹੱਤਵ ਹੈ, ਵਰਤ ਰੱਖਣ ਦਾ ਮਹੱਤਵ ਹੈ, ਜਮ ਨੇਮ ਆਦਿ ਦੇ ਸਾਧਨ ਕੀਤਿਆਂ ਦਾ ਤੇ ਵਿਸ਼ਾ ਵੱਲੋਂ ਸਰੀਰ ਨੂੰ ਨਰੇਪ ਰੱਖਣ ਦਾ ਜਾਂ ਸੁੱਚਮ ਰੱਖਣ ਦਾ, ਇਹ ਜਿੰਨੇ ਮਹਾਤਮ ਹਨ ਇਹ ਸਾਰੇ ਤੇ ਸੰਜਮ ਇੰਦਰੀਆਂ ਦਾ ਦਮਨ ਕੀਤਾ ਹੋਇਆ ਹੈ। ਤੇ ਇਸ ਪ੍ਰਕਾਰ ਵੀ ਕਹਿੰਦੇ ਨੇ,
ਰਾਵ ਸਾਸ ਗਹਿਣਾ ਦੇਓ ਰੇ।
ਤੇ ਉਹਨਾਂ ਨੂੰ ਫਿਰ ਜੋ ਰਾਵ ਸੂਰਜ ਦੀ ਪਿੰਗਲਾ ਸੁਰ ਹੈ ਤੇ ਸੱਸ ਚੰਦਰਮਾ ਦੀ ਈੜਾ, ਈੜਾ ਪਿੰਗਲਾ ਔਰ ਸੁਖਮਨਾ, ਤਿੰਨੇ ਨਾੜੀਆਂ ਸੁਖਮਨਾ ਇਹਨਾਂ ਦੇ ਸੰਧ ਵਿੱਚ ਹੈ, ਉਹਦੇ ਦੁਆਰਾ ਸਵਾਸਾਂ ਦੇ ਨਾਲ ਜਿਹੜਾ ਸਾਧਨ ਕੀਤਾ ਤੇ ਜਾਂ ਸੂਰਜ ਦੀ ਨਿਆਈ ਵਿਵੇਕ ਤੇ ਚੰਦਰਮਾ ਦੀ ਨਿਆਈ ਵੈਰਾਗ ਆਦਿ ਸਾਧਨ, ਇਹਨਾਂ ਸਾਰਿਆਂ ਨੂੰ ਬ੍ਰਹਮ ਗਿਆਨ ਰੂਪੀ ਸ਼ਰਾਬ ਪਿਲਾਉਣ ਵਾਲੇ ਦੇ ਕੋਲ ਗਹਿਣੇ ਗਿਰਵੀ ਰੱਖ ਦਿਓ ਦੇਵਾਂਗਾ, ਭਾਵ ਕੇ ਸਾਰੇ ਸਾਧਨ ਉਹਦੇ ਅੱਗੇ ਭੇੜਾ ਕਰ ਦਿਆਂਗਾ। ਹੇ ਭਾਈ, ਜੋ ਸੂਰਜ ਦੀ ਨਿਆਈ ਵਿਵੇਕ ਤੇ ਚੰਦਰਮਾ ਦੀ ਨਿਆਈ ਵੈਰਾਗ ਆਦਿ ਸਾਧਨ, ਇਹ ਸਾਰੇ ਬ੍ਰਹਮ ਗਿਆਨ ਰੂਪੀ ਸ਼ਰਾਬ ਪਿਲਾਉਣ ਵਾਲੇ ਦੇ ਕੋਲ ਗਹਿਣੇ ਗਿਰਵੀ ਰੱਖ ਦਿਓ ਦੇਵਾਂਗਾ, ਕਿਉਂ ਸਾਰੇ ਸਾਧਨ ਉਹਦੇ ਅੱਗੇ ਭੇਟਾ ਕਰ ਦਿਆਂਗਾ। ਫਿਰ ਹੁਣ ਕਿਹਾ ਕਬੀਰ ਸਾਹਿਬ ਜੀ, ਗਿਆਨ ਰੂਪੀ ਸ਼ਰਾਬ ਕਿਵੇਂ ਪੀਤੀ ਜਾਂਦੀ ਹੈ? ਉੱਤਰ ਦਿੰਦੇ ਨੇ,
ਸੁਰਤ ਪਿਆਲ ਸੁਧਾ ਰਸ ਅੰਮ੍ਰਿਤ।
ਹੇ ਭਾਈ, ਜੋ ਸੁਰਤ ਸ੍ਰੇਸ਼ਟ ਪ੍ਰੀਤੀ ਰੂਪ ਪਿਆਲਾ ਹੈ, ਚਿੱਤ ਦੀ ਸੁਰਤ ਬਿਰਤੀ ਇਕਾਗਰ ਕਰਨ ਰੂਪ ਪਿਆਲਾ ਹੈ, ਗਿਆਨ ਰੂਪੀ ਸ਼ਰਾਬ ਚ ਸੁਧਾ ਜਿਹੜਾ ਨਿਰਾ ਨਿਰੋਲ ਅੰਮ੍ਰਿਤ ਰਸ ਹੈ, ਜਾਂ ਚਿੱਤ ਨੂੰ ਸੁਧਾ ਸੁਧ ਕਰਨ ਵਾਲਾ ਬ੍ਰਹਮਾਨੰਦ ਰੂਪੀ ਰਸ ਹੈ, ਸੁਧਾ ਸੁਧ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਬ੍ਰਹਮਾਨੰਦ ਰੂਪੀ ਰਸ ਹੈ, ਜਾਂ ਸਾਰਿਆਂ ਦੇ ਮਨਾਂ ਦਾ ਜਿਹੜਾ ਸੁਧਾਰ ਕਰਨਾ, ਸੁਧ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਬ੍ਰਹਮਾਨੰਦ ਰੂਪੀ ਰਸ ਹੈ, ਤੇ ਇਸ ਤਰ੍ਹਾਂ ਜਿਹੜਾ ਸੋ ਸ੍ਰੇਸ਼ਟ ਬ੍ਰਹਮਾਨੰਦ ਰੂਪੀ ਇਹ ਰਸ, ਇਹਦੇ ਲਈ ਦੱਸਦੇ ਨੇ,
ਇਹੋ ਮਹਾਰਸ ਪਿਓ ਰੇ।
ਇਹ ਭਾਈ ਜੋਗੀ, ਇਹ ਮਹਾਰਸ ਵੱਡਾ ਬ੍ਰਹਮਾਨੰਦ ਰੂਪੀ ਰਸ ਹੈ, ਇਹਨੂੰ ਪਿਓ, ਪੀਣਾ ਕੀਤਾ ਹੈ, ਤੇ ਤੂੰ ਵੀ ਐਸੀ ਆਹ ਜਿਹੜੀ ਹੈ ਅੰਤਰੀਵ ਗਿਆਨ ਰੂਪੀ ਸ਼ਰਾਬ ਨੂੰ ਪੀਣਾ ਕਰ। ਉਹਨੇ ਕਿਹਾ, ਕਬੀਰ ਜੀ, ਪ੍ਰਤੱਖ ਸ਼ਰਾਬ ਕੱਢਣ ਵਾਲੇ ਤੇ ਜਦੋਂ ਸ਼ਰਾਬ ਕੱਢਦੇ ਆ, ਧਾਰ ਚੋਂਦੀ ਹੈ ਤੇ ਤਤੀਰੀ ਪੈਂਦੀ ਹੁੰਦੀ ਹੈ, ਬੂੰਦ ਬੂੰਦ ਡਿੱਗਦੀ ਹੈ, ਫਿਰ ਉਹ ਤੇਜ਼ ਹੋ ਜਾਂਦੀ ਹੈ, ਇਧਰ ਕਿਹੜੀ ਧਾਰ ਚੋ ਰਹੀ ਹੈ? ਇਹਦਾ ਉੱਤਰ ਦਿੰਦੇ ਨੇ,
ਨਿਜਰ ਧਾਰ ਚੋਇ ਅਤ ਨਿਰਮਲ।
ਜੋ ਬ੍ਰਹਮਾਕਾਰ ਬਿਰਤੀ ਹੈ, ਇਹ ਨਿਜਰ ਇੱਕ ਰਸ ਅਤ ਅਤਿਅੰਤ ਨਿਰਮਲ ਉਜਲ, ਵਿਸ਼ਿਆਂ ਦੀ ਮੈਲ ਤੋਂ ਰਹਿਤ ਕਰਨ ਵਾਲੀ ਬ੍ਰਹਮਾਨੰਦ ਰੂਪੀ ਇਹ ਧਾਰ ਚੋਂਦੀ ਹੈ।
ਇਹ ਰਸ ਮਨੁਆ ਰਾਤੋ ਰੇ,
ਇਹ ਜੋਗੀ ਇਸ ਰਸ ਦੇ ਵੀ ਸਾਡਾ ਮਨੁਆ ਰਾਤੋ ਰੰਗਿਆ ਹੋਇਆ ਹੈ।
ਕਹਿ ਕਬੀਰ ਸਗਲੇ ਮਦ ਛੂਛੇ,
ਕਬੀਰ ਸਾਹਿਬ ਜੀ ਕਹਿੰਦੇ ਇੱਕ ਸ਼ਰਾਬ ਕੀ ਸਾਰੇ ਜਿੰਨੇ ਨਸ਼ੇ ਸਾਰੇ ਐਵੇਂ ਫੋਕੇ ਨੇ, ਤੁਛ ਮਾਤਰ ਨੇ। ਕਹਿ ਕਬੀਰ ਸਗਲੇ ਮਦ ਛੂਛੇ, ਇਹ ਜਿਹੜੇ ਮਦ ਸ਼ਰਾਬ ਆਦਿ ਨਸ਼ੇ ਨੇ ਤੁਛ ਮਾਤਰ ਨੇ, ਇਸ ਕਰਕੇ ਭਾਵ ਕੀ ਹੈ ਨਰਕਾਂ ਨੂੰ ਲਿਆਉਣ ਵਾਲੇ ਹਨ।
ਇਹ ਮਹਾਰਸ ਸਾਚੋ ਰੇ,
ਅਰੇ ਹੇ ਭਾਈ ਜੋਗੀ ਇਹ ਰਸ, ਇਹ ਜਿਹੜਾ ਵੱਡਾ ਰਸ ਹੈ, ਮਹਾਰਸ ਮਹਾਂ ਵੱਡੇ ਨੂੰ ਕਹਿੰਦੇ ਆ, ਇਸ ਕਰਕੇ ਇਹ ਮਹਾਰਸ ਭਾਵ ਵੱਡਾ ਰਸ ਬ੍ਰਹਮਾਨੰਦ ਰੂਪੀ ਰਸ ਸੀ, ਇਹੀ ਸੱਚੋ ਸੱਚਾ ਹੈ। ਤੇ ਇਸ ਕਰਕੇ ਜਦੋਂ ਕਬੀਰ ਸਾਹਿਬ ਜੀ ਨੇ ਉਹਨੂੰ ਉੱਤਰ ਦੇ ਦਿੱਤਾ, ਫਿਰ ਜੋਗੀ ਕਹਿਣ ਲੱਗਾ ਕਬੀਰ ਜੀ ਵੀ ਇੱਕ ਹੋਰ ਵੀ ਦੱਸੋ ਵੀ ਅਸੀਂ ਸ਼ਰਾਬ ਨੂੰ ਹੋਰ ਤੇਜ਼ ਕਰਨ ਵਾਸਤੇ ਮਹੂਏ ਦੇ ਫੁੱਲਾਂ ਦੀ ਸ਼ਰਾਬ ਕੱਢਦੇ ਹਾਂ। ਇਹ ਇੱਕ ਬਿਰਸ਼ ਹੈ ਜਿਹਦੇ ਫੁੱਲਾਂ ਤੋਂ ਸ਼ਰਾਬ ਨਿਕਲਦੀ ਹੈ, ਮਹੂਆ ਹੈ ਉਹਦਾ ਨਾਂ, ਤੇ ਅਸੀਂ ਉਹ ਕੱਢ ਲੈਂਦੇ ਹਾਂ। ਤੁਸੀਂ ਮਹੂਏ ਦੇ ਬੂਟੇ ਦੁਆਰਾ ਕੱਢੀ ਸ਼ਰਾਬ ਪੀਣਾ ਕਰੋ, ਉਹ ਦੱਸੋ ਵੀ ਉਹ ਕਿਵੇਂ ਹੈ। ਸਮਾਧੀ ਚ ਬਿਰਤੀ ਜੋੜੀ ਦੀ ਹੈ, ਅਸੀਂ ਤਾਂ ਉਹ ਸ਼ਰਾਬ ਪੀ ਕੇ ਮਹੂਏ ਦੇ ਫੁੱਲਾਂ ਦੀ ਜਿਹੜੀ ਸ਼ਰਾਬ ਹੈ ਬਿਰਤੀ ਜੋੜਦੇ ਹਾਂ। ਕਬੀਰ ਸਾਹਿਬ ਜੀ ਨੇ ਅਗਲਾ ਸ਼ਬਦ ਉਚਾਰਨ ਕੀਤਾ ਇਸੇ ਜੋਗੀ ਦੇ ਪ੍ਰਥਾਏ,
ਗੁੜ ਕਰ ਗਿਆਨ ਧਿਆਨ ਕਰ ਮਹੂਆ।
ਥੋੜੇ ਜੇ ਅੱਖਰਾਂ ਦਾ ਬਦਲਾ ਲੈ ਕੇ ਕਬੀਰ ਸਾਹਿਬ ਜੀ ਕਹਿੰਦੇ, ਹੇ ਭਾਈ ਕਹਿੰਦੇ ਗੁਰਾਂ ਤੋਂ ਗਿਆਨ ਪ੍ਰਾਪਤ ਕਰਨਾ ਇਹੀ ਗੁੜ ਪਾਉਣਾ, ਪਰਮੇਸ਼ਰ ਦਾ ਧਿਆਨ ਕਰਨਾ ਇਹੀ ਮਹੂਏ ਦੇ ਫੁੱਲ ਹਨ। ਮਨ ਵਿਚ ਜਿਹੜਾ ਪਰਮੇਸ਼ਰ ਦਾ ਸਾਰੀ ਸਾਰੀ ਤੁਕੇ ਬੋਲ ਦੋ ਜੀ ਸਾਰੇ,
ਗੁੜ ਕਰ ਗਿਆਨ ਧਿਆਨ ਕਰ ਮਹੂਆ ਭਉ ਪਾਠੀ ਮਨ ਧਾਰਾ।
ਇਹ ਗੁਰਾਂ ਤੋਂ ਗਿਆਨ ਪ੍ਰਾਪਤ ਕਰਨਾ ਇਹ ਗੁੜ ਪਾਉਣਾ, ਪਰਮੇਸ਼ਰ ਦਾ ਧਿਆਨ ਕਰਨਾ ਮੂਹੇ ਦੇ ਫੁੱਲ ਮਨ ਵਿਚ ਪਰਮੇਸ਼ਰ ਦਾ ਭਾਉ ਡਰ ਧਾਰਨ ਕਰਨਾ ਇਹ ਪੱਠੀ ਹੈ। ਪਰਮੇਸ਼ਰ ਦੇ ਨਾਮ ਜਪਣ ਵਿਚ ਲਗਾਤਾਰ ਤੇਲ ਧਾਰਾ ਵੱਤ ਚਿੱਤ ਦੀ ਬਿਰਤੀ ਦਾ ਇਕਾਗਰ ਹੋਣਾ, ਜੇ ਲਾਏ ਰਹਾ ਲਿਵ ਧਾਰ ਇਕ ਰਸ ਤੇਲ ਧਾਰਾ ਵਾਂਗੂ, ਫਿਰ ਇਹ ਜੋਗਾਨੰਦ ਬ੍ਰਹਮਾਨੰਦ ਰੂਪੀ ਰਸ ਦੀ ਧਾਰ ਚੋਣਾ ਹੁੰਦੀ ਹੈ, ਭਾਵ ਇਹ ਰਸ ਟਪਕਦਾ ਹੈ ਦਸਮ ਦੁਆਰ ਚੋਂ ਜਾਂ ਆਨੰਦ ਰੂਪ ਰਸ ਟਪਕਦਾ ਹੈ।
ਸੁਖਮਨ ਨਾਰੀ ਸਹਿਜ ਸਮਾਨੀ,
ਜਿਹੜੀ ਸੁਖਮਨਾ ਨਾਰੀ ਹੈ ਚਿੱਤ ਦੀ ਬਿਰਤੀ ਟਿਕਾਉਣੀ ਹੈ, ਜਿਹੜੀ ਉਹਦੇ ਵਿਚ ਜਿਹੜੀ ਸੁਖਮਨਾ ਨਾਰੀ ਵਿਚ ਚਿੱਤ ਦੀ ਬਿਰਤੀ ਟਿਕਾਉਣੀ ਹੈ ਇਹ ਨਾਲੀ ਹੈ। ਸੁਖਮਨ ਮਨ ਦੇ ਸੁਖ ਦੇਣ ਵਾਲੀ ਭਗਤੀ ਰੂਪੀ ਨਾਰੀ ਨਾਲੀ ਹੈ, ਇਸ ਕਰਕੇ ਸਹਿਜ ਗਿਆਨ ਸਰੂਪ ਵਿਚ ਬਿਰਤੀ ਸਮਾਨੀ ਸਮਾਣੀ ਲੀਨ ਹੋਈ ਹੈ। ਇਹ ਹੈ ਸਾਡੇ ਪੀਣ ਦਾ ਇਹ ਤਰੀਕਾ, ਸ਼ਰਾਬ ਦਾ ਭਗਤੀ ਰੂਪੀ ਨਾਲੀ ਰਾਹੀਂ ਇਹ ਨਿਕਲਦੀ ਹੈ ਗਿਆਨ, ਜਿਹੜਾ ਅੱਗੇ ਦੱਸਦੇ ਨੇ। ਫਿਰ ਗਿਆਨ ਜਾਂ ਸੱਚ ਸਰੂਪ ਦੇ ਸ਼ਰਾਬ ਦੇ ਤਾਏ
ਪੀਵੈ ਪੀਵਨ ਹਾਰਾ,
ਸਾਡਾ ਮਨ ਪੀਵਨ ਹਾਰਾ ਪੀਣ ਵਾਲਾ ਹੋ ਕੇ ਪੀਂਦਾ ਹੈ। ਸੁਖਮਨ ਨਾਰੀ ਜਿਹੜੀ ਹੈ, ਸੁਖਮਨ ਨਾਰੀ ਦਸਮ ਦੁਆਰ ਦੀ ਨਾੜੀ ਵਿਚ ਮਨ ਨੂੰ ਸੁਖ ਦੇਣ ਵਾਲੀ ਭਗਤੀ ਰੂਪ ਨਾਰੀ ਇਸਤਰੀ ਵਿਚ ਜੋ ਸਹਿਜ ਸੁਤੇ ਸਿੱਧ ਹੀ ਚਿੱਦੀ ਬਿਰਤੀ ਸਮਾਈ ਹੋਈ ਹੈ, ਇਹ ਮੱਟੀ ਘੜੀ ਹੈ, ਇਸ ਵਿਚੋਂ ਗੁਰਉਪਦੇਸ਼ ਰੂਪ ਪਿਆਲੇ ਦੁਆਰਾ ਸਾਡਾ ਮਨ ਪੀਵਨ ਹਾਰਾ ਹੈ ਤੇ ਨਾਮ ਰੂਪੀ ਸ਼ਰਾਬ ਨੂੰ ਪੀਂਦਾ ਹੈ।
ਔਦੂ ਮੇਰਾ ਮਨ ਮਤਵਾਰਾ,
ਇਹ ਔਦੂ ਅਵਧੂਤ ਜੋਗੀ ਆਪਣੇ ਆਪ ਨੂੰ ਅਵਧੂਤ ਸ਼ੁੱਧ ਕਹਾਉਣ ਵਾਲੇ ਜੋਗੀ, ਇਹ ਨਾਮ ਰੂਪੀ ਸ਼ਰਾਬ ਪੀਣ ਵਾਲਾ ਮੇਰਾ ਮਨ ਹਿਰਦਾ ਮਤਵਾਰਾ ਮਸਤ ਹੋ ਰਿਹਾ ਹੈ, ਜਾਂ ਸਾਡਾ ਮਨ ਪ੍ਰਵੇਸ਼ ਦੀ ਪ੍ਰਾਪਤੀ ਵਿਚਾਰ ਕਰਕੇ, ਤੇ ਮਤ ਵਾਰਾ ਮਤ ਅਕਲ ਵਾਰਾ ਵਾਲਾ ਹੋ ਰਿਹਾ ਹੈ।
ਉਨਮਦ ਚੜਾ ਮਦਨ ਰਸ ਚਾਖਿਆ,
ਤੇ ਜਦੋਂ ਗਿਆਨ ਰੂਪ ਸ਼ਰਾਬ ਦੀ ਉਨਮਦ ਮਸਤੀ ਨੂੰ ਦਾ ਨਾਮ ਹੈ ਉਨਮਦ, ਤੇ ਫਿਰ ਚੜਾ ਇਹਨੂੰ ਚੜਾ ਬੋਲਣਾ ਚੜਨ ਤੋਂ ਭਾਵ ਹੈ, ਉਨਮਦ ਚੜਾ ਐ ਬੋਲਦੇ ਥੋੜਾ ਜਿਹਾ।
ਉਨਮਦ ਚੜਾ ਮਦਨ ਰਸ ਚਾਖਿਆ,
ਜਦੋਂ ਨਾਮ ਪੁਰੀ ਸ਼ਰਾਬ ਦੀ ਉਨਮਦ ਮਸਤੀ ਚੜਾ ਚੜ ਗਈ ਤਾਂ ਫਿਰ ਐਸਾ ਮਦਨ ਸੁੰਦਰ ਰਸ ਮਦਨ ਰਸ ਚਾਖਿਆ ਚਖਣਾ ਕੀਤਾ, ਤੇ ਐਸਾ ਜਿਹੜਾ ਇਹ ਰਸ ਹੈ ਉਨਮਦ ਉਹਨੂੰ ਉਸ ਬ੍ਰਹਮਾਨੰਦ ਰੂਪੀ ਮਦ ਸ਼ਰਾਬ ਦਾ ਨਸ਼ਾ ਚੜਿਆ, ਤਾਂ ਫਿਰ ਪ੍ਰਤੱਖ ਪ੍ਰਤੱਖ ਹੈ ਨਾ ਮਦ ਨਾ ਮਦ ਸ਼ਰਾਬ ਦੇ ਰਸ ਨੂੰ ਨਾ ਚੱਖਣਾ ਕੀਤਾ, ਤਦੋਂ ਫਿਰ ਇਹ ਜਿਹੜੇ ਇਸ ਤਰ੍ਹਾਂ ਦੇ ਨਸ਼ੇ ਨੇ ਇਹਨਾਂ ਦਾ ਆਪ ਹੀ ਤਿਆਗ ਹੋ ਜਾਂਦਾ ਹੈ। ਅੱਗੇ ਦੱਸਦੇ ਨੇ
ਤਿਰਭਵਨ ਭਇਆ ਉਜਿਆਰਾ,
ਇਹ ਸ਼ਰਾਬ ਪੀ ਕੇ ਤਾਂ ਸੋਝੀ ਮਾਰੀ ਜਾਂਦੀ ਹੈ, ਤੇ ਗਲੀਆਂ ਚ ਲਿੜਦੇ ਆ, ਸੜਕਾਂ ਤੇ ਲਿੜਦੇ ਆ ਕਈ ਵਾਰੀ, ਤੇ ਉਹ ਪੈਆਂ ਦੇ ਉੱਤੇ ਗੱਡੀਆਂ ਮੋਟਰਾਂ ਚੜ ਜਾਂਦੀਆਂ ਨਾ, ਕੁੱਤੇ ਉਹਨਾਂ ਦੇ ਉੱਤੇ ਬੇਅਦਬੀ ਕਰ ਜਾਂਦੇ ਨਾ, ਮੂੰਹ ਚੜ ਜਾਂਦੇ ਨੂੰ ਪਤਾ ਹੀ ਨਹੀਂ ਲੱਗਦਾ ਸ਼ਰਾਬੀ ਨੂੰ। ਇੱਧਰ ਤਿਰ ਪਾਉਣ, ਉੱਧਰ ਸੋਝੀ ਮਾਰ ਗਈ, ਤੇ ਤਿੰਨਾਂ ਭਾਵਨਾ ਦੇ ਵਿੱਚ ਪਰਮੇਸ਼ਰ ਜਿਹੜਾ ਉਜਿਆਰਾ ਪ੍ਰਕਾਸ਼ ਪਿਆ ਹੋਇਆ ਹੈ ਉਹ ਦਿਸ ਪੈਂਦਾ। ਤਿੰਨਾਂ ਭਾਵਨਾ ਦਾ ਪ੍ਰਕਾਸ਼ ਹੋ ਗਿਆ, ਜੋ ਕੁਝ ਵਰਤਾਰਾ ਵਰਤ ਰਿਹਾ ਹੈ ਉਹ ਦਿਸ ਜਾਂਦਾ। ਪ੍ਰਸ਼ਨ ਕੀਤਾ ਜੋਗੀ ਨੇ, ਕਬੀਰ ਜੀ ਅਸੀਂ ਜੋਗੀ ਲੋਕ ਤਾਂ ਦੋ ਪੁੜ ਭਾਵ ਉਪਰਲਾ ਤੇ ਹੇਠਲਾ ਸਿਰਪੋਸ ਜੋੜ ਕੇ ਪੱਠੀ ਰਸਾਉਂਦੇ ਹਾਂ, ਤੁਸੀਂ ਫਿਰ ਇਹਦੇ ਚ ਕਿਸ ਪ੍ਰਕਾਰ ਰਸਾਉਂਦੇ ਹੋ ਪੱਠੀ ਨੂੰ? ਇਹਦਾ ਜਵਾਬ ਦਿੰਦੇ ਨੇ ਕਬੀਰ ਸਾਹਿਬ,
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਆ ਜੀ ਅੱਗੇ,
ਦੁਏ ਪੁਰ ਜੋਰ ਰਸਾਈ ਪਾਠੀ,
ਰਾਗ ਤੇ ਵਿਵੇਕ ਇਹ ਦੋ ਪੁੜ ਨ, ਪਰੋਖ ਤੇ ਅਪਰੋਖ ਗਿਆਨ ਰੂਪ ਦੋਏ ਜਿਹੜੇ ਨੇ ਦੋ ਪੁਰ ਪੁੜਨ, ਇਹਨਾਂ ਨੂੰ ਫਿਰ ਜੋੜ ਕਰਕੇ ਅੰਤਹਕਰਨ ਰੂਪੀ ਪਾਠੀ ਪੱਠੀ ਨਾਮ ਰਸ ਵਿੱਚ ਰਸਾਈ ਰਸਾਉਣਾ ਕੀਤੀ ਹੈ। ਗੁਰਉਪਦੇਸ਼ ਦੁਆਰਾ ਫਿਰ ਜੀਵ ਏਕ ਦੀ ਏਕਤਾ ਰੂਪ ਦੋ ਪੁੜਾਂ ਨੂੰ ਜੋੜ ਕੇ ਬਿਰਤੀ ਰੂਪ ਪੱਠੀ ਰਸਾਉਣਾ ਕੀਤੀ ਹੈ, ਤੇ ਰਾਰਾ ਤੇ ਮੰਮਾ ਇਹਨਾਂ ਅੱਖਰਾਂ ਦੇ ਪੁੜ ਜੋੜ ਕੇ ਨਾਮ ਜਪ ਰੂਪੀ ਪੱਠੀ ਰਸਾਉਣਾ ਕੀਤੀ ਹੈ। ਇਹਦੇ ਚੋਂ ਫਿਰ ਬਹੁਤ ਭਾਰੀ ਅੱਗੇ ਦੱਸਦੇ ਹਨ,
ਪਿਓ ਮਹਾਰਸ ਭਾਰੀ,
ਤੇ ਮਹਾ ਵੱਡੇ ਰਸ ਵਾਲੀ ਬ੍ਰਹਮਾਨੰਦ ਰੂਪੀ ਸ਼ਰਾਬ ਪੀਓ ਪੀਣਾ ਕੀਤੀ ਹੈ। ਦੋਏ ਪਰ ਜੋਰ ਰਸਾਈ ਪਾਠੀ ਪੀਓ ਮਹਾਰਸ ਭਾਰੀ, ਜੋਗਾਨੰਦ ਰੂਪੀ ਸ਼ਰਾਬ ਨੂੰ ਤਿਆਰ ਕਰਨ ਦੇ ਲਈ ਤਨ ਦੇ ਛੇ ਚੱਕਰਾਂ ਵਿੱਚ, ਤਿੰਨ ਤਾਂ ਹੇਠਲੇ ਚੱਕਰ ਹੋ ਗਏ, ਮੂਲਾ ਧਾਰ ਜਿਹੜਾ ਮਲ ਤਿਆਗ ਸਥਾਨ ਹੈ ਤੇ ਉਹ ਮੂਲ ਸਥਾਨ ਉੱਥੇ ਚੱਕਰ ਹੈ, ਉਹਨੂੰ ਮੂਲਾ ਧਾਰ ਚੱਕਰ ਕਹਿੰਦੇ। ਸੋਏ ਸਥਾਨ ਚੱਕਰ ਉਹ ਪਿਸ਼ਾਬ ਵਾਲੀ ਜਗ੍ਹਾ ਹੈ, ਮਣੀਪੂਰਕ ਚੱਕਰ ਇਹ ਜਿਹੜਾ ਚੱਕਰ ਹੈ ਮਣੀਪੂਰਕ ਇਹ ਧੁਨੀ ਦੇ ਵਿੱਚ ਹੈ, ਇਹ ਚੱਕਰ ਹੇਠਾਂ ਤਿੰਨੇ ਅੱਧ ਦੇ ਵਿੱਚੋਂ ਜਿਹੜਾ ਧੁਨੀ ਤੋਂ ਉੱਪਰ ਚੱਕਰ ਨ ਤਿੰਨ ਉੱਪਰਲੇ ਨ, ਅਨਾਹਤ ਚੱਕਰ ਹਿਰਦੇ ਦੇ ਵਿੱਚ ਹੈ ਤੇ ਵਿਸ਼ੁੱਧ ਚੱਕਰ ਹੈ ਜਿਹੜਾ ਉਹ ਕੰਠ ਦੇ ਵਿੱਚ ਹੈ, ਆਗਿਆ ਚੱਕਰ ਹੈ ਜਿਹੜਾ ਪ੍ਰਵਟਿਆਂ ਦੇ ਵਿੱਚ ਹੈ। ਇਹ ਦੋ ਪੁਰ ਜੋੜੇ ਹੈ ਦਸਮ ਦੁਆਰ ਵਿੱਚ ਸਵਾਸਾਂ ਨੂੰ ਲੈ ਜਾਣ ਰੂਪੀ ਪੱਠੀ, ਤੇ ਇਸ ਪ੍ਰਕਾਰ ਅਸੀਂ ਰਸਾਉਣਾ ਕੀਤੀ ਹੈ। ਇਸ ਕਰਕੇ ਪੀਓ
ਪੀਓ ਮਹਾਰਸ ਭਾਰੀ,
ਕਿਉਂ ਭਾਰੀ ਰਸ ਵਾਲੀ ਯੋਗਾਨੰਦ ਰੂਪੀ ਸ਼ਰਾਬ ਦੇ ਤਾਂ ਹੀ ਪੀਣਾ ਕੀਤਾ ਹੈ। ਕਬੀਰ ਸਾਹਿਬ ਨੂੰ ਅੰਤਰੀਵ ਸ਼ਰਾਬ ਕੱਢਣ ਦੇ ਲਈ ਕਹਿੰਦੇ, ਫਿਰ ਤੁਸੀਂ ਇਹ ਦੱਸੋ ਲੱਕੜਾਂ ਕਿਹੜੀਆਂ ਤੁਹਾਡੇ ਕੋਲ, ਕਿਹੜੀਆਂ ਲੱਕੜਾਂ ਬਾਲਦੇ ਹੋ? ਉੱਤਰ ਦਿੰਦੇ ਨੇ,
ਕਾਮ ਕ੍ਰੋਧ ਦੋਏ ਕੀਏ ਜਲੇਤਾ,
ਕਾਮ ਤੇ ਕ੍ਰੋਧ ਇਹ ਦੋਨੇ ਹੇਠਾਂ ਜਲੇਤਾ ਜਲਾਉਣ ਵਾਲੀ ਲੱਕੜਾਂ ਬਣਾਉਣਾ ਕੀਤੀ ਕੀਏ ਕੀਤੇ ਹੈ, ਇਸ ਕਾਰਨ ਇਹ ਕਰਨ ਦੇ ਨਾਲ
ਛੂਟ ਗਈ ਸੰਸਾਰੀ,
ਤੇ ਇਸੇ ਕਾਰਨ ਹੁਣ ਸੰਸਾਰੀ ਕਿਰਿਆ ਛੁੱਟ ਗਈ ਹੈ। ਜਿਵੇਂ ਅਮਲੀ ਪੁਰਖ ਪ੍ਰਤੱਖ ਸ਼ਰਾਬ ਪੀ ਕੇ ਮਸਤ ਹੋ ਜਾਂਦਾ ਹੈ, ਉਹਦੀ ਬਿਰਤੀ ਸੰਸਾਰੀ ਵਿਸ਼ਿਆਂ ਵਿੱਚ ਫਸ ਜਾਂਦੀ ਹੈ, ਇਸੇ ਪ੍ਰਕਾਰ ਮੈਂ ਬ੍ਰਹਮਾਨੰਦ ਰੂਪੀ ਸ਼ਰਾਬ ਦੀ ਮਸਤੀ ਵਿੱਚ ਪਿਆ, ਸੰਸਾਰੀ ਕਿਰਿਆ ਸਾਰੀ ਛੁੱਟ ਗਈ ਹੈ। ਇਸ ਕਰਕੇ
ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ,
ਪੂਰੇ ਸਤਿਗੁਰਾਂ ਤੋਂ ਜੋ ਇਹ ਸ਼ੁੱਧ ਗਿਆਤ ਪ੍ਰਾਪਤ ਹੁੰਦੀ ਹੈ, ਇਹ ਸਾਰੀ ਤੁਕ ਬੋਲ ਦੋ ਜੀ ਇਕੱਠੀਦਾਰ ਸੀ।
ਸਤਿਗੁਰ ਤੇ ਸ਼ੁੱਧ ਪਾਈ,
ਪੂਰਨ ਸਤਿਗੁਰਾਂ ਤੇ ਸ਼ੁੱਧ ਗਿਆਤ ਪਾਉਣਾ ਕੀਤੀ ਹੈ, ਤੇ ਹਿਰਦੇ ਦੇ ਅੰਦਰ ਪ੍ਰਕਾਸ਼ ਚਾਨਣਾ ਗਿਆਨ ਸਰੂਪ ਪਰਮੇਸ਼ਰ ਫਿਰ ਪ੍ਰਗਟ ਹੋ ਗਿਆ। ਪਰ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਅਪਰੋਹ ਗਿਆਨ ਦੀ ਪ੍ਰਾਪਤੀ ਕਰਕੇ ਹੀ ਗੰਮਤ ਜਾਣਿਆ, ਗੁਰਾਂ ਦੁਆਰਾ ਗਿਆਨ ਦੀ ਗੰਮਤਾ ਹੋਣ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਹੋਈ ਹੈ। ਜਿਨ੍ਹਾਂ ਗੁਰਗੁਰਾਂ ਦਾ ਗਿਆਨ ਵਿੱਚ ਜਿਹੜੀ ਗੰਮਤਾ ਹੈ ਤੇ ਉਹਨਾਂ ਦੁਆਰਾ ਹਿਰਦੇ ਦੇ ਵਿੱਚ ਪ੍ਰਕਾਸ਼ ਗਿਆਨ ਪ੍ਰਗਟ ਹੋਇਆ ਅਤੇ ਉਹਨਾਂ ਸਤਿਗੁਰਾਂ ਤੋਂ ਪਰਮੇਸ਼ਰ ਦੀ ਪ੍ਰਾਪਤੀ ਦੀ ਸ਼ੁੱਧ ਗਿਆਤ ਪਾਈ ਪਾਉਣਾ ਕੀਤੀ ਹੈ।
ਦਾਸ ਕਬੀਰ ਤਾਸ ਮਦ ਮਤਾ,
ਤੇ ਹੁਣ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਦਾਸ ਕਬੀਰ ਤਾਸ ਮਦ ਮਤਾ, ਤੇ ਭਾਵ ਕੀ ਹੈ ਵੀ ਇਹ ਦਾਸਾ ਭਾਵ ਧਾਰ ਕੇ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਂ ਤਾਸ, ਤੇ ਜਿਹੜਾ ਤਾਸ ਉਹ ਬ੍ਰਹਮਾਨੰਦ ਰੂਪੀ ਮਦ ਸ਼ਰਾਬ ਦੇ ਨਸ਼ੇ ਵਿੱਚ ਮਾਤਾ ਮਸਤ ਹਾਂ, ਜਿਸ ਦੀ ਮਸਤੀ ਤੇ ਉਹ ਦੱਸਦੇ ਆ ਵੀ ਇਹ ਕਦੇ ਵੀ ਜਾਂਦੀ ਨਹੀਂ ਹੈ। ਹਾਂਜੀ ਬੋਲਦੇ,
ਉਚਕ ਨਾ ਕਬਹੁ ਜਾਈ।
ਤੇ ਭਾਈ ਉਚਕ ਪਾਠ ਹੈ ਜਿਹੜਾ ਉਚਕ ਨਹੀਂ ਕਰਨਾ, ਇਹਨੂੰ ਅਧਕ ਤੋਂ ਬਿਨਾਂ ਪਾਠ ਹੈ ਇਹ। ਉਚਕ ਨਾ ਕਬਹੁ ਜਾਈ, ਉਹ ਕਦੇ ਵੀ ਇਹ ਮਸਤੀ ਜਿਹੜੀ ਹੈ ਫਿਰ ਤੇ ਉਚਕ ਨਾ ਉਥਾਨ ਨਹੀਂ ਹੁੰਦਾ ਇਹਦੇ ਮਸਤੀ ਤੋਂ, ਪਾਰ ਹਰ ਵਕਤ ਬਣੀ ਰਹਿੰਦੀ ਹੈ, ਭਾਵ ਇਹੀ ਹੈ, ਸਰੂਪ ਵਿੱਚ ਲੱਗੀ ਰਹਿੰਦੀ ਹੈ। ਇਹ ਉਪਰੋਕਤ ਅੰਤਰੀਵ ਸ਼ਰਾਬ ਬਾਰੇ ਦਿੱਤਾ ਕਬੀਰ ਸਾਹਿਬ ਜੀ ਦਾ ਉਪਦੇਸ਼ ਐਸਾ ਉਹਦੇ ਮਨ ਤੇ ਅਸਰ ਕਰ ਗਿਆ, ਉਹਨੇ ਸ਼ਰਾਬ ਛੱਡਣ ਦਾ ਪ੍ਰਣ ਕਰ ਲਿਆ ਕਿ ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਵੀ ਨਹੀਂ ਲਾਵਾਂਗਾ, ਤੁਹਾਡੇ ਵਾਲੀ ਗਿਆਨ ਰੂਪੀ ਸ਼ਰਾਬ ਪੀਵਾਂਗਾ। ਤੇ ਇਸ ਪ੍ਰਕਾਰ ਉਹ ਸੇਵਕ ਬਣ ਗਿਆ, ਸਤਸੰਗੀ ਬਣ ਗਿਆ। ਤੇ ਇਸ ਕਰਕੇ ਫਿਰ ਅੰਤਰੀਵ ਗਿਆਨ ਰੂਪੀ ਸ਼ਰਾਬ ਪੀ ਕੇ ਪ੍ਰੇਮ ਦੀ ਮਸਤੀ ਵਿੱਚ ਲੱਗ ਗਿਆ, ਨਾਮ ਰੂਪੀ ਰੰਗ ਇਹਨੂੰ ਚੜ ਗਿਆ ਸੀ ਜੋਗੀ। ਇਹ ਦੋਨਾਂ ਸ਼ਬਦਾਂ ਦਾ ਭਾਵ ਸੀ। ਤੇ ਹੁਣ ਅੱਗੇ ਕਾਂਸੀ ਦੇ ਕੁਝ ਬ੍ਰਾਹਮਣ ਜਿਹੜੇ ਸਨ, ਬ੍ਰਾਹਮਣ ਲੋਕਾਂ ਨੇ ਭਗਤ ਕਬੀਰ ਸਿੰਘ ਦੇ ਕੋਲ ਆ ਕੇ ਕਿਹਾ ਕਿ ਕਬੀਰ, ਕਾਂਸੀ ਦੀ ਧਰਤੀ ਉੱਤੇ ਸ਼ਿਵ ਜੀ ਦਾ ਵਰ ਹੈ ਤੇ ਜਿਹੜਾ ਸਦਾ ਵਰਤ ਮੁਕਤੀ ਦਾ ਲਾਇਆ ਹੋਇਆ, ਜੇ ਤੂੰ ਸ਼ਿਵ ਜੀ ਦੀ ਉਪਾਸਨਾ ਨਹੀਂ ਕਰਨਾ, ਤੂੰ ਨਹੀਂ ਇਹ ਕਰਨੀ ਹੈ ਸ਼ਿਵ ਜੀ ਪਾ, ਫਿਰ ਤੂੰ ਮੁਕਤੀ ਲੈਣ ਵਾਸਤੇ ਇੱਥੇ ਕਾਂਸੀ ਕਿਉਂ ਬੈਠਾ ਹੈ? ਮੁਕਤੀ ਸ਼ਿਵ ਜੀ ਤੋਂ ਲੈਣਾ ਤੇ ਸ਼ਿਵ ਜੀ ਨੂੰ ਮੰਨਦਾ ਹੈ ਨੀ ਤੂੰ? ਇਹ ਗੱਲ ਸੁਣ ਕੇ ਕਬੀਰ ਸਾਹਿਬ ਕਹਿੰਦੇ, ਮੈਂ ਸ਼ਿਵ ਜੀ ਦੀ ਉਪਾਸਨਾ ਤਾਂ ਨਹੀਂ ਕਰਨੀ ਤੇ ਨਾ ਮੈਂ ਮੁਕਤੀ ਲੈਣੀ ਹੈ ਸ਼ਿਵ ਜੀ ਤੋਂ। ਜੇ ਤੁਹਾਨੂੰ ਕੰਸੀ ਚ ਮੇਰੇ ਰਹਿਣ ਦਾ ਇਤਰਾਜ ਹੈ, ਮੈਂ ਅੱਜ ਤੋਂ ਕੰਸੀ ਛੱਡੀ ਥੋੜੀ। ਉਹ ਛੱਡ ਕੇ ਹਿਣਬੇ ਦੀ ਧਰਤੀ ਚਲੇ ਗਏ, ਗੰਗਾ ਤੋਂ ਪਾਰ ਉਹ ਜਿਹੜੀ ਧਰਤੀ ਹੈ ਤੇ ਮਗਹਰ ਧਰਤੀ ਉਸ ਨੂੰ ਕਿਹਾ ਜਾਂਦਾ, ਉਹਨੂੰ ਹੜੰਬੇ ਦੀ ਧਰਤੀ ਵੀ ਕਿਹਾ ਜਾਂਦਾ ਹੈ। ਮਗਹਰ ਧਰਤੀ ਉੱਤੇ ਆ ਕੇ ਵਸ ਗਏ ਤੇ ਉੱਥੇ ਆਕਾਸ਼ਵਾਣੀ ਹੋਈ, ਜਾਂ ਕਿਸੇ ਹੋਰ ਪੁਰਖ ਨੇ ਵੀ ਆ ਕੇ ਕਿਹਾ ਕਬੀਰ ਜੀ ਨੂੰ ਕਿ ਕਾਂਸੀ ਤੋਂ ਛੱਡ ਕੇ ਧਰਤੀ ਉੱਤੇ ਮਗਹਰ ਦੀ ਧਰਤੀ ਦੇ ਉੱਤੇ ਇੱਥੇ ਕਿਉਂ ਆ ਗਏ? ਕਾਂਸੀ ਨੂੰ ਛੱਡ ਕੇ ਇਸ ਧਰਤੀ ਦੇ ਉੱਤੇ ਆ ਗਏ। ਤੇ ਸੁਣ ਕੇ ਕਬੀਰ ਸਾਹਿਬ ਜੀ ਪਰਮੇਸ਼ਵਰ ਦੇ ਸਨਮੁਖ ਬੇਨਤੀ ਕਰਦੇ ਨੇ, ਹੇ ਦਾਤਾ, ਜਾਂ ਉਹ ਪ੍ਰੇਮੀ ਨੂੰ ਉੱਤਰ ਦਿੰਦੇ ਹਨ ਇਹ ਸ਼ਬਦ ਵਿੱਚ,
ਤੂੰ ਮੇਰੋ ਮੇਰ ਪਰਬਤ ਸਵਾਮੀ।
ਹੇ ਸਵਾਮੀ ਮਾਲਕ ਪਰਮੇਸ਼ਵਰ, ਤੂੰ ਹੀ ਮੇਰਾ ਮੇਰੋ ਮੇਰਾ ਮੇਰ ਸੁਮੇਰ ਪਰਬਤ ਵਾਂਗੂ ਪਹਾੜ ਦੀ ਨਿਆਈ, ਅਚਲ ਸਰੂਪ ਹੋਣ ਕਰਕੇ ਮੇਰਾ ਆਸਰਾ ਹੈ।
ਓਟ ਗਹੀ ਮੈਂ ਤੇਰੀ,
ਮੈਂ ਤੇਰੀ ਓਟ ਗਹੀ ਗ੍ਰਹਿਣ ਕੀਤੀ ਹੈ, ਇਸ ਕਰਕੇ ਮੈਂ ਤੇਰੇ ਸਹਾਰੇ ਹਾਂ ਮਹਾਰਾਜ।
ਨਾ ਤੁਮ ਡੁੱਲੋ ਨਾ ਹਮ ਗਿਰਤੇ।
ਪਿਆਰੇ ਪਰਮੇਸ਼ਰ, ਤੁਮ ਤੁਸੀਂ ਅਚਲ ਸਰੂਪ ਹੋਣ ਕਰਕੇ ਕਦੇ ਵੀ ਕਾਲ ਆਦਿ ਦੇ ਡਲਾਉਣੇ ਕਰਕੇ ਡੋਲਦੇ ਨਹੀਂ ਹੋ, ਤੇਰੇ ਆਸਰੇ ਕਰਕੇ ਤੇ ਹਮ ਅਸੀਂ ਵੀ ਤੇ ਕੇਵਲ ਮੁਕਤੀ ਦੀ ਪਦਵੀ ਤੋਂ ਗਿਰਤੇ ਨਾ ਗਿਰਤੇ ਗਿਰਨਾ ਨਹੀਂ, ਅਸੀਂ ਵੀ ਅਡੋਲ ਹੋ ਗਏ, ਨਾ ਹਮ ਗਿਰਤੇ ਅਸੀਂ ਨਹੀਂ ਗਿਰਾਂਗੇ।
ਰੱਖ ਲੈਨੀ ਹਰ ਮੇਰੀ,
ਮੇਰੇ ਹਰ ਪਰਮੇਸ਼ਰ ਤੂੰ ਮੈਨੂੰ ਭਗਤੀ ਦੀ ਦਾਤ ਦੇ ਕੇ ਮੇਰੀ ਇੱਜ਼ਤ ਰੱਖ ਲਈ ਹੈ, ਮੇਰੀ ਰੱਖਿਆ ਕੀਤੀ ਹੈ, ਰੱਖ ਲਈ ਹੈ।
ਅਬ ਤਬ ਜਬ ਕਬ ਤੁਹੀ ਤੁਹੀ।
ਅਬ ਹੁਣ ਇਸ ਮਨੁੱਖਾ ਜਨਮ ਵਿੱਚ, ਤਬ ਤਦੋਂ ਪਿਛਲੇ ਜਨਮਾਂ ਵਿੱਚ, ਜਬ ਜਦੋਂ ਅੱਗੇ ਮੁਕਤ ਹੋਵਾਂਗੇ, ਅਤੇ ਕਬ ਕਦੇ ਵੀ ਕੋਈ ਸਮਾਂ ਆਵੇ। ਮੈਂ ਤਾਂ ਇਹੋ ਨਿਸ਼ਚਾ ਕੀਤਾ ਕਿ ਤੂੰ ਹੀ ਪਿੱਛੇ ਵਿਆਪਕ ਸੀ, ਤੂੰ ਹੀ ਹੁਣ ਵਿਆਪਕ ਹੈ, ਤੂੰ ਹੀ ਅੱਗੇ ਨੂੰ ਵਿਆਪਕ ਹੋਵੇਗਾ। ਅਬ ਹੁਣ ਵਰਤਮਾਨ ਸਮੇਂ ਵਿੱਚ, ਤਬ ਤਦੋਂ ਭੂਤਕਾਲ ਵਿੱਚ, ਅੱਗੇ ਆਉਣ ਵਾਲੇ ਭਵਿੱਖਤ ਕਾਲ ਵਿੱਚ, ਜਦੋਂ ਕੇਵਲ ਇੱਕ ਤੂੰ ਹੀ ਤੂੰ ਹੈ ਤੇ ਹੋਰ ਦਿੱਤੇ ਬਿਨਾਂ ਹੋਰ ਕੋਈ ਆਸਰਾ ਨਹੀਂ, ਇੱਕ ਤੂੰ ਹੀ ਮੇਰਾ ਆਸਰਾ ਹੈ, ਹੋਰ ਕੋਈ ਨਹੀਂ।
ਹਮ ਤੋ ਪ੍ਰਸਾਦ ਸੁਖੀ ਸਦ ਹੀ।
ਹੇ ਪਰਮੇਸ਼ਰ, ਹਮ ਮੈਂ ਤੇਰੀ ਪ੍ਰਸਾਦ ਨਾਮ ਕਿਰਪਾ ਦਾ, ਤੇਰੀ ਕਿਰਪਾ ਕਰਕੇ ਸਦਾ ਹਮੇਸ਼ਾ ਸੁਖੀ ਹਾਂ, ਮੈਨੂੰ ਸਦਾ ਹੀ ਸੁਖ ਹੈ।
ਰਹਾਓ
ਅਸਾਈ ਦੇ ਕੇ ਕਹਿੰਦੇ ਜੀ,
ਤੋਰੇ ਭਰੋਸੇ ਮਗਹਰ ਵਸਿਓ।
ਕਹਿੰਦੇ ਹੇ ਪਰਮੇਸ਼ਰ, ਤੇਰੇ ਭਰੋਸੇ ਹੀ ਮੈਂ ਮਗਹਰ ਇਹ ਧਰਤੀ ਚ ਵਸਿਆ ਹਾਂ, ਆ ਕਰਕੇ ਵਿਸ਼ਵਾਸ ਕਰਕੇ ਵੀ ਮੈਨੂੰ ਮੁਕਤ ਕਰੇਗਾ।
ਮੇਰੇ ਤਨ ਕੀ ਤਪਤ ਬੁਝਾਈ।
ਤੇ ਇਸ ਕਰਕੇ ਮੈਂ ਕਾਂਸੀ ਤਿਆਗ ਕੇ ਮਗਹਰ ਹੜੰਬੀ ਧਰਤੀ ਆ ਗਿਆ, ਵਸਿਓ ਵਸ ਗਿਆ, ਤੁਸੀਂ ਹੋ ਮੇਰੇ ਤਨ ਸਰੀਰ ਦੇ ਵਿਛੋੜੇ ਦੀ ਤਪਤ ਜਿਹੜੀ ਹੈ ਇਹ ਬੁਝਾ ਦਿੱਤੀ ਹੈ। ਤੇ ਕਿਉਂਕਿ ਇਹ ਧਰਤੀ ਦੇ ਉੱਤੇ ਪ੍ਰਤੱਖ ਦਰਸ਼ਨ ਹੋਏ, ਕਬੀਰ ਸਾਹਿਬ ਦੇ ਕਬੀਰ ਸਾਹਿਬ ਨੂੰ ਉੱਥੇ ਕੰਸੀ ਚ ਵੀ ਦਰਸ਼ਨ ਹੋਏ, ਇਸ ਕਰਕੇ ਉਹਦਾ ਜ਼ਿਕਰ ਕਰਦੇ ਹਨ ਜੇ
ਪਹਿਲੇ ਦਰਸ਼ਨ ਮਗਹਰ ਪਾਇਓ
ਹਮ ਤੋਂ ਪ੍ਰਸਾਦ। ਇਹ ਪ੍ਰਸਾਦ ਦੱਦੇ ਦੀ ਸਿਹਾਰੀ ਜਿਹੜੀ ਆ ਸਾਰਿਆਂ ਹੈਗੀ ਭਾਈ ਪੋਥੀਆਂ ਚ, ਕਿਸੇ ਕੋਲ ਦੱਦੇ ਦੀ ਸਿਹਾਰੀ ਨਾ ਹੋਵੇ ਤਾਂ ਦੱਸ ਸਕਦਾ ਹੈਗੀ ਨਹੀਂ ਹੈ। ਇਹ ਦੋ ਪਾਠ ਨਾਲ ਦੇ ਵਿੱਚ ਮੇਰਾ ਵੀ ਚੇਤਾ ਵਿਸਰੇ, ਚੰਗਾ ਇਸ ਤਰ੍ਹਾਂ ਯਾਦ ਵੀ ਕਰਾ ਦਿਆ ਕਰੋ ਭਾਈ, ਤੁਹਾਡੀ ਨਾਲ ਜ਼ਿੰਮੇਵਾਰੀ ਵੀ ਹੈ ਨਾਲ। ਇਹਦੇ ਵਿੱਚ ਇਹ ਨਿਰਣਾ ਹੋਇਆ ਹੈ, ਸਰੂਪ ਜਿਹੜੇ ਦੇਖੇ ਗਏ ਹੈ, ਵੀ ਜਿਹੜਾ ਦੱਦੇ ਦੀ ਸਿਹਾਰੀ ਤੋਂ ਬਿਨਾਂ ਪਾਠ ਹੈ ਨਾ, ਇਹ ਸਹੀ ਸ਼ੁੱਧ ਇਹ ਮੰਨਿਆ ਵੀ ਆਹ ਪਾਠ ਸ਼ੁੱਧ ਹੈ ਸੰਪਰਦਾ ਦੇ ਵੀ। ਇਸ ਕਰਕੇ ਧਿਆਨ ਰੱਖਣਾ ਵੀ ਦੱਦੇ ਦੀ ਸਿਹਾਰੀ ਇੱਥੇ ਹੈ ਨਹੀਂ, ਐਂ ਸਮਝ ਕੇ ਪਕਾਉਣਾ ਆਪ ਜੀ ਨੇ। ਤੇ ਇਸ ਪ੍ਰਕਾਰ ਅੱਗੇ ਹੁਣ ਦੱਸਦੇ ਹਨ ਜੀ, ਸੁਣੋ
ਪਹਿਲੇ ਦਰਸ਼ਨ ਮਗਹਰ ਪਾਇਓ।
ਤੇ ਪਹਿਲਾਂ ਦਰਸ਼ਨ ਜਿਹੜਾ ਹੈ ਇੱਥੇ ਸਾਧ ਸਿੰਘ ਜੀ ਅਨਵੇਂ ਰੀਤ ਦੇ ਅਨੁਸਾਰ ਹੈ, ਕਿਉਂਕਿ ਕੰਸੀ ਦੇ ਵਿੱਚੋਂ ਜਦੋਂ ਮਗਹਰ ਆ ਗਏ ਸੀ ਫੁੜ ਕੇ ਗਏ ਨਹੀਂ ਉੱਥੇ, ਫਿਰ ਉੱਥੇ ਹੀ ਸਰੀਰ ਤੇ ਆ ਗਿਆ ਕਬੀਰ ਸਾਹਿਬ ਨੇ। ਪਹਿਲੇ ਦਰਸ਼ਨ ਤੇ ਕੰਸੀ ਪਾਇਓ, ਇਹ ਅੱਖਰਾਂ ਧਿਆਨ ਰੱਖੋ, ਅੱਖਰ ਉੱਧਰ ਉੱਧਰ ਲੈ ਕੇ ਇਹਨੂੰ ਅਨਵੇਂ ਰੀਤ ਕਹਿੰਦੇ ਨੇ। ਪਹਿਲੇ ਦਰਸ਼ਨ ਕੰਸੀ ਪਾਇਓ, ਮੈਂ ਪਹਿਲਾਂ ਦਰਸ਼ਨ ਤੁਹਾਡੇ ਕੰਸੀ ਵਿੱਚ ਪਾਏ ਸੀ। ਸਾਰੀ ਤੂੰ ਇਕੱਠੀ ਬੋਲ ਦੋ ਜੀ, ਅਨਵੇਂ ਲਾਉਣੇ ਮੈਂ ਦੇ।
ਪਹਿਲੇ ਦਰਸ਼ਨ ਮਗਹਰ ਪਾਇਓ ਹੁਣ ਕੰਸੀ ਬਸੇ ਆਈ।
ਪਹਿਲਾਂ ਦਰਸ਼ਨ ਮੈਂ ਕੰਸੀ ਦੇ ਵਿੱਚ ਪਾਇਓ, ਪਾਣਾ ਪਾਉਣਾ ਕੀਤਾ, ਅਤੇ ਫਿਰ ਫੁਨ ਪੁਨਾ ਕੰਸੀ ਤੋਂ ਬਾਅਦ ਮਗਹਰ ਦੀ ਧਰਤੀ ਵਿੱਚ ਆ ਕਰਕੇ ਬਸੇ, ਹੁਣ ਇੱਥੇ ਆ ਕੇ ਬਸ ਗਏ ਹਾਂ। ਤੋ ਇਸ ਕਰਕੇ ਹੇ ਪਰਮੇਸ਼ਰ, ਪਹਿਲਾਂ ਤੇਰੀ ਭਗਤੀ ਦਾ, ਹੁਣ ਜਿਹੜਾ ਜਿਸ ਤਰ੍ਹਾਂ ਅੱਖਰ ਪਹਿਲੇ ਦਰਸ਼ਨ ਮਗਹਰ ਪਾਇਓ, ਹੇ ਪਰਮੇਸ਼ਰ ਪਹਿਲਾਂ ਤੇਰੀ ਭਗਤੀ ਦਾ ਮਾਰਗ ਚੱਲਣਾ ਜਿਹੜਾ ਕੀਤਾ ਹੈ, ਤੇ ਉਹ ਫਿਰ ਤੇਰਾ ਅੰਤਸ਼ਕਰ ਰੂਪੀ ਮਗਹਰ ਦੀ ਧਰਤੀ ਦੇ ਅੰਦਰ ਦਰਸ਼ਨ ਪਾਉਣਾ ਕੀਤਾ। ਤੇ ਇਸ ਕਰਕੇ ਉਹਨ ਹੇ ਕਾਂਸੀ ਪ੍ਰਕਾਸ਼ ਰੂਪ ਪਰਮੇਸ਼ਰ ਬ੍ਰਹਮ, ਇਹੋ ਮੈਂ ਤੇਰੇ ਵੀ ਸਰੂਪ ਵਿੱਚ ਮਿਲਣਾ ਕੀਤਾ ਹੈ। ਅੱਖਰ ਸਿੱਧੇ ਰੱਖ ਕੇ ਆਹ ਅਰਥ ਹੈ, ਅਨਵੇਂ ਨਾਲ ਦੂਸਰਾ ਅਰਥ ਹੈ। ਹਾਂਜੀ ਅੱਗੇ ਦੱਸਦੇ ਹਨ ਜੀ,
ਜੈਸਾ ਮਗਹਰ ਤੈਸੀ ਕਾਂਸੀ।
ਕਹਿੰਦੇ ਜਿਹੋ ਜੀ ਮਗਹਰ ਧਰਤੀ ਹੈ, ਜਿਹੋ ਜੀ ਇਹ ਸਮਝੋ ਮੇਰੇ ਮਨ ਦੇ ਵਿੱਚ ਜੈਸਾ ਜਿਹੋ ਜਿਹੀ ਇਹ ਸਰਾਫੀ ਹੋਈ ਮਗਹਰ ਦੀ ਧਰਤੀ ਹੈ, ਤੇ ਜੈਸਾ ਮਗਰ ਤੈਸੀ ਕਾਂਸੀ, ਤੈਸੀ ਤਿਹੋ ਜਿਹੀ ਮੁਕਤੀ ਦੇਣ ਵਾਲੀ ਕਾਂਸੀ ਦੀ ਧਰਤੀ ਹੈ। ਮੈਨੂੰ ਤਾਂ ਉੱਥੇ ਵੀ ਦਰਸ਼ਨ ਹੋਏ, ਇੱਥੇ ਵੀ ਹੋਏ, ਤੇ ਅਸੀਂ ਤਾਂ ਇਹਨਾਂ ਦੋਨਾਂ ਨੂੰ
ਹਮ ਇੱਕ ਕਰ ਜਾਣੇ।
ਅਸੀਂ ਤਾਂ ਨਾਮ ਦੇ ਪ੍ਰਤਾਪ ਕਰਕੇ ਦੋਨਾਂ ਥਾਵਾਂ ਤੇ ਧਰਤੀ ਇੱਕੋ ਜਿਹੀ ਜਾਣੀ ਜਾਣਨਾ ਕੀਤੀ ਹੈ। ਤੇ ਹੋਰ ਜਗ੍ਹਾ ਵੀ ਇਹਦਾ ਪ੍ਰਮਾਣ ਮਿਲਦਾ ਹੈ, ਕਹਿੰਦੇ ਮਨੋ ਕਠੋਰ ਮਰੈ ਬਾਨਾਰਸ ਨਰਕ ਨਾ ਵਾਂਚਿਆ ਜਾਈ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸਹਿਣ ਤਰਾਈ। ਇਹ ਤਾਂ ਭਗਤੀ ਦਾ ਪ੍ਰਤਾਪ ਹੈ, ਇਹ ਦੱਸਿਆ ਵੀ ਭਗਤੀ ਵੱਡੀ ਹੈ, ਕੋਈ ਧਰਤੀ ਵੱਡੀ ਨਹੀਂ ਹੈ। ਇਹ ਕਿਉਂ ਇਸ ਤਰ੍ਹਾਂ ਦੀ ਧਰਤੀ, ਥੋੜੀ ਜਿਹੀ ਜਾਣਕਾਰੀ ਵਾਸਤੇ, ਤੇ ਇਹ ਜ਼ਰੂਰੀ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ, ਭਾਵੇਂ ਥੋੜਾ ਬਸ ਵਕਤ ਵੀ ਲੱਗੇ। ਤੇ ਜਿਸ ਵੇਲੇ ਕੰਸੀ ਜਿਹੜੀ ਸੀ ਇਹ ਸ਼ਿਵਜੀ ਨੇ ਵਸਾਈ, ਇਹਦੇ ਚ ਉਹਨਾਂ ਨੇ ਕਹਿ ਦਿੱਤਾ ਵੀ ਜਿਹੜਾ ਕੰਸੀ ਦੇ ਵਿੱਚ ਮਰੇਗਾ, ਮਰਨ ਵੇਲੇ ਤਾਰਕਾ ਮੰਤਰ ਕਹਿੰਦੇ ਸੀ, ਕੰਸੀ ਮਰਨ ਮੁਕਤ ਕਹਿੰਦੇ, ਜਿਹੜਾ ਕੰਸੀ ਚ ਮਰੂਗਾ ਮੁਕਤੀ ਮਿਲ ਜਾਊਗੀ, ਕੰਸੀ ਮਰਨਾਤ ਮੋਕਸ, ਇੱਥੇ ਮੁਕਤ ਹੋ ਜਾਊਗਾ। ਉਹ ਆਰੇ ਨਾਲ ਚੀਰਨ ਦੀ ਪ੍ਰਥਾ ਉਦੋਂ ਵੀ ਚੱਲੀ ਜਿਹੜੀ ਅੰਗਰੇਜ਼ਾਂ ਨੇ ਬੰਦ ਕਰਾਈ ਸੀ। ਕਬੀਰ ਸਾਹਿਬ ਨੂੰ ਜਦੋਂ ਮਿਹਣਾ ਮਾਰਿਆ, ਇਹ ਫਿਰ ਮਗਹਰ ਧਰਤੀ ਜਿਹੜੀ ਹੈ ਉਹ ਇਸ ਤਰ੍ਹਾਂ ਵੀ ਸ਼ਿਵਜੀ ਨੇ ਜਦੋਂ ਇਹ ਕੰਸੀ ਪੂਰੀ ਵਸਾਈ ਸੀ, ਇਸੇ ਕਰਕੇ ਗੁਰੂ ਨਾਨਕ ਸਾਹਿਬ ਨੂੰ ਵੀ ਬੇਨਤੀ ਕੀਤੀ ਸ਼ਿਵਜੀ ਨੇ ਵੀ ਮਹਾਰਾਜ ਮੇਰੀ ਕਾਂਸੀ ਪੂਰੀ ਵਸਾਈ ਹੈ, ਤੇ ਜਿਹੜਾ ਆਪਣੇ ਹੱਥੀਂ ਕੋਈ ਬੂਟਾ ਲਾਇਆ ਹੋਵੇ ਉਹਦਾ ਥੋੜਾ ਜਿਹਾ ਮੇਰ ਵੀ ਹੁੰਦੀ ਹੈ ਵੀ ਇਹ ਪ੍ਰਫੁੱਲਤ ਹੋਵੇ। ਬ੍ਰਾਹਮਣ ਉੱਥੇ ਲਾਗੇ ਪਖੰਡ ਕਰਨ, ਤੁਸੀਂ ਮਹਾਰਾਜ ਕਿਰਪਾ ਕਰੋ। ਫਿਰ ਗੁਰੂ ਨਾਨਕ ਸਾਹਿਬ ਜੀ ਗਏ ਤੇ ਸ਼ਿਵਜੀ ਦੀ ਬੇਨਤੀ ਮੰਨ ਕੇ, ਤੇ ਇਸੇ ਪ੍ਰਕਾਰ ਫਿਰ ਜਦੋਂ ਕਿਤੇ ਬਿਆਸ ਜੀ ਉੱਥੇ ਗਏ ਸੀ, ਇਹ ਵਾਹਿਗੁਰੂ ਕਿਰਪਾ ਕਰੇ, ਮਿਸਾਲ ਹੀ ਨਹੀਂ ਮਿਲਦੀ, ਪੂਰੇ ਭਾਰਤ ਵਰਸ਼ ਦੇ ਵਿੱਚ ਭਰਮਣ ਕਰਦਾ ਸੀ ਮਹਾਰਿਸ਼ੀ ਬਿਆਸ। ਤੁਸੀਂ ਸੁਣ ਕੇ ਹੈਰਾਨ ਹੋ ਗਏ, ਇਹਦੇ ਕੋਲ ਵਿਦਿਆਰਥੀ ਕਿੰਨੇ ਸੀ? 1,00,000 ਵਿਦਿਆਰਥੀ ਸੀ। ਰਾਜੇ ਮਹਾਰਾਜੇ ਕਈ ਛੋਟੇ ਰਾਜੇ ਤਾਂ ਇਕੱਠੇ ਹੋ ਕੇ ਲੰਗਰ ਕਰਦੇ ਸੀ ਉਹਨਾਂ ਨੂੰ। ਇਹ 1,00,000 ਵਿਦਿਆਰਥੀਆਂ ਨੂੰ ਲੈ ਕੇ ਇਹ ਕੰਸੀ ਤੋਂ ਪਰੇ ਆਪਣੀ ਲਹਿਦੀ ਧਰਤੀ ਵਸਾ ਲਈ। ਇਹ ਜਿਹੜੀ ਮਗਰ ਧਰਤੀ ਹੈ, ਵਿਆਸ ਜੀ ਨੇ 1,00,000 ਸ਼ਿਸ਼ ਲੈ ਕੇ ਇੱਥੇ ਜਦੋਂ ਉੱਥੇ ਵਿਛਾ ਦਿੱਤੀ ਤਾਂ ਉਹਨੇ ਕਹਿ ਦਿੱਤਾ ਵੀ ਕਾਂਸੀ ਦੇ ਵਿੱਚ ਤਾਂ ਜਿਹੜੇ ਮਰਦੇ ਆ ਬੰਦੇ ਉਹੀ ਮੁਕਤ ਹੁੰਦੇ ਨੇ, ਇੱਥੇ ਤਾਂ ਪੰਛੀ ਵੀ ਪਸ਼ੂ ਪੰਛੀ ਵੀ ਮੁਕਤ ਹੋਣਗੇ। ਤੇ ਸ਼ਿਵ ਜੀ ਨੂੰ ਬੜੀ ਤਕਲੀਫ ਹੋਈ, ਬੜਾ ਉਦਾਸ ਬੈਠਾ। ਗਣੇਸ਼ ਜੀ ਆ ਗਏ, ਉਹਨਾਂ ਦੇ ਪੁੱਤਰ, ਅਜੀ ਦੇ ਹਾਥੀ ਦਾ ਸਿਰ ਜਾ ਲੱਗਿਆ ਹੋਇਆ। ਤੇ ਉਹ ਆ ਕੇ ਕਹਿੰਦੇ ਪਿਤਾ ਜੀ ਉਦਾਸ ਕਿਉਂ ਤੁਸੀਂ? ਕਹਿੰਦੇ ਵੀ ਮੈਂ ਉਦਾਸ ਨਾ ਹੋਵਾਂ ਕੀ ਕਰਾਂ, ਵੀ ਇਹ ਤਾਂ ਸਾਰਾ ਮਹਾਤਮਾ ਐਡਾ ਵੱਡਾ ਉੱਥੇ ਚੱਲਿਆ, ਕਾਂਸੀ ਤਾਂ ਜਿਹੜੀ ਇਸ ਵੇਲੇ ਉਜੜਨ ਤੇ ਆ ਗਈ, ਵੀ ਇਸ ਕਰਕੇ ਮੈਂ ਚਿੰਤਤ ਹਾਂ। ਕਹਿੰਦਾ ਪਿਤਾ ਜੀ ਮੈਂ ਕਰਾਂ ਕੁਛ ਜੇ ਤੁਸੀਂ ਆਗਿਆ ਦਿਓ? ਕਹਿੰਦੇ ਕੀ ਕਰੇਗਾ? ਕਹਿੰਦਾ ਵੀ ਮੈਂ ਬਹੁਤ ਕੋਈ ਢੰਗ ਤਰੀਕੇ ਜਾਣਦਾ, ਜਿਵੇਂ ਨਾਰਦ ਜਾਣਦਾ ਇਹ ਵੀ ਜਾਣਦਾ। ਆ ਕੇ ਵਿਆਸ ਜੀ ਦਾ ਸ਼ਿਸ਼ ਬਣ ਗਿਆ। ਹੁਣ ਜਦੋਂ ਉਹ ਸੰਥਿਆ ਦੇਵੇ, ਇੰਨਾ ਮਤਲਬ ਪੜ੍ਹਨ ਨੂੰ ਚਲਾਕ ਚੁਸਤ, ਤੇ ਉਹ ਹੁਣ ਕੁਦਰਤੀ ਬਾਤ ਹੈ ਜਿਹਦੇ ਅੱਖਰ ਵਧੀਆ ਹੋਣ, ਪੜ੍ਹਾਉਣ ਵਾਲਾ ਖੁਸ਼ ਹੋ ਜਾਂਦਾ ਵੀ ਚਾਹ ਵੀ ਵਧੀਆ ਵਿਦਿਆਰਥੀ ਪੜ੍ਹਨ ਵਾਲਾ ਆਇਆ। ਤੇ ਉਹਦੇ ਚ ਇਹ ਨਹੀਂ ਪਤਾ ਹੁੰਦਾ ਵੀ ਹੋਰ ਕੀ ਲਿਖਿਆ ਹੋਇਆ, ਕੱਲੇ ਅੱਖਰੇ ਵਧੀਆ ਨਾ ਹੋਣ, ਜੀਵਨ ਵੀ ਤਾਂ ਵਧੀਆ ਚਾਹੀਦਾ। ਉਹ ਜਿਸ ਵੇਲੇ ਵਿਆਸ ਜੀ ਪੜਾਉ, ਬਹੁਤ ਪ੍ਰਸੰਨ ਹੋ ਗਏ, ਬਹੁਤ ਹੀ ਪ੍ਰਸੰਨ ਹੋ ਗਏ। ਤੇ ਉਹ ਕਹਿੰਦੇ ਵੀ ਮੰਗ ਲੈ ਜੋ ਕੁਛ ਮੰਗਣਾ। ਕਹਿੰਦੇ ਜੀ ਮੈਂ ਤਾਂ ਇੱਕ ਵੀਕ ਬਣਾ, ਮੇਰਾ ਇੱਕ ਸਵਾਲ ਦਾ ਉੱਤਰ ਦਿਓ। ਕਹਿੰਦੇ ਕੀ? ਕਹਿੰਦੇ ਗੁਰੂ ਜੀ ਇੱਥੇ ਕਾਂਸੀ ਦੇ ਵਿੱਚ ਤਾਂ ਚਲੋ ਸ਼ਿਵ ਜੀ ਦਾ ਵਰ ਸੀ, ਜਿਹੜਾ ਇੱਥੇ ਮਰੂਗਾ ਕੀ ਬਣੂਗਾ ਉਹ? ਕਹਿੰਦੇ ਭਾਈ ਮੁਕਤ ਹੋ ਜੂਗਾ। ਕਹਿੰਦਾ ਹੈ ਕੀ ਕਿਹਾ ਤੁਸੀਂ, ਮੈਨੂੰ ਸਮਝ ਨਹੀਂ ਆਈ, ਕੀ ਬਣੂਗਾ? ਕਹਿੰਦੇ ਭਾਈ ਮੁਕਤ ਹੋ ਜੂਗਾ। ਫਿਰ ਕਹਿੰਦਾ ਜੀ ਮੇਰੇ ਨਹੀਂ ਸਮਝ ਆਈ ਕੀ ਹੋਜੂਗਾ। ਉਹ 5-7 ਵਾਰੀ ਕਿਹਾ ਤੇ ਉਹਨੂੰ ਗੁੱਸਾ ਆ ਗਿਆ, ਕਿਤੇ ਪਹਿਲਾਂ ਹੀ ਅੱਕਿਆ ਬੈਠਾ ਸੀ। ਹੁਣ 1,00,000 ਵਿਦਿਆਰਥੀ ਜਿਹਦੇ ਕੋਲ ਨੂੰ ਪ੍ਰਬੰਧ ਵੀ ਕਰਨਾ ਹੁੰਦਾ, ਉਹ ਕਿਤੇ ਅੱਕਿਆ ਹੋਇਆ ਸੀ। ਕਹਿੰਦਾ ਕੀ ਕਹੀ ਜਾਂਦਾ ਤੂੰ? ਕਹਿੰਦਾ ਜੀ ਗੁਰੂ ਜੀ ਇੰਨਾ ਦੱਸ ਦੋ ਵੀ ਕੀ ਬਣੂਗਾ। ਕਹਿੰਦੇ ਗਧਾ ਬਣੂਗਾ। ਕਹਿੰਦਾ ਇਤਿਹਾਸ ਤੂੰ ਆਹੀ ਚਾਹੀਦਾ ਸੀ ਮੈਨੂੰ, ਕਹਿ ਕੇ ਨਟ ਗਿਆ ਉੱਥੋਂ। ਉਹਨੇ ਕਿਹਾ ਓਹੋ, ਇਹ ਤਾਂ ਧੋਖਾ ਕਰ ਗਿਆ ਸ਼ਿਵ ਜੀ ਦਾ ਪੁੱਤ ਮੇਰੇ ਨਾਲ। ਉਦੋਂ ਦਾ ਫਿਰ ਇਹਨੂੰ ਸਰਾਫ ਹੋਇਆ ਵੀ ਜਿਹੜਾ ਮਗਹਰ ਦੇ ਵਿੱਚ ਮਰੂਗਾ ਗਧਾ ਬਣੂਗਾ ਉਹ। ਕਹਿੰਦੇ ਕਬੀਰ ਸਾਹਿਬ ਜੀ ਤੁਸੀਂ ਇੱਥੇ ਆ ਕੇ ਜਿੱਥੇ ਮਰ ਕੇ ਗਧੇ ਬਣਦੇ ਆ, ਇਹ ਪੁਰਾਣਾ ਵਹਿਮ ਸੀ, ਇਹ ਤਾਂ ਚੱਕਿਆ ਗਿਆ। ਹੁਣ ਤਾਂ ਬਥੇਰੀਆਂ ਕੋਠੀਆਂ ਪਾਈਆਂ ਲੋਕਾਂ ਨੇ ਉੱਥੇ। ਜੈਸਾ ਮਗਰ ਤੈਸੀ ਕਾਂਸੀ, ਕਹਿੰਦੇ ਨਾਮ ਦੇ ਪ੍ਰਤਾਪ ਕਰਕੇ ਸੀ ਦੋਨਾਂ ਨੂੰ ਬਰਾਬਰ ਸਮਝਿਆ, ਇਹਦੇ ਅਰਥ ਹੋ ਗਏ ਸੀ। ਹਮ ਇੱਕ ਹੈ ਕਰ ਜਾਣੀ, ਅਸੀਂ ਤਾਂ ਇੱਕ ਕਰਕੇ ਹੀ ਜਾਣੀ ਹੈ।
ਹਮ ਨਿਰਧਨ ਜੋ ਇਹੋ ਧਨ ਪਾਇਆ।
ਹਮ ਮੈਂ ਹੰਕਤਾ ਮਮਤਾ ਵਾਲੇ ਨਿਰਧਨ ਜੀਵ ਨੇ, ਤੇ ਇਸ ਪ੍ਰਕਾਰ ਜੀਓ ਜਿਸ ਵੇਲੇ ਇਹ ਨਾਮ ਰੂਪੀ ਭਗਤੀ ਰੂਪੀ ਧਨ ਨੂੰ ਪਾਇਆ ਪਾਉਣਾ ਕੀਤਾ ਹੈ, ਜਿਵੇਂ ਧਨ ਤੋਂ ਹੀਣਾ ਪੁਰਖ ਧਨ ਨੂੰ ਪਾ ਕੇ ਪ੍ਰਸੰਨ ਹੋ ਜਾਂਦਾ ਇਹ ਗਰੀਬੀ ਚੱਕੀ ਗਈ, ਇਵੇਂ ਜਿਵੇਂ ਹੀ ਮੈਂ ਨਾਮ ਰੂਪੀ ਧਨ ਨੂੰ, ਜਿਹੜਾ ਨਾਮ ਰੂਪੀ ਧਨ ਤੋਂ ਹੀਣੇ ਨੇ, ਜਿਸ ਵੇਲੇ ਸਤਿਗੁਰਾਂ ਤੋਂ ਨਾਮ ਰੂਪੀ ਧਨ ਪਾਉਣਾ ਕੀਤਾ ਤਾਂ ਅਤਿਅੰਤ ਹੀ ਪ੍ਰਸੰਨ ਦੇ ਸਹਿਤ ਹੋ ਗਿਆ ਪ੍ਰਸੰਨਤਾ ਦੇ, ਜਿਸ ਕਰਕੇ ਫਿਰ
ਮਰਤੇ ਫੂਟ ਗੁਮਾਨੀ।
ਦੁਨਿਆਵੀ ਜਿਹੜੇ ਧਨ ਦੇ ਗੁਮਾਨੀ ਹੰਕਾਰੀ ਨੇ ਉਹ ਫੁੱਟ ਕੇ ਫੁੱਟ ਭਾਵ ਦੁਖੀ ਹੋ ਕੇ ਮਰਦੇ ਆ, ਫੁੱਟ ਫੁੱਟ ਕੇ ਰੋ ਕੇ ਮਰਦੇ ਆ। ਇਸ ਨਾਮ ਰੂਪੀ ਧਨ ਨੂੰ ਵੇਖ ਕੇ ਹੰਕਾਰੀ ਪੰਡਿਤ ਫੁੱਟ ਫੁੱਟ ਭਾਵ ਦੁਖੀ ਹੋ ਕੇ ਮਰਦੇ ਆ, ਹੰਕਾਰੀ ਪੁਰਖ ਫੁੱਟ ਫੁੱਟ ਭਾਵ ਤੜਫ ਤੜਫ ਕੇ ਮਰਦੇ ਹਨ।
ਕਰੇ ਗੁਮਾਨ ਚੁਭ ਹੈ ਤਿਸ ਸੂਲਾ।
ਜਿਹੜਾ ਪੁਰਖ ਜਾਤੀ ਦਾ ਅਵਮਾਨ ਕਰਦਾ, ਵਿਦਿਆ ਦਾ ਅਵਮਾਨ ਕਰਦਾ, ਗੁਣਾਂ ਦਾ ਗੁਮਾਨ ਹੰਕਾਰ ਕਰੇ ਕਰਦਾ ਹੈ, ਕਹਿੰਦੇ ਤਿਸ ਉਸ ਨੂੰ ਹਰ ਵਕਤ ਈਰਖਾ ਦੀਆਂ ਸੂਲਾਂ ਚੁਭਦੀਆਂ ਰਹਿੰਦੀਆਂ। ਈਰਖਾ ਕਰਨੀ ਬਹੁਤ ਮਾੜੀ ਆ ਸਾਧ ਸਿੰਘ ਜੀ, ਗੁਰਸਿੱਖ ਨੂੰ ਤਾਂ ਆਗਿਆ ਹੀ ਨਹੀਂ ਈਰਖਾ ਕਰਨ ਦੀ, ਪਰ ਈਰਖਾ ਥਾਂ ਥਾਂ ਡੇਰੇ ਲਾਈ ਬੈਠੀ ਹੈ, ਧਾਰਮਿਕ ਸਥਾਨਾਂ ਤੇ ਬਾਲੀ ਰਹਿਣ ਲੱਗ ਗਈ ਹੈ। ਇਸ ਪ੍ਰਕਾਰ ਇਹ ਉਹਨੂੰ ਫਿਰ ਚੁਭ ਹੈ ਤਿਸ ਸੂਲਾਂ, ਉਹਨਾਂ ਸੂਲਾਂ ਚੁਭਦੀਆਂ ਹਨ।
ਉਹ ਕਾਢਨ ਕੋ ਨਾਹੀ,
ਸੂਲ ਚੁਭ ਜਾ ਨਾ ਆਪਣੇ ਆਪ ਨਹੀਂ ਨਿਕਲਦੀ। ਕਹਿੰਦਾ ਮੇਰੇ ਕੰਡਾ ਚੁਭ ਗਿਆ, ਕੱਢੀ ਕਰਾਂ। ਈਰਖਾਲੂ ਜਿਹੜੇ ਲੋਕ ਨੇ, ਈਰਖਾਲੂ ਰਹਿਣਗੇ ਕੋਈ ਵੀ ਉਹਨਾਂ ਗੁਰਾਂ ਤੋਂ ਬਗੈਰ, ਉਹਨਾਂ ਦੀ ਈਰਖਾ ਰੂਪੀ ਸੂਲਾਂ ਕੱਢਣ ਵਾਲਾ ਨਹੀਂ ਮਿਲੇਗਾ, ਕੋਈ ਸਮਰੱਥ ਨਹੀਂ ਹੈ।
ਅਜੇ ਸੋ ਚੋਬ ਕੋ ਬਿਲਲ ਬਿਲਾਤੇ,
ਅਜੇ ਤੱਕ ਵੀ ਸੋ ਉਹ ਈਰਖਾ ਰੂਪੀ ਚੋਬ ਕੋ ਦੇ ਲੱਗਣ ਕਰਕੇ ਬਿਲਲ ਬਿਲਾਤੇ, ਬਿਰਲਾਪ ਹੀ ਬਿਰਲਾਪ ਕਰਦੇ ਦੇਖੀ ਨਾ। ਤੇ ਇਉਂ ਫਿਰ ਤੇ ਜਾਂ ਬਿਲੜਿਆਂ ਵਾਂਗੂ ਇੱਕ ਰਸ ਬਿਰਲਾਪ ਕਰਦੇ ਹੈ, ਜਿਵੇਂ ਕਿ ਨਿਆਣੇ ਦੇਖੇ ਊ ਕਰਕੇ ਰੋਈ ਜਾਂਦੇ ਇੱਕ ਰਸ ਹੀ, ਇਸ ਤਰ੍ਹਾਂ ਉਹ ਰੋਂਦੇ ਹੈ। ਅੰਤ ਨੂੰ ਫਿਰ ਇਹ ਜਿਹੜਾ ਸਾਧ ਸੀ ਜਿਹੜਾ ਅਜੈ ਦਾ ਉਚਾਰਨ ਹੈ ਨਾ, ਇਹ ਅਧਕ ਰਹਿਤ ਹੈ, ਮਤਲਬ ਇਹਦੀ ਅਧਕ ਅਜਾ ਨਾ ਬਣ ਜਾਏ, ਅਜਾ ਤਾਂ ਫਿਰ ਅੱਜ ਹੋ ਗਿਆ ਅਜਾ। ਤੋ ਇਸ ਪ੍ਰਕਾਰ ਫਿਰ ਇਹ ਉਹ ਬਿਰਲਾਪ ਕਰਦੇ ਹਨ, ਕਿੱਥੇ ਜਾਣਗੇ ਫਿਰ ਬਿਰਲਾਪ ਕਰਦੇ,
ਨਰਕੇ ਘੋਰ ਪਚਾਹੀ,
ਘੋਰ ਪਿਆਨ ਕੁੰਭੀ ਨਰਕ ਦੇ ਵਿਚ ਪਚਾਹੀ ਸੜਨਗੇ, ਉਹਦੇ ਵਿਚ ਉਹਨਾਂ ਦੀ ਜਿਹੜੀ ਸੰਗਤ ਕਰਨ ਵਾਲਾ ਵੀ ਨਰਕਾਂ ਵਿਚ ਸੜੇਗਾ। ਅੰਤ ਨੂੰ ਈਰਖਾ ਰੂਪੀ ਸੂਲਾਂ ਕਰਕੇ ਭਿਆਨਕ ਨਰਕਾਂ ਦੇ ਵਿਚ ਪਚਾਹੀ ਪਹੁੰਚਾਇਆ ਜਾਵੇਗਾ।
ਕਵਨ ਨਰਕ ਕਿਆ ਸੁਰਗ ਵਿਚਾਰਾ,
ਕਹਿੰਦੇ ਕਵਨ ਨਰਕ ਕਾ ਕਿਹੜਾ ਨਰਕ, ਨਰਕ ਕਵਨ ਕਿਹੜਾ ਨਰਕ ਹੈ, ਕਵਨ ਨਰਕ ਕਿਆ ਸੁਰਗ ਵਿਚਾਰਾ। ਤੇ ਜਿਹੜਾ ਨਿਖੇਧ ਕਰਮਾਂ ਕਰਨ ਵਾਲਿਆਂ ਨੂੰ ਕਵਨ ਨਰਕ ਕਹਿੰਦੇ, ਨਰਕ ਕਿਹੜਾ ਹੈ ਜਿਹੜਾ ਨਿਖੇਧ ਕਰਮ ਕਰਨ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ, ਤੇ ਵਿਚਾਰਾ ਸੁਰਗ ਕੀ ਹੈ, ਸਵਰਗ ਕੀ ਹੈ, ਜਿਹੜਾ ਸਾਧ ਸੰਗਤ ਸਕਾਮੀਆਂ ਨੂੰ ਪ੍ਰਾਪਤ ਹੁੰਦਾ, ਜਿਹੜੇ ਕਾਮਨਾ ਦੇ ਸਹਿਤ ਪੁੰਨਦਾਨ ਕਰਦੇ ਉਹਨਾਂ ਨੂੰ ਪ੍ਰਾਪਤ ਹੁੰਦਾ, ਜਿਹੜੇ ਨਿਸ਼ਕਾਮੀ ਨੂੰ ਉਹਨਾਂ ਤੋਂ ਮੋਕਸ਼ ਮਿਲਦੀ ਹੈ। ਤੋ ਇਸ ਕਰਕੇ ਕਵਨ ਨਰਕ ਕਿਆ ਸੁਰਗ ਵਿਚਾਰਾ। ਅੱਗੇ ਦੱਸਦੇ ਨੇ
ਸੰਤਾਂ ਨਾ ਦੋ ਰਾਦੇ,
ਸੰਤ ਜਿਨ੍ਹਾਂ ਨੇ ਦੋਨੇ ਰੱਦ ਦਿੱਤੇ, ਭਾਵ ਤਿਆਗ ਦਿੱਤੇ ਹਨ,
ਹਮ ਕਾਹੂ ਕੀ ਕਾਣ ਨਾ ਕੱਢਤੇ,
ਆਪਣੇ ਗੁਰੂ ਦੇ ਪ੍ਰਸਾਦੇ ਕਿਰਪਾ ਦੇ ਨਾਲ, ਸਾਰੀ ਤੂੰ ਕੱਠੀ ਬੋਲ ਦੋ ਜੀ,
ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ,
ਆਪਣੇ ਗੁਰੂ ਦੇ ਪ੍ਰਸਾਦੇ ਕਿਰਪਾ ਦੇ ਨਾਲ, ਕਿ ਹਮ ਅਸੀਂ ਜਿਹੜਾ ਨਿਖਿਧ ਕਰਮ ਕਰਕੇ ਜਿਹੜਾ ਨਰਕਾਂ ਨੂੰ ਜਾਣਾ ਸੀ, ਸਕਾਮ ਕਰ ਕਰਕੇ ਜਿਹੜਾ ਸਵਰਗ ਨੂੰ ਜਾਣਾ ਸੀ, ਅਸੀਂ ਤਾਂ ਇਹ ਕੱਢੇ ਦਿੱਤੇ ਦੋਨੇ, ਕਾਨ ਕਨੌੜੀ ਚੱਕਤੀ ਉਹਨਾਂ ਦੀ, ਇਸ ਕਰਕੇ ਇਹਨਾਂ ਦੋਨਾਂ ਦੀ, ਕਿਉਂਕਿ ਸਕਾਮ ਕਰਮ ਨਹੀਂ ਕੀਤੇ ਵੀ ਸਵਰਗ ਨੂੰ ਜਾਈਏ, ਤੇ ਮਾੜੇ ਕਰਮ ਨਹੀਂ ਕੀਤੇ ਵੀ ਨਰਕ ਨੂੰ ਜਾਈਏ, ਅਸੀਂ ਕਿਸੇ ਦੀ ਵੀ ਕਾਨ ਕਨੌੜ ਨਹੀਂ ਕੱਢਦੇ, ਮੈਨੂੰ ਕਿਸੇ ਦੀ ਮੁਤਾਜਗੀ ਨਹੀਂ ਰਹੀ ਹੈ, ਪ੍ਰਭ ਕੋ ਸਿਮਰਨ ਸੇ ਬਹੁ ਮੁਤਾਜੇ ਹੋ ਗਏ,
ਅਬ ਤਾਂ ਜਾਏ ਚੜੀ ਸਿੰਘਾਸਨ,
ਤੇ ਅਬ ਹੁਣ ਤਾਂ ਤੁਰਿਆ ਪਦ ਰੂਪੀ ਸਿੰਘਾਸਨ ਮਿਲ ਗਿਆ, ਤਖ਼ਤ ਉਹਦੇ ਉੱਤੇ ਜਾ ਚੜੇ ਹੈ, ਇਸ ਕਰਕੇ ਜਿੱਥੇ
ਮਿਲੀ ਹੈ ਸਾਰੰਗ ਪਾਨੀ,
ਜਿੱਥੇ ਮੈਨੂੰ ਸਾਰੰਗ ਪਾਨੀ ਪਰਮੇਸ਼ਰ ਮਿਲਿਆ, ਜਿਹਦੇ ਸਾਰੰਗ ਨਾਮੇ ਤਨਖਾ ਹੱਥਾਂ ਦੀ ਪਾਨੀ, ਪਾਨੀ ਹੱਥਾਂ ਨੂੰ ਕਹਿੰਦੇ ਆ, ਪਕੜਿਆ ਹੋਇਆ ਹੈ, ਉਹ ਪਰਮੇਸ਼ਰ ਮੈਨੂੰ ਮਿਲ ਗਿਆ ਹੈ, ਸਾਰੰਗ ਨਾਮੇ ਤਨਖ ਨੂੰ ਜਿਨ੍ਹਾਂ ਨੇ ਹੱਥਾਂ ਵਿਚ ਪੜਿਆ ਹੋਇਆ ਉਹ ਮਿਲ ਗਿਆ, ਜਿਵੇਂ ਸਾਰੰਗ ਬਬੀਹਾ ਸਵਾਨਤੀ ਪਾਨੀ ਬੂੰਦ ਨੂੰ ਚੇਤੇ ਕਰਦਾ, ਇਉਂ ਮੈਂ ਜਗਿਆਸੂ ਰੂਪ ਬਬੀਹਾ ਨਾਮ ਰੂਪੀ ਸਵਾਨਤੀ ਬੂੰਦ ਨੂੰ ਚੇਤੇ ਕਰਕੇ ਪਰਮੇਸ਼ਰ ਨਾਲ ਮਿਲ ਗਿਆ ਹਾਂ। ਤੋ ਇਸ ਕਰਕੇ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਵਨਾਸੀ, ਉਹ ਪਦਵੀ ਪ੍ਰਾਪਤ ਹੋ ਗਈ, ਹੁਣ ਮੈਂ ਦਸਵੇਂ ਦੁਆਰ ਰੂਪੀ ਸਿੰਘਾਸਨ ਉੱਤੇ ਚੜ ਗਿਆ, ਚੇਤਨ ਦੀ ਲਾਟ ਰੂਪੀ ਸਿੰਘਾਸਨ ਜਿਹੜਾ ਚੇਤਨ ਦੀ ਲਾਟ ਰੂਪੀ ਸਾਰੰਗ ਪਾਨੀ ਪਰਮੇਸ਼ਰ ਮੈਨੂੰ ਮਿਲ ਗਿਆ ਹੈ।
ਰਾਮ ਕਬੀਰਾ ਏਕ ਭਈ ਹੈ,
ਕਬੀਰ ਸਾਹਿਬ ਜੀ ਕਹਿੰਦੇ ਹੈ ਵੀ ਹੁਣ ਮੈਂ ਕਬੀਰ ਤੇ ਰਾਮ ਪਰਮੇਸ਼ਰ, ਆਤਮਾ ਪਰਾਤਮਾ, ਆਤਮਾ ਪਰਮਾਤਮਾ ਇਹ ਇੱਕ ਰੂਪ ਹੀ ਹੋ ਗਏ ਹੈ, ਆਤਮਾ ਪਰਾਤਮਾ ਏਕੋ ਕਰੇ ਅੰਤਰ ਕੀ ਦੁਬਧਾ ਅੰਤਰ ਮਰੇ ਪਏ ਹੋ ਗਏ ਹਾਂ, ਰਾਮ ਕਬੀਰਾ ਏਕ ਪਏ ਹੈ, ਮੈਂ ਜੀਵ ਤੇ ਈਸ਼ਵਰ, ਤੇ ਜਿਹੜਾ ਮੈਂ ਜੀਵ ਈਸ਼ਵਰ ਭਾਵ ਜੀ ਵਿੱਚ, ਈਸ਼ਵਰ ਭਾਵ ਜੀਵ ਤੇ ਈਸ਼ ਦੀ ਏਕਤਾ ਹੋਣ ਕਰਕੇ ਦੋਵੇਂ ਇੱਕ ਰੂਪ ਹੋ ਗਏ ਹਾਂ, ਇਸ ਕਰਕੇ
ਕੋਈ ਨਾ ਸਕੈ ਪਛਾਣੀ,
ਪਾਣੀ ਚ ਪਾਣੀ ਮਿਲਾ ਦੀਏ ਜਿਵੇਂ ਪਾਣੀ ਨੂੰ ਕੋਈ ਸਿਆਣ ਸਕਦਾ, ਜਿਉਂ ਜਲ ਮੈਂ ਜਲ ਆਏ ਖਟਾਨ, ਤੇ ਇਸੇ ਪ੍ਰਕਾਰ ਕੋਈ ਪਛਾਣ ਨਹੀਂ ਸਕਦਾ ਵੀ ਹੁਣ ਕਬੀਰ ਹੈ ਕਿ ਰਾਮ ਹੈ, ਰਾਮ ਹੈ ਕਿ ਕਬੀਰ ਹੈ, ਇੱਕ ਹੋ ਗਏ, ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਾਂ ਤੂੰ ਤੂੰ ਹੀ ਤੂੰ ਰਹਿ ਗਿਆ ਹੈ, ਇਸ ਕਰਕੇ ਹੁਣ ਕੋਈ ਸਿਆਣ ਨਹੀਂ ਸਕਦਾ ਹੈ, ਕੋਈ ਨਾ ਸਕੈ ਪਛਾਣੀ, ਜੀਵ ਈਸ਼ ਦੀ ਏਕਤਾ ਹੋ ਗਈ ਹੈ। ਤੇ ਫਿਰ ਕਬੀਰ ਸਾਹਿਬ ਜੀ ਦੇ ਕੋਲ ਜਦੋਂ ਕੰਸੀ ਚ ਰਹਿੰਦੇ ਸੀ, ਪੰਡਿਤ ਬੜੀ ਈਰਖਾ ਕਰਿਆ ਕਰਦੇ, ਇਹਨਾਂ ਤੇ ਈਰਖਾ ਸਿਰੇ ਤੱਕੇ ਨਹੀਂ ਛੱਡੀ, ਹਰ ਵਕਤ ਕਬੀਰ ਸਾਹਿਬ ਜੀ ਦੀ ਨਿੰਦਿਆ ਹੀ ਕਰਦੇ ਰਹਿੰਦੇ, ਬਹੁਤ ਸਾਰੇ ਦੁੱਖ ਵੀ ਦਿੰਦੇ ਕਬੀਰ ਸਾਹਿਬ ਨੂੰ, ਕਬੀਰ ਸਾਹਿਬ ਜੀ ਹਰ ਵਕਤ ਭਗਤੀ ਬੀਰ ਦੇ ਰਸ ਵਿਚ ਜੁੜੇ ਰਹਿੰਦੇ। ਇੱਕ ਦਿਨ ਪਰਮੇਸ਼ਰ ਨੇ ਭਗਤ ਦੀ ਪਰਖਣਾ ਕੀਤੀ, ਸਰਗਣ ਸਰੂਪ ਧਾਰਨ ਕਰਕੇ ਆ ਗਏ, ਕਹਿੰਦੇ ਕਬੀਰ ਤੈਨੂੰ ਕੋਤਵਾਲ ਬਣਾ ਦਈਏ, ਜਿਹੜਾ ਤੇਰੀ ਨਿੰਦਿਆ ਕਰੇ ਫੜ ਕੇ ਡੰਨ ਦੇ ਦਿਆ ਕਰ, ਉਹਨੂੰ ਚੰਗੀ ਤਰ੍ਹਾਂ ਆਪ ਸਜ਼ਾ ਦੇ ਦਿਆ ਕਰ। ਇਹ ਸੁਣ ਕੇ ਕਬੀਰ ਸਾਹਿਬ ਕਹਿੰਦੇ ਵਾਹ ਮੇਰੇ ਪਰਮੇਸ਼ਰ, ਵੀ ਹੁਣ ਤੁਸੀਂ ਮੈਨੂੰ ਠਾਣੇਦਾਰ ਬਣਾਓਗੇ, ਕੋਤਵਾਲ ਬਣਾਓਗੇ, ਮੈਂ ਤਾਂ ਪਹਿਲੀ ਬਣਿਆ ਹੋਇਆ। ਅਗੇ ਕਿਵੇਂ ਬਣਿਆ ਦੱਸਦੇ ਹਨ, ਸ਼ਬਦ ਸਨਮੁਖ ਪਰਮੇਸ਼ਰ ਦੇ ਉਚਾਰਨ ਕਰਕੇ,
ਸੰਤਾ ਮਾਨੋ ਦੂਤਾ ਡਾਨੋ,
ਤੇ ਸੰਤ ਜਿਹੜੇ ਸਾਸ ਗਰਾਜ ਜਪਣਾ ਜਿਨ੍ਹਾਂ ਸਾਸ ਗਰਾਸ ਨਾ ਵਿਸਰਾ ਹਰਨਾਮਾ ਮਨਮੰਤ ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸਨ। ਸਾਸ ਗਰਾਜ ਜਪਣ ਵਾਲੇ ਪੁਰਖਾਂ ਨੂੰ ਮੈਂ ਪੂਜਨੀਕ ਜਾਣ ਕੇ ਨਿਮਰਤਾ ਸਹਿਤ ਮਨੋ ਮੰਨਦਾ ਹਾਂ। ਸੰਤਾਂ ਭਾਵ ਸ਼ੋ ਗੁਣਾਂ ਨੂੰ ਮੰਨਦਾ ਹਾਂ। ਔਰ ਜਿਹੜੇ ਕਾਮ ਕ੍ਰੋਧ ਆਦਿ ਦੂਤ ਨ ਇਹਨਾਂ ਨੂੰ ਡਾਨੋ ਡੰਨ ਦੇਣਾ ਮੈਂ ਤਾਂ ਪਹਿਲੀ ਕੋਟਵਾਲ ਬਣਿਆ ਹੋਇਆ ਹਾਂ।
ਇਹ ਕੋਟਵਾਰੀ ਮੇਰੀ
ਇਹਨਾਂ ਨੂੰ ਕਾਮ ਕ੍ਰੋਧ ਮੈਂ ਸਜ਼ਾ ਦਿੰਦਾ। ਮੇਰੀ ਤਾਂ ਕੋਟਵਾਰੀ ਕੋਤਵਾਲੀ ਥਾਣੇਦਾਰੀ ਇਹੀ ਬਣੀ ਹੋਈ ਹੈ ਭਾਵ ਮੈਂ ਪਹਿਲੀ ਕੋਤਵਾਲ ਹਾਂ। ਕੋਤਵਾਲੀ ਦਾ ਮਾਲਕ ਹੁੰਦਾ ਕੋਤਵਾਲ।
ਦਿਵਸ ਰਹਿਣ ਤੇਰੇ ਪਾਉ ਪਲੋਸੋ
ਹੇ ਪਰਮੇਸ਼ਰ ਦਿਨ ਰਾਤ ਆਪ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਦੁਆਰਾ ਪਲੋਸੋ ਪਲੋਸਣਾ ਕਰਾਂ। ਤੇ ਅੱਗੇ ਫਿਰ ਦੱਸਦੇ ਹਨ ਭਾਵਨਾ ਦੀ ਗੱਲ।
ਕੇਸ ਚਵਰ ਕਰ ਫੇਰੀ
ਪਤਾ ਕੇਸਾਂ ਦਾ ਚਵਰ ਚੌਰ ਤੇਰੇ ਉੱਤੇ ਫੇਰੀ ਫੇਰ ਨਾ ਕਰਾਂ। ਚੇ ਚਤੁਸ਼ਤੇ ਅੰਤ ਕਰਨ ਉੱਤੇ ਨਿਸ਼ਕਾਮ ਕਰਮਾਂ ਰੂਪੀ ਚੌਰ ਨੂੰ ਫੇਰ ਨਾ ਕਰਾਂ।
ਹਮ ਕੂਕਰ ਤੇਰੇ ਦਰਬਾਰ
ਹੇ ਪਰਮੇਸ਼ਰ ਤੇਰੇ ਸਾਧ ਸੰਗਤ ਰੂਪੀ ਦਰਬਾਰ ਦਾ ਹਮ ਮੈਂ ਕੂਕਰ ਕੁੱਤਾ ਹਾਂ। ਭਜਨ ਸਿਮਰਨ ਕਰਨ ਵਾਲਾ ਸੇਵਕ ਰੂਪ ਕੂਕਰ ਹਾਂ। ਮੈਂ ਸਰੀਰ ਦੀ ਰੱਖਿਆ ਕਰਨ ਵਾਲੇ ਵਿਕਾਰਾਂ ਨੂੰ ਅੰਦਰੋਂ ਜਿਹੜਾ ਮੇਟਣ ਵਾਸਤੇ ਹਮ ਕੂਕਰ ਤੇਰਾ ਦਰਬਾਰ ਅੱਗੇ ਦੱਸਦੇ ਜੇ
ਭੁੱਖ ਹੈ ਆਗੈ ਬਦਨ ਪਸਾਰ
ਵਿਕਾਰਾਂ ਨੂੰ ਅੰਦਰੋਂ ਮੇਟਣ ਵਾਸਤੇ ਬਦਨ ਮੂੰਹ ਨੂੰ ਪਸਾਰ ਜਾਣੀ ਖਿਲਾਰ ਕੇ ਮੂੰਹ ਖੋਲ ਕੇ ਤੇ ਤੇਰੇ ਆਗੇ ਕੀ ਅੱਗੇ ਭੌਂਕੈ ਭੌਂਕ ਦਾ ਭਾਰ ਤੇਰਾ ਜਸ ਕਰਦਾ ਰਹਿਣਾ। ਤੇਰਾ ਜਸ ਹਰ ਵੇਲੇ ਉਚਾਰਨ ਕਰਦਾ ਹਾਂ। ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੇ ਵਦਨ ਪਸਾਰ ਜੇ ਚਿੱਤ ਨੂੰ ਬਦ ਨਾ ਬਦ ਬਦੀਆਂ ਵਿੱਚ ਨਾ ਨਾ ਪਸਾਰ ਪਸਾਰ ਨਾ ਕਰੀਏ ਤਾਂ ਫਿਰ ਆਗੇ ਅੱਗੇ ਪ੍ਰਲੋਕ ਵਿੱਚ ਜਮਾਂ ਦਾ ਭਾਉ ਡਰ ਕਹਿ ਭਾਉ ਡਰ ਕਹਿ ਕਾਹਦਾ ਹੈ ਭਾਵ ਨਹੀਂ ਹੈ ਤੇ ਇਸ ਕਰਕੇ ਸਾਰਿਆਂ ਡਰਾਂ ਤੋਂ ਸੁਤੰਤਰ ਹੋ ਜਾਈਦਾ। ਇਹ ਪਾਠ ਤਾਂ ਉਕਣੇ ਕਰਨਾ ਭੌਂਕੈ ਆਗੇ ਬਦਨ ਪਸਾਰ ਇਹ ਅਰਥ ਵਾਸਤੇ ਹੈ। ਪਿਛਲੇ ਜਨਮ ਦੇ ਭਗਤ ਕਬੀਰ ਸਾਹਿਬ ਜੀ ਬ੍ਰਹਮਚਾਰੀ ਸੀ। ਨਾਮਦੇਵ ਰਵਿਦਾਸ ਸਾਰੇ ਇਹ ਇਕੱਠੀ ਰਮਾਨੰਦ ਦੀ ਉਹਦੇ ਵਿੱਚ ਸੇਵਾ ਦੇ ਵਿੱਚ ਸੀ। ਚਲੋ ਕਾਰਨ ਵਰਤ ਗਿਆ ਜਿਹੜੇ ਕਾਰਨ ਕਰਕੇ ਫਿਰ ਅਗਲੇ ਜਨਮ ਦੇ ਫਿਰ ਉਹਨੇ ਕਿਹਾ ਸੀ ਅਸੀਂ ਤੁਹਾਡਾ ਵਚਨ ਮੰਨ ਕੇ ਰਵਿਦਾਸ ਜੀ ਕਹਿੰਦੇ ਹੇ ਪਰਮੇਸ਼ਰ ਜੇ ਤੁਸੀਂ ਇਹ ਪਰਮੇਸ਼ਰ ਸਰੂਪ ਹੋ ਨਾਮਾਨੰਦ ਜੀ ਜੇ ਤੁਸੀਂ ਮੈਨੂੰ ਕਹਿਤਾ ਵੀ ਸੰਤੋਖੇ ਦੇ ਘਰ ਜਨਮ ਲੈ ਵੀ ਉਹਨੇ ਪੁੱਤਰ ਦੀ ਭਾਵਨਾ ਨਾਲ ਤੈਨੂੰ ਇਹ ਗਜਾ ਦਿੱਤੀ ਹੈ ਤੂੰ ਮੈਨੂੰ ਖਵਾ ਦਿੱਤੀ ਹੈ ਤੇ ਹੁਣ ਪੁੱਤਰ ਭਾਵਨਾ ਪੂਰੀ ਕਰ ਤੂੰ ਜਾ ਕੇ ਪੁੱਤਰ ਬਣ। ਕਹਿੰਦਾ ਜੀ ਵਚਨ ਮੈਂ ਮੰਨ ਲੈਣਾ ਇਹ ਸੀ ਇਕੱਠੀ ਸਾਰੇ। ਉਹ ਕਹਿੰਦੇ ਪਰ ਇੱਕ ਗੱਲ ਹੈ ਵੀ ਸਾਨੂੰ ਅਗਲੇ ਜਨਮ ਚ ਮੁਕਤੀ ਮਿਲਣੀ ਚਾਹੀਦੀ। ਉਹ ਕਹਿੰਦੇ ਹਾਂ ਇਹ ਮੇਰਾ ਵਚਨ ਹੋਇਆ ਅਗਲੇ ਜਨਮ ਚ ਮੁਕਤ ਹੋ ਜਾਓਗੇ। ਇਸ ਕਰਕੇ ਉਸ ਗੱਲ ਨੂੰ ਲੈ ਕੇ ਕਬੀਰ ਸਾਹਿਬ ਜੀ ਜਿਹੜੇ ਵੀ ਅਸੀਂ ਮਹਾਰਾਜ ਪਹਿਲੇ ਜਨਮ ਚ ਤੇਰੇ ਸੇਵਕ ਸੀ ਇਸ ਚੇਤੇ ਕਰਕੇ ਹੁਣ ਭਗਤ ਕਬੀਰ ਜੀ ਅੱਗੇ ਕਥਨ ਕਰਦੇ
ਨਸਾਈ
ਦੇ ਕੇ ਅੱਗੇ ਕਥਨ ਕਰਦੇ ਜੀ
ਪੂਰਬ ਜਨਮ ਹਮ ਤੁਮਰੇ ਸੇਵਕ
ਹੇ ਪਰਮੇਸ਼ਰ ਪੂਰਬ ਪਹਿਲੇ ਜਨਮ ਵਿਚ ਹਮ ਮੈਂ ਤੁਹਾਡੇ ਤੇਰਾ ਬ੍ਰਹਮਚਾਰੀ ਰੂਪ ਦੇ ਵਿਚ ਸੇਵਕ ਦਾਸ ਬਣ ਕੇ ਇਸ ਕਰਕੇ ਸੇਵਕ ਰਹੇ ਹਾਂ ਉਪਾਸਨਾ ਕਰਦੇ ਰਹੇ ਸੀ
ਅਬ ਤੋ ਮਿਟਿਆ ਨਾ ਜਾਈ।
ਇਹ ਦੇਖੋ ਭਾਈ ਪੋਥੀਆਂ ਤੁਮਰੇ ਪਾਠ ਦੇ ਤੇ ਹਲੰਤ ਤੋਂ ਬਿਨਾਂ ਵੀ ਹੈ ਪੋਥੀ ਕਿਸੇ ਕੋਲ ਤੁਮਰੇ ਪੈਰ ਦੇ ਵਿੱਚ ਹਲੰਤ ਉਹ ਤੋਂ ਬਿਨਾਂ ਹੈਗੀ ਹੈ ਠੀਕ ਹੈ ਤੇ ਇਹ ਕਈ ਸਰੂਪਾਂ ਚ ਹੈਗੀ ਜਾਣਕਾਰੀ ਵਾਸਤੇ ਹੀ ਹੈ। ਹੇ ਪਰਮੇਸ਼ਰ ਪੂਰਵ ਪਹਿਲੇ ਜਨਮ ਵਿੱਚ ਹਮ ਮੈਂ ਤੁਹਾਰੇ ਤੁਹਾਡਾ ਬ੍ਰਹਮਚਾਰੀ ਰੂਪ ਦੇ ਸੇਵਕ ਬਣ ਕੇ ਦਾਸ ਬਣ ਕੇ ਮਿਲਣਾ ਕੀਤਾ ਉਪਾਸਨਾ ਕਰਦਾ ਸੀ ਇਸ ਕਰਕੇ
ਅਬ ਤਾਂ ਮਿਟਿਆ ਨਾ ਜਾਈ।
ਪਹਿਲੇ ਜਨਮ ਚ ਮੈਂ ਪ੍ਰੇਮਾ ਭਗਤੀ ਕਰਨ ਵਾਲਾ ਤੇਰਾ ਸੇਵਕ ਸੀ ਤੇ ਹੁਣ ਇਹ ਜਨਮ ਚ ਮੈਨੂੰ ਪ੍ਰਾਪਤ ਹੋਣਾ ਇਸ ਕਰਕੇ ਅਬ ਹੁਣ ਮੈਂ ਤੇਰੇ ਕੋਲੋਂ ਤੋ ਤੇਰੀ ਪ੍ਰੇਮਾ ਭਗਤੀ ਕਰਨ ਵੱਲੋਂ ਮਿਟਿਆ ਹਟਿਆ ਨਹੀਂ ਜਾਂਦਾ ਹੁਣ ਮੇਰੇ ਕੋਲੋਂ ਭਗਤੀ ਦੇ ਸੰਸਕਾਰ ਬਣੇ ਨੇ ਪਿਛਲੇ ਜਨਮ ਦੇ
ਤੇਰੇ ਦੁਆਰਾ ਧੁਨ ਸਹਿਜ ਕੀ
ਤੇਰੇ ਸਤਸੰਗ ਰੂਪੀ ਦੁਆਰੇ ਦਰ ਦੇ ਵਿੱਚ ਜੋ ਸਹਿਜ ਸ਼ਾਂਤੀ ਦੀ ਧੁਨ ਧੁਨੀ ਉਚਾਰਨ ਹੋ ਰਹੀ ਹੈ ਭਾਵ ਅੱਠੇ ਪਹਿਰ ਨਾਮ ਜਿਹੜਾ ਜਾਪ ਹੋ ਰਿਹਾ ਨਾਮ ਦਾ ਤੇਰਾ ਦੁਆਰੇ ਧੁਨ ਸਹਿਜ ਕੀ ਉਹ ਧੁਨ ਤਾਂ ਮੇਰੇ ਅੰਤਸਕਰਨ ਰੂਪੀ
ਮਾਥੇ ਮੇਰੇ ਦਗਾਈ
ਮੇਰੇ ਅੰਤਸਕਰਨ ਰੂਪੀ ਮੱਥੇ ਉੱਤੇ ਦਗਾਈ ਚਿੰਨ ਲੱਗਿਆ ਹੋਇਆ ਇਹ ਪ੍ਰਮਾਣ ਦਿੱਤਾ ਜਿਵੇਂ ਰਾਜਿਆਂ ਦੇ ਕੋਲ ਜਿਹੜੇ ਬਹਾਦਰ ਸੂਰਮੇ ਅਹੁਦੇਦਾਰ ਉਹਨਾਂ ਨੂੰ ਚਿੰਨ ਲਾਏ ਜਾਂਦੇ ਜਿਨ੍ਹਾਂ ਨੂੰ ਹੁਣ ਸਨਾਤ ਲਈ ਬਿੱਲੇ ਕਿਹਾ ਜਾਂਦਾ ਨੇ ਵੀ ਮੋਢਿਆਂ ਤੇ ਲਾਏ ਹੁੰਦੇ ਆ ਤੇ ਅਹੁਦੇ ਦਾ ਬਿੱਲਾ ਕਹਿੰਦੇ ਵੀ ਲੱਗ ਗਿਆ। ਇਸੇ ਤਰ੍ਹਾਂ ਮੇਰੇ ਅੰਤਸਕਰਨ ਰੂਪੀ ਮੱਥੇ ਦੇ ਉੱਤੇ ਨਾਮ ਜਪਣ ਰੂਪੀ ਚਿੰਨ੍ਹ ਲੱਗਾ ਹੋਇਆ ਤੇ ਇਸ ਕਰਕੇ ਭਾਵ ਰਾਮ ਨਾਮ ਦੀ ਧੁਨੀ ਤੇ ਅੱਖਰ ਉਕਰੇ ਹੋਏ ਨੇ ਪਹਿਲੇ ਹਿਰਦੇ। ਅੱਗੇ ਦੱਸਦੇ
ਦਾਗੇ ਹੋਏ ਸੋ ਰਨ ਮਹ ਜੂਜ ਹੈ,
ਦਾਗੇ ਹੋਏ ਸੋ ਰਨ ਮਹ ਜੂਜ ਹੈ। ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿਚ ਨਾਮ ਰੂਪੀ ਦਾਗੇ ਚਿੰਨ੍ਹ ਲੱਗੇ ਹੋਏ ਨੇ ਉਹ ਕਾਮ ਕ੍ਰੋਧ ਦੁਸ਼ਮਣਾਂ ਦੇ ਨਾਲ ਉਹ ਫਿਰ ਯੁੱਧ ਰੂਪੀ ਭੂਮੀ ਦੇ ਅੰਦਰ ਉਹਦੇ ਮਹਿ ਵਿਚ ਜੂਜੇ ਲੜਦੇ ਹੈ। ਭਾਵ ਕਿ ਇਹ ਵੀ ਆਸਰੀ ਸੰਪਦਾ ਨਾਲ ਜੰਗ ਕਰਕੇ ਦੈਵੀ ਸੰਪਦਾ ਦੀ ਜਿੱਤ ਕਰਾਉਂਦੇ ਹੈ। ਜਿਹੜੇ ਨਾਮ ਰੂਪੀ ਚਿੰਨ੍ਹ ਤੋਂ ਬਗੈਰ ਹਨ
ਬਿਨ ਦਾਗੇ ਭੱਗ ਜਾਏ,
ਕਾਮ ਕ੍ਰੋਧ ਆਦਿ ਦੇ ਜਿਹੜੇ ਵਿਕਾਰਾਂ ਵਿਚ ਰਨ ਵਿਚੋਂ ਜਿਹੜਾ ਨਾ ਕੈਰ ਹੋ ਕੇ ਭੱਗ ਦੌੜ ਹੀ ਜਾਂਦੇ ਨੇ ਉਹ। ਤੇ ਇਸੇ ਪ੍ਰਕਾਰ ਸਾਧ ਸਿੰਘ ਜੀ ਆ ਜਦੋਂ ਜੰਗ ਹੋਇਆ ਪਾਕਿਸਤਾਨ ਦੇ ਨਾਲ ਆ ਖੇਮ ਕਰਨ ਵਾਲੇ ਪਾਸੇ ਤੋਂ ਆ ਜਿਹੜੇ ਸੀ ਫੀਨੇ ਜੇ ਹੁੰਦੇ ਆ ਇਹਨਾਂ ਦੀ ਫੌਜ ਸੀ ਇੱਥੇ ਇੱਕ, ਉਹ ਸਾਰੇ ਨਾ ਭੱਜ ਗਏ ਸੀ ਪਿੰਡਾਂ ਵਾਲਿਆਂ ਨੂੰ ਕਹਿਣ ਵੀ ਆਪਣੇ ਕੱਪੜੇ ਦੇ ਦਿਓ ਸਾਨੂੰ ਅਸੀਂ ਪਾ ਕੇ ਭੱਜਾਂਗੇ ਇੱਥੋਂ। ਫੌਜੀਆਂ ਦੀ ਵਰਦੀ ਭੱਜ ਨਹੀਂ ਸੀ ਸਕਦੇ, ਉਹ ਗੋਰਖਿਆਂ ਦੀ ਫੌਜ ਸੀ ਉਹ ਸਾਰੀ। ਤੇ ਉੱਥੇ ਫਿਰ ਸੂਰਮੇ ਸਿੱਖੇ ਗੱਜੇ ਸੀ ਪੰਜਾਬੀ, ਉਹਨਾਂ ਨੇ ਮੋਰਚਾ ਸੰਭਾਲਿਆ ਸੀ। ਇਉਂ ਫਿਰ ਬਿਨ ਦਾਗੇ ਭੱਗ ਜਾ ਹੀ ਭੱਜ ਜਾਂਦੇ ਨੇ, ਭਗੌੜੇ ਹੋ ਜਾਂਦੇ ਨੇ। ਤੇ ਜਿਵੇਂ ਦੁਨਿਆਵੀ ਜਿਹੜੇ ਬਾਦਸ਼ਾਹ ਨੇ ਉਹ ਸੂਰਮੇ ਦਾਗੇ ਚਿੰਨ੍ਹ ਵਾਲੇ ਹੁੰਦੇ ਨੇ, ਤਾਂ ਬਹਾਰੀ ਦੇ ਨਾਲ ਸੂਰਮ ਜਿਹੜੇ ਸਰਕਾਰ ਦੇ ਸਾਹਮਣੇ ਲੜਦੇ ਆ ਰਣ ਭੂਮੀ ਵਿਚ ਜੂਝਦੇ ਆ, ਤੇ ਉਹ ਜਿਹੜੇ ਚਿੰਨ੍ਹਾਂ ਤੋਂ ਦਾਗੇ ਬਗੈਰ ਹੁੰਦੇ ਆ ਉਹ ਰਣ ਭੂਮੀ ਕੈਰ ਹੋ ਕੇ ਭੱਜ ਜਾਂਦੇ ਜਿਵੇਂ ਭੱਜ ਗਏ ਸੀ ਗੋਰਖੇ। ਇਸ ਪ੍ਰਕਾਰ ਬਿਨ ਦਾਗੇ ਪਏ, ਫਿਰ ਬੋਲੋ ਜੀ ਸਾਰੀ ਪੰਗਤ।
ਦਾਗੇ ਹੋਏ ਸੋ ਰਨ ਮਹ ਦੂਜਾ ਹੈ, ਬਿਨ ਦਾਗੇ ਭੱਗ ਜਾਏ।
ਇਸੇ ਪ੍ਰਕਾਰ ਜਿਹੜੇ ਗੁਰੂ ਰੂਪ ਸੱਚੇ ਪਾਤਸ਼ਾਹ ਦੇ ਗੁਰਮੁਖ ਰੂਪ ਸੂਰਮੇ ਵੈਰਾਗ ਵਿਵੇਕ ਜਾਂ ਪ੍ਰੇਮ ਰੂਪੀ ਚਿੰਨ੍ਹ ਦੇ ਸਮੇਤ ਹੁੰਦੇ ਨੇ, ਉਹ ਕਾਮ ਕ੍ਰੋਧ ਆਦਿ ਵਿਕਾਰਾਂ ਦੇ ਰਣ ਯੁੱਧ ਦੇ ਵਿਚ ਲੜਦੇ ਹੈ। ਭਾਵ ਆਸਰੀ ਸੰਪਦਾ ਨਾਲ ਜੰਗ ਕਰਕੇ ਦੈਵੀ ਸੰਪਦਾ ਦੀ ਜਿੱਤ ਕਰਾਉਂਦੇ ਨੇ। ਜਿਹੜੇ ਵੈਰਾਗ ਵਿਵੇਕ ਜਾਂ ਪ੍ਰੇਮ ਰੂਪੀ ਚਿੰਨ੍ਹ ਤੋਂ ਬਗੈਰ ਹੁੰਦੇ ਨੇ ਕਾਮ ਕ੍ਰੋਧ ਦੇ ਰਣ ਦੇ ਕਹਿਰ ਹੋ ਕੇ ਦੌੜ ਜਾਂਦੇ ਨੇ, ਭਾਵ ਕੀ ਹੈ ਵਿਕਾਰਾਂ ਦੇ ਅਧੀਨ ਹੋ ਜਾਂਦੇ ਹਨ।
ਸਾਧੂ ਹੋਏ ਸੋ ਭਗਤ ਪਛਾਣੈ,
ਜਿਹੜੇ ਸਾਧੂ ਸ੍ਰੇਸ਼ਟ ਜਨ ਹੁੰਦੇ ਹੈ ਸੋ ਉਹ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨੀ ਪਛਾਣਦੇ ਹਨ, ਸਿਆਣਦੇ ਹਨ।
ਹਰ ਲਏ ਖਜ਼ਾਨੇ ਪਾਈ,
ਉਹਨਾਂ ਨੂੰ ਪਰਮੇਸ਼ਰ ਆਪਣੀ ਪ੍ਰਵਾਨਗੀ ਦੇ ਖਜ਼ਾਨੇ ਭੰਡਾਰ ਵਿਚ ਪਾ ਲੈਂਦਾ, ਪ੍ਰਵਾਨਿਤ ਕਰ ਲੈਂਦਾ। ਪਰਮੇਸ਼ਰ ਨੇ ਉਹਨਾਂ ਨੂੰ ਪਰਖ ਕਰਕੇ ਆਪਣੇ ਸਰੂਪ ਦੀ ਏਕਤਾ ਰੂਪੀ ਖਜ਼ਾਨੇ ਵਿਚ ਪਾ ਲਿਆ ਹੈ।
ਕੋਠਰੇ ਮਹਿ ਕੋਠਰੇ,
ਭਾਰਤ ਵਰਸ਼ ਰੂਪੀ ਕੋਠਰੇ, ਕੋਠੇ ਦੇ ਮਹਿ ਵਿਚ ਮਨੁੱਖ ਦੇ ਰੂਪੀ ਕੋਠੜੀ ਹੈ, ਇਹ ਹੈ ਕੋਠੜੀ। ਪਹਿਲਾ ਕੋਠਰਾ ਹੋ ਗਿਆ ਭਾਰਤ ਵਰਸ਼, ਉਹਦੇ ਮਹਿ ਵਿਚ ਕੋਠੜੀ ਕੀ ਹੋ ਗਈ? ਸਾਡੀ ਦੇਹ ਸਰੀਰ ਹੈ ਜਿਹੜਾ, ਅਤੇ ਇਸ ਦੇ ਅੰਦਰ
ਪਰਮ ਕੋਠੀ ਵਿਚਾਰ,
ਇਹਦੇ ਅੰਦਰ ਸਾਧ ਸੰਗਤ ਰੂਪੀ ਪਰਮ ਵੱਡੀ ਕੋਠੀ ਕੋਠੜੀ ਹੈ, ਇਹਦੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਵਿਚਾਰ ਗਿਆਨ ਹੈ। ਵਿਚਾਰ ਇਹ ਗਿਆਨ ਹੈ, ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ। ਮਾਨੁਖ ਦੇ ਰੂਪੀ ਕੋਠੇ ਵਿਚ ਦਸਵੇਂ ਦੁਆਰ ਜਿਹੜਾ ਦਸਵਾਂ ਦੁਆਰ ਜਾਂ ਬੁੱਧ ਰੂਪੀ ਕੋਠੀ ਹੈ, ਇਸ ਵਿਚ ਸਰੂਪ ਦੀ ਵਿਚਾਰ ਵਾਲੀ ਬ੍ਰਹਮ ਵਿਦਿਆ ਰੂਪੀ ਇਹ ਪਰਮ ਕੋਠੀ ਜਾਣਨਾ ਕਰੋ। ਇਹ ਇਸੇ ਤਰ੍ਹਾਂ ਤੇ ਅਸਥੂਲ ਸਰੀਰ, ਇਹ ਵੀ ਸਾਸ ਜੀ ਅਸਥੂਲ ਸਰੀਰ ਰੂਪੀ ਕੋਠੇ ਵਿਚ ਅੰਤਸ਼ਕਰ ਰੂਪੀ ਕੋਠੜੀ ਹੈ, ਇਹ ਵੀ ਅਰਥ ਬਣਦਾ ਹੈ। ਇਸ ਵੱਡੀ ਆਤਮਾ ਰੂਪ ਜਿਹੜੀ ਵਸਤੂ ਹੈ ਇਹਦੇ ਵਿਚ ਵੱਡੀ ਆਤਮਾ ਵਸਤੂ ਰੂਪ ਕੋਠੀ ਹੈ, ਇਹ ਪਰਮ ਕੋਠੀ ਹੈ, ਇਹ ਤਾਂ ਵਿਚਾਰ ਨਾ ਕਰੋ। ਜਾਂ ਫਿਰ ਇਹਦੇ ਅਨਮੈ ਕੋਸ਼ ਰੂਪੀ ਕੋਠੇ ਦੇ ਵਿਚ ਮਨੋਮਈ ਕੋਸ਼, ਪ੍ਰਾਣਮਈ ਕੋਸ਼, ਵਿਗਿਆਨਮਈ ਕੋਸ਼, ਤੇ ਇਹ ਜਿਹੜੇ ਨੇ ਇਹ ਮਨੋਮੈ ਕੋਸ਼ ਆ ਤੇ ਕੋਠੀ ਹੈ, ਤੇ ਪਰਮ ਕੋਠੀ ਰੂਪ ਆਨੰਦਮਈ ਕੋਸ਼ ਹੈ, ਉਹਦੇ ਚ ਆਤਮਾ ਦੀ ਵਿਚਾਰ ਨੂੰ ਵਿਚਾਰਨਾ ਕਰੋ।
ਗੁਰ ਦੀਨੇ ਬਸਤ ਕਬੀਰ ਕਾ,
ਤੇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਮੈਨੂੰ ਕਬੀਰ ਨੂੰ ਗੁਰਾਂ ਨੇ ਭਗਤੀ ਰੂਪੀ ਜਾਂ ਬ੍ਰਹਮ ਵਿਦਿਆ ਰੂਪੀ ਬ੍ਰਹਮਾਨੰਦ ਰੂਪੀ ਬਸਤ ਵਸਤੂ ਦੀਨੀ ਦਿੱਤੀ ਹੈ।
ਲੇਵਹ ਬਸਤ ਸੰਭਾਰ,
ਇਹ ਹਦਾਇਤ ਵੀ ਕੀਤੀ ਕਿ ਇਸ ਵਸਤੂ ਨੂੰ ਹਿਰਦੇ ਰੂਪੀ ਸਥਾਨ ਵਿਚ ਸੰਭਾਲ ਲੈ। ਸੰਭਾਲ ਲੈ ਕੇ ਰੱਖਣਾ ਕਰ ਇਸ ਨੂੰ
ਕਬੀਰ ਦੀ ਸੰਸਾਰ ਕਾ।
ਕਬੀਰ ਸਾਹਿਬ ਕਹਿੰਦੇ ਨੇ ਮੈਂ ਇਹ ਭਗਤੀ ਤੇ ਬ੍ਰਹਮ ਵਿਦਿਆ ਜਾਂ ਬ੍ਰਹਮਾਨੰਦ ਰੂਪੀ ਵਸਤੂ ਇਹਦੇ ਦੁਆਰਾ ਕੇਵਲ ਮੋਕਸ਼ ਦੀ ਪ੍ਰਾਪਤੀ ਕਰਕੇ ਸੰਸਾਰ ਨੂੰ ਖੁੱਲੇ ਸਤਸੰਗ ਰੂਪੀ ਮੈਦਾਨ ਦੇ ਵਿਚ ਭਗਤੀ ਬ੍ਰਹਮਾਨੰਦ ਰੂਪੀ ਵਸਤੂ ਰੱਖ ਦਿੱਤੀ। ਇਹ ਕਹਿ ਦਿੱਤਾ ਹੈ
ਲੀਨੀ ਜਿਸ ਮਸਤਕ ਭਾਗ,
ਜਿਹਦੇ ਮੱਥੇ ਦੇ ਉੱਤੇ ਸ੍ਰੇਸ਼ਟ ਭਾਗ ਕਰਮ ਲਿਖੇ ਹੋਣ, ਉਸਨੇ ਪਰਮੇਸ਼ਰ ਦੀ ਭਾਉ ਭਗਤੀ ਕਰਨ ਦੀ ਗੁਰਾਂ ਪਾਸੋਂ ਦਾਤ ਲੀਨੀ ਲੈਣਾ ਕੀਤੀ ਹੈ। ਸਾਧ ਸੰਗੀ ਮਸਤੂ ਵਾਲੇ ਮਹਾਂਪੁਰਸ਼ ਬ੍ਰਹਮ ਗਿਆਨੀ ਤਤਵੇ ਤੇ ਬ੍ਰਹਮ ਰੇਸ਼ਟੀ ਬ੍ਰਹਮ ਸਰੋਤਰੀ ਜਦੋਂ ਉਹ ਇੱਥੇ ਸੰਗਰੂਰ ਕੋਠੀ ਸੀ ਸਾਧ ਸਿੰਘ ਜੀ, ਉਸ ਕੋਠੀ ਦੇ ਵਿਚ ਰਾਜੇ ਦੀ ਕੋਠੀ ਜੀ ਦੇ ਵਿਚ ਸਰੀਰ ਦਾ ਤਿਆਗਣ ਦਾ ਜਦ ਐਨ ਸਮਾਂ ਨੇੜੇ ਆ ਗਿਆ, ਉਸ ਵੇਲੇ ਸੰਤ ਗੁਲਾਬ ਸਿੰਘ ਜੀ ਨੇ ਔਰ ਸੰਤ ਬਾਬਾ ਬਿਸ਼ਨ ਸਿੰਘ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਸਰੀਰ ਤਿਆਗਣ ਲੱਗੇ ਹੋ, ਵੀ ਮਸਤੂਆਣੇ ਦੀ ਜਿਹੜੀ ਦਸਤਾਰ ਹੈ ਇਹ ਕਿਸੇ ਨੂੰ ਮਹਾਰਾਜ ਕਹਿ ਦਿਓ ਵਚਨ, ਵੀ ਇਸ ਤੋਂ ਬਾਅਦ ਕਹੋ। ਸੰਤ ਹੱਸ ਪਏ, ਕਹਿੰਦੇ ਮਹਾਰਾਜ ਹੱਸਦੇ ਹੋ? ਕਹਿੰਦੇ ਭਾਈ ਮੈਨੂੰ ਕਿਹਨੇ ਦਿੱਤੀ ਸੀ ਦਸਤਾਰ? ਜਿਹੜਾ ਜਪ ਤਾ ਕਰੂਗਾ ਆਪੇ ਲੈ ਲੂਗਾ। ਕਹਿੰਦੇ ਮੈਂ ਨੀ ਦਸਤਾਰ ਕਿਸੇ ਨੂੰ ਦੇਣੀ, ਮੈਨੂੰ ਕਿਸੇ ਨੇ ਦਿੱਤੀ ਨੀ, ਮੈਂ ਕਿਸੇ ਨੂੰ ਦਸਤਾਰ ਨਹੀਂ ਦੇਣੀ। ਬਿਲਕੁਲ ਇਸੇ ਤਰ੍ਹਾਂ ਦਾ ਪ੍ਰਸਾਦ ਸਿੰਘ ਜੀ ਭਾਣਾ ਵਰਤਿਆ ਪਿੰਡਰਾਂ ਦੇ ਅੰਦਰ, ਮਹਾਂਪੁਰਖਾਂ ਨੂੰ ਥੋੜਾ ਬਹੁਤ ਕਿਤੇ ਇਸ਼ਾਰੇ ਨਾ ਕਿਹਾ। ਕਹਿੰਦੇ ਭਾਈ ਮੈਨੂੰ ਇਸ ਤਰ੍ਹਾਂ ਦੀ ਵੀ ਜਿਹੜਾ ਵੀ ਜਪ ਤਪ ਕਰੂਗਾ ਉਹ ਆਪ ਹੀ ਲੈ ਲੂਗਾ, ਆਪ ਹੀ ਅੱਗੇ ਆਜੂਗਾ, ਸੰਗਤਾਂ ਜਾਣਨ ਇਹ ਜਾਣਨ। ਸੋ ਇਸ ਕਰਕੇ ਜਿਹਦੇ ਮੱਥੇ ਦੇ ਭਾਗ ਨ, ਕਹਿੰਦੇ ਉਹ ਭਾਈ ਆਪੇ ਜਥੇਦਾਰ ਬਣਜੂ, ਇਹ ਕਿਹੜਾ ਕੋਈ ਗਾਂ ਕਹਿੰਦੇ ਗੱਦੀ ਹੈ ਜਿਹੜੀ ਮੈਂ ਗਾਂ ਦੇ ਦਾਂ ਕਿਸੇ ਨੂੰ। ਗੁਰਮਤ ਚ ਪੱਕੇ ਸੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ। ਹਾਂ, ਇਸ ਪ੍ਰਕਾਰ ਅੱਗੇ ਦੱਸਦੇ ਨੇ ਜੀ,
ਅੰਮ੍ਰਿਤ ਰਸ ਜਿਨ ਪਾਇਆ,
ਤੇ ਕਬੀਰ ਸਾਹਿਬ ਜੀ ਕਹਿੰਦੇ ਅੰਮ੍ਰਿਤ ਰਸ ਜਿਨ੍ਹਾਂ ਨੇ ਗੁਰਾਂ ਪਾਸੋਂ ਨਾਮ ਅੰਮ੍ਰਿਤ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਨੂੰ ਪ੍ਰਾਪਤ ਕੀਤਾ ਹੈ,
ਫਿਰ ਤਾ ਕਾ ਸੁਹਾਗ,
ਉਹਨਾਂ ਦਾ ਸੁਹਾਗ, ਸੁਹਾਗ ਨਾਮ ਆਨੰਦ ਦਾ ਹੁੰਦਾ, ਫਿਰ ਇਸਤਤ ਹੈ ਭਾਵ ਉਹਨਾਂ ਦਾ ਆਨੰਦ ਕਦੇ ਵੀ ਨਾਸ ਨਹੀਂ ਹੁੰਦਾ। ਤੇ ਭਗਤ ਕਬੀਰ ਸਾਹਿਬ ਜੀ ਦੇ ਕੋਲ ਇੱਕ ਵਾਰੀ ਇੱਕ ਹੰਕਾਰੀ ਬ੍ਰਾਹਮਣ ਆ ਗਿਆ। ਉਹ ਬ੍ਰਾਹਮਣ ਆ ਕੇ ਗਾਇਤਰੀ ਆਦਿ ਦਾ ਪਾਠ ਕਰਦਾ ਹਾਂ, ਕਹਿੰਦਾ ਮੈਂ ਗਾਇਤਰੀ ਦਾ ਪਾਠ ਕਰਦਾ, ਤੂੰ ਗਾਇਤਰੀ ਆਦਿ ਦਾ ਪਾਠ ਨੂੰ ਪੜ੍ਹਨ ਵਾਲਾ ਨਹੀਂ ਹੈ, ਤੂੰ ਗਾਇਤਰੀ ਆਦਿ ਦੇ ਪਾਠ ਨੂੰ ਪੜ੍ਹਨ ਵਾਲਾ ਤੇ ਇੱਕ ਅਨਪੜ੍ਹ ਨਾ ਪੜ੍ਹਨ ਵਾਲਾ, ਗਾਇਤਰੀ ਦੇ ਪਾਠ ਨੂੰ ਨਾ ਪੜ੍ਹਨ ਵਾਲਾ ਇੱਕ ਅਨਪੜ੍ਹ ਕਬੀਰ ਨੂੰ ਕਹਿੰਦੇ, ਇਸ ਲਈ ਮੈਂ ਵੱਡਾ ਵਿਦਵਾਨ ਹਾਂ ਤੂੰ ਅਨਪੜ੍ਹ ਬੰਦਾ, ਤੇ ਮੈਂ ਵੱਡਾ ਹਾਂ ਤੂੰ ਵੱਡਾ ਨਹੀਂ, ਇਸ ਕਰਕੇ ਤੇਰਾ ਧਰਮ ਨਹੀਂ ਕਿ ਲੋਕਾਂ ਨੂੰ ਨਾਮ ਦੇਵੇਂ ਉਪਦੇਸ਼ ਦੇਵੇਂ, ਸਾਡਾ ਧਰਮ ਹੈ। ਕਬੀਰ ਸਾਹਿਬ ਜੀ ਇਹ ਸੁਣ ਕੇ ਫਿਰ ਬ੍ਰਹਮ ਨੂੰ ਉੱਤਰ ਦਿੰਦੇ ਹਨ, ਸੁਣੋ ਜੀ,
ਜਿਹੇ ਮੁਖ ਵੇਦ ਗਾਇਤਰੀ ਨਿਕਸੈ,
ਜਿਸ ਈਸ਼ਵਰ ਦੇ ਮੁਖ ਮੂੰਹੋਂ ਵੇਦ ਤੇ ਗਾਇਤਰੀ ਮੰਤਰ ਨਿਕਸੈ ਨਿਕਲਿਆ ਸੀ, ਤੇ ਇਸ ਕਰਕੇ ਹੇ ਬ੍ਰਾਹਮਣ,
ਸੋ ਕਿਉਂ ਬ੍ਰਾਹਮਣ ਬਿਸਰ ਕਰੈ,
ਹੇ ਬ੍ਰਾਹਮਣ ਸੋ ਉਸ ਨੂੰ, ਉਸ ਨੂੰ ਤੂੰ ਕਿਉਂ ਕਿਸ ਪ੍ਰਕਾਰ ਬਿਸਰ ਭੁੱਲਣਾ ਕਰੇ ਕਰਦੈ, ਰੱਬ ਨੂੰ ਕਿਉਂ ਭੁੱਲਿਆ ਫਿਰਦਾ, ਹੰਕਾਰੀ ਹੋ ਗਏ। ਜੇ ਮੁਖ ਵੇਦ ਗਾਇਤਰੀ ਨਿਕਸੈ ਸੋ ਕਿਉਂ ਬ੍ਰਾਹਮਣ ਬਿਸਰ ਕਰੈ, ਜਿਸ ਪਰਮੇਸ਼ਰ ਨੇ ਚੇਤਨ ਸੱਤਾ ਨਾਲ ਤੇਰੇ ਮੁਖੋਂ ਵੇਦਾਂ ਤੇ ਗਾਇਤਰੀ ਮੰਤਰ ਦਾ ਪਾਠ ਨਿਕਲਦਾ ਜਿਸ ਵਾਹਿਗੁਰੂ ਦੀ ਸੱਤਾ ਨਾਲ, ਹੇ ਬ੍ਰਾਹਮਣ ਤੇ ਤੂੰ ਉਸ ਪਰਮੇਸ਼ਰ ਨੂੰ ਕਿਸ ਵਾਸਤੇ ਭੁੱਲਣਾ ਕਰਦੈ, ਜਾਂ ਫਿਰ ਹੇ ਬ੍ਰਾਹਮਣ ਤੂੰ ਉਸ ਪਰਮੇਸ਼ਰ ਨੂੰ ਕਿਉਂ ਭੁੱਲਣਾ ਕਰਦਾ ਜਿਸ ਪਰਮੇਸ਼ਰ ਨੇ ਈਸ਼ਵਰ ਦੇ ਮੁਖੋਂ ਬ੍ਰਹਮਾ ਦੇ ਮੁਖੋਂ ਨਿਕਲੇ ਹੋਏ ਵੇਦ ਸ਼ਾਸਤਰ ਗਾਇਤਰੀ ਮੰਤਰ ਆਦਿ ਨੇਤ ਨੇਤ ਕਹਿੰਦੇ ਨੇ ਕਿ ਉਹ ਨੇਤ ਨੇਤ ਹੈ, ਬੇਅੰਤ ਬੇਅੰਤ ਹੈ, ਭਾਵ ਪਰਮੇਸ਼ਰ ਦਾ ਜਸ ਕਰਦੇ ਨੇ। ਜੇ ਮੁਖ ਵੇਦ ਗਾਇਤਰੀ ਨਿਕਸੈ ਸੋ ਕਿਉਂ ਬ੍ਰਹਮਨ ਬਿਸਰ ਕਰੈ, ਜਿਸ ਬ੍ਰਹਮ ਦੇ ਤਾਈ ਗਾਇਤਰੀ ਕਥਨ ਕਰਦੀ ਹੈ, ਸਾਰੇ ਸੂਰਜ ਆਦਿ, ਸਾਰੇ ਸੂਰਜ ਨੇ, ਇੱਕ ਸੂਰਜ ਨਹੀਂ ਹੈ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ, ਤੇ ਉਹ ਬ੍ਰਹਮ ਜਿਹੜਾ ਹੈ ਉਹਦੇ ਬ੍ਰਹਮ ਦੇ ਤਾਈ ਵੇਦ ਤ੍ਰਿਗੁਣ ਵਿਸ਼ਿਆ ਵੇਦਾ, ਉਹ ਵੀ ਕਰਮਕਾਂਡ ਤੇ ਆਦਿ ਮਨ ਦੀ ਸੁੱਧੀ ਲਈ ਕਰਮਕਾਂਡ, ਉਪਾਸ਼ਨਾ ਚੰਚਲਤਾ ਖਤਮ ਕਰਨ ਵਾਸਤੇ, ਗਿਆਨ ਮੋਕਸ਼ ਵਾਸਤੇ ਕਥਨ ਕਰਦੇ ਹੈ। ਹੇ ਬ੍ਰਾਹਮਣ ਤੂੰ ਕਿਉਂ ਭੁੱਲਣਾ ਕਰਦਾ ਹੈ ਉਸ ਵਾਹਿਗੁਰੂ ਨੂੰ,
ਜਾ ਕੇ ਪਾਏ ਜਗਤ ਸਭ ਲਾਗੈ,
ਹੇ ਬ੍ਰਾਹਮਣ ਜਿਸ ਪਰਮੇਸ਼ਰ ਦੇ ਚਰਨੀ ਸਾਰਾ ਸੰਸਾਰ ਲੱਗਦਾ ਹੈ, ਜਿਸ ਪਰਮੇਸ਼ਰ ਦੀ ਕਿਰਪਾ ਸਕਦਾ ਤੁਹਾਨੂੰ ਪੂਜਨੀਕ ਬ੍ਰਾਹਮਣ ਜਾਣ ਕੇ ਸਾਰਾ ਜਗਤ ਚਰਨੀ ਲੱਗਦਾ ਹੈ,
ਸੋ ਕਿਉਂ ਪੰਡਿਤ ਹਰ ਨਾ ਕਹੈ,
ਤੇ ਤੂੰ ਪੰਡਿਤ ਵਿਦਵਾਨ ਤਤ ਸਿਧਾਂਤ ਤੇ ਜਾਣਨ ਵਾਲੀ ਬੁੱਧੀ ਜਿਸ ਦੀ ਹੋਵੇ, ਹੇ ਵਿਦਵਾਨ ਤੂੰ ਉਸ ਪਰਮੇਸ਼ਰ ਦੇ ਨਾਮ ਨੂੰ ਕਿਉਂ ਨਹੀਂ ਕਥਨ ਕਰਦਾ ਜਾਣਦਾ, ਜਪਣਾ ਕਿਉਂ ਨਹੀਂ ਕਰਦਾ ਹੈ?
ਕਾਹੇ ਮੇਰੇ ਬ੍ਰਾਹਮਣ
ਅਤੇ ਹੇ ਮੇਰੇ ਹੇ ਬ੍ਰਾਹਮਣ ਤੂੰ ਮੇਰੇ ਨਾਲ ਕਾਹੇ ਕਿਸ ਵਾਸਤੇ ਝਗੜਦਾ ਹੈ?
ਹਰ ਨਾ ਕਹਿ,
ਤੂੰ ਹਰ ਪਰਮੇਸ਼ਰ ਦਾ ਨਾਮ ਨੂੰ ਤਾਂ ਕਹਿੰਦਾ ਨਹੀਂ ਹੈ ਕਦੇ, ਮੇਰੇ ਦੁਆਲੇ ਹੋ ਗਿਆ ਲੜਨ ਵਾਸਤੇ? ਜਾਂ ਬ੍ਰਾਹਮਣ ਟੇਢੇ ਸੁਭਾਅ ਦੇ ਟੇਢੇ ਚੱਲਣ ਵਾਲੇ ਸਿਧਾਂਤਾਂ ਕਰਕੇ ਬ੍ਰਾਹਮਣ ਤੂੰ ਮੇਰੇ ਪਰਮੇਸ਼ਰ ਦੇ ਨਾਮ ਨੂੰ ਕਿਸ ਲਈ ਕਹੇ ਕਹਿੰਦਾ ਸਿਮਰਦਾ ਕਿਉਂ ਨਹੀਂ ਸਿਮਰਦਾ ਹੈ? ਤੇ ਇਹ ਤੈਨੂੰ ਕੀ ਆਦਤ ਪੈ ਗਈ ਵੀ ਤੂੰ ਵਿਦਿਆ ਦੇ ਅਭਿਮਾਨ ਦੇ ਵਿਚ ਈਰਖਾ ਦਵੈਸਤਾ ਕਰਦਾ, ਨਾਮ ਕਿਉਂ ਨਹੀਂ ਜਪਦਾ?
ਰਾਮ ਨਾ ਬੋਲਹ ਪਾਂਡੇ,
ਇਕ ਗੱਲ ਧਿਆਨ ਰੱਖੀ ਬੁੱਧੀਵਾਨ ਪੰਡਾ, ਬੁੱਧੀ ਰੱਖਣ ਵਾਲੇ ਪੰਡਿਤ, ਤੇ ਰਾਮ ਨਾ ਬੋਲੇ, ਤੂੰ ਰਾਮ ਪਰਮੇਸ਼ਰ ਨੂੰ ਨਹੀਂ ਬੋਲਦਾ ਹੈ, ਨਾਮ ਜਪਦਾ ਨਹੀਂ ਹੈ,
ਦੋਜਕ ਭਰ ਹੈ,
ਤੇ ਫਿਰ ਦੋਜਕ ਨਰਕ ਵਿਚ ਜਾਏਗਾ, ਹੰਕਾਰ ਦੇ ਸਹਿਤ ਕਰਮਾਂ ਦੇ ਕਰਨ ਕਰਕੇ ਨਰਕਾਂ ਦੇ ਦੁੱਖ ਭੋਗੇਗਾ,
ਦੋਜਕ ਭਰ ਹੈ
ਤੇ ਦੋਜਕ ਨੂੰ ਭਰੇਗਾ, ਭਾਵ ਦੋਜਕਾਂ ਦੇ ਵਿਚ ਕਹਿੰਦਾ ਦੋਜਕ ਭਰੇ ਤੂੰ, ਮਤਲਬ ਭਰੇ ਹੋਏ ਨਰਕਾਂ ਦੇ ਵਿਚ ਜਾ ਕੇ ਪੈਣਾ, ਦੋਜਕ ਭਰੇਗਾ, ਹੰਕਾਰ ਦੇ ਸਹਿਤ ਕੀਤੇ ਕਰਮ ਨਰਕਾਂ ਵਿਚ ਤੈਨੂੰ ਭੋਗਣਾ ਪੈਣਗੇ।
ਰਹਾਉ
ਸਾਈ ਦੇ ਕੇ ਫਰਮਾਉਂਦੇ ਆ ਜੀ,
ਆਪਨ ਊਚ ਨੀਚ ਕਰ ਭੋਜਨ,
ਹੇ ਪੰਡਿਤ ਤੂੰ ਆਪਨ ਆਪਣੇ ਆਪ ਰੂਪੀ ਊਚ ਸ੍ਰੇਸ਼ਟ ਉੱਚੀ ਕੁਲ ਵਾਲਾ ਮੰਨਦਾ ਨਾ, ਤੇ ਫਿਰ ਆਪਨ ਊਚ ਨੀਚ ਕਰ ਭੋਜਨ, ਤੇ ਭੋਜਨ ਨੀਚ ਨੀਵੀਂ ਜਾਤੀ ਵਾਲਿਆਂ ਦੇ ਘਰ ਵੀ ਜਾ ਕੇ ਛਕ ਲੈਣਾ ਜਾਂ ਭੁੱਖ ਲੱਗੀ ਹੁੰਦੀ ਹੈ, ਇਹ ਕੈਸਾ ਹੈ ਤੂੰ?
ਹਠੇ ਕਰਮ ਕਰ ਉਧਰ ਭਰ ਹੈ,
ਤੇ ਫਿਰ ਤੂੰ ਹਠੇ ਕਰਮ ਲੋਕ ਦਿਖਾਵੇ ਦੇ ਹੱਠ ਜਿੱਦ ਵਾਲੇ ਕਰਮ ਕਰਦਾ, ਇਸ ਪ੍ਰਕਾਰ ਉਧਰ ਪੇਟ ਨੂੰ ਭਰਦਾ ਹੈ।
ਚੌਦਸ ਅਮਾਵਸ ਰਚ ਰਚ ਮੰਗ ਹੈ,
ਤੇ ਕਿਸੇ ਨੂੰ ਕਹਿੰਦਾ ਅੱਜ ਚੌਦੇ ਹੈ, ਚੌਦਸ ਹੈ, ਨਰਸਿੰਘ ਚੌਦੇ ਹੈ, ਕਿਸੇ ਨੂੰ ਕਹਿੰਦਾ ਅਮਾਵਸ ਮੱਸਿਆ, ਇਹ ਸਥਿਤ ਚੰਗੀ ਹੁੰਦੀ ਹੈ, ਇਹਨੂੰ ਦਾਨ ਕਰੋ, ਰਚ ਰਚ ਰਚਾ ਚੜਾ ਕੇ ਲੋਕਾਂ ਦੇ ਕੋਲੋਂ ਕੀ ਕਰਦਾ, ਦਾਨ ਮੰਗਦਾ। ਚੌਸੇ ਮੱਸਿਆ ਵਾਲੇ ਦਿਨ ਰਚ ਰਚ ਤਦਾਕਾਰ ਹੋ ਕੇ ਦਾਨ ਮੰਗਦਾ ਫਿਰਦਾ, ਕਿਸੇ ਨੂੰ ਰਾਮਨੌਮੀ, ਕਿਸੇ ਨੂੰ ਅਸ਼ਟਮੀ, ਜਨਮ ਅਸ਼ਟਮੀ, ਇਹ ਤੁਸੀਂ ਆਪ ਖਾਣ ਵਾਸਤੇ ਐਸੇ ਪੱਜ ਬਣਾ ਲਏ ਹਨ। ਅੱਗੇ ਦੱਸਦੇ ਨੇ,
ਕਰ ਦੀਪਕ ਲੈ ਕੂਪ ਪਰ ਹੈ,
ਕਹਿੰਦੇ ਬ੍ਰਾਹਮਣ ਕੋਈ ਅੰਨਾ ਬੰਦਾ ਖੂਹ ਚ ਡਿੱਗ ਜਾਵੇ, ਜਿਹਦੇ ਹੱਥ ਚ ਦੀਵਾ ਹੋਵੇ ਉਹ ਵੀ ਖੂਹ ਚ ਡਿੱਗੇ, ਅੱਖਾਂ ਕੋਲ ਹੋਣ, ਕਹਿੰਦੇ ਤੂੰ ਤਾਂ ਉਸ ਤਰ੍ਹਾਂ ਹੈ, ਕਰ ਦੀਪ ਕਰਨਾ ਹੱਥ ਦੇ, ਹੱਥ ਦੇ ਉੱਤੇ ਦੀਵਾ ਲੈ ਕੇ ਕੋਈ ਖੂਹ ਦੇ ਵਿੱਚ ਪਵੇ ਉਹੀ ਤੇਰਾ ਹਿਸਾਬ ਹੈ, ਤੇ ਮਨ ਰੂਪੀ ਕਰ ਹੱਥ ਵਿੱਚ, ਸ਼ਾਸਤਰ ਗਿਆਨ ਰੂਪੀ ਦੀਵਾ ਤੇ ਸੰਸਾਰ ਰੂਪੀ ਖੂਹ ਦੇ ਵਿੱਚ ਫੇਰ ਵੀ ਉਵੇਂ ਜਿਵੇਂ ਪੈ ਰਿਹਾ, ਇਹ ਭਾਵ ਹੈ।
ਤੂੰ ਬ੍ਰਹਮਣ ਮੈਂ ਕਾਸੀਕ ਦੁਲਹਾ,
ਇਹਨੂੰ ਭਾਈ ਕਾਸੀਕ ਪਾਠ ਇਕੱਠਾ ਰੱਖਣਾ, ਕੱਕਾ ਲੱਗਣੀ ਕਰਨਾ, ਕਾਸੀਕ ਦੁਲਹਾ, ਤੂੰ ਆਪਣੇ ਆਪ ਨੂੰ ਉੱਚੀ ਕੁਲ ਵਾਲਾ ਬ੍ਰਹਮਣ ਮੰਨਦਾ, ਮੈਂ ਕਾਸੀ ਵਿਚ ਰਹਿਣ ਵਾਲਾ ਇਕ ਗਰੀਬ ਜੁਲਾਹਾ ਹਾਂ, ਤੇ ਤੂੰ ਬ੍ਰਾਹਮਣ ਮੰਗ ਮੰਗ ਕੇ ਖਾਣ ਵਾਲਾ ਹੈ, ਤੇ ਮੈਂ ਕਾਂਸੀ ਦੇ ਵਿਚ ਜੁਲਾਹਾ, ਦਸੇ ਨੌਹਾਂ ਦੀ ਕਿਰਤ ਕਰਨ ਵਾਲਾ, ਭੋਜਨ ਖਾਣ ਵਾਲਾ ਹਾਂ, ਤੇ ਇਸ ਕਰਕੇ ਤੇਰਾ ਤੇ ਮੇਰਾ ਮੁਕਾਬਲਾ ਕੀ ਹੈ, ਤੂੰ ਪੂਜਾ ਦਾ ਧਨ ਖਾਨਾ, ਮੈਂ ਧਰਮ ਦੀ ਕਿਰਤ ਕਰਦਾ ਹਾਂ।
ਮੋਹੇ ਤੋਹੇ ਬਰਾਬਰੀ ਕੈਸੀ ਕਹਿ ਬਰ ਹੈ,
ਇਹ ਭਾਈ ਬਿੰਦੀ ਹੈ, ਕਈ ਵਾਰੀ ਨਾ ਉਹ ਪਤਾ ਨਹੀਂ ਲੱਗਦਾ ਹੁੰਦਾ ਇਹ ਬੋਲਣ ਦੇ ਵਿਚ ਰੱਖਣੀ ਇਸ ਤਰ੍ਹਾਂ ਜਿਵੇਂ ਹੁਣ ਤੂੰ ਸੁਣਿਆ, ਤੇ ਮੋਹੇ ਤੋਹੇ ਬਰਾਬਰੀ, ਹੇ ਬ੍ਰਾਹਮਣ ਵੀ ਦੱਸ ਤੇਰੀ ਤੇ ਮੇਰੀ ਬਰਾਬਰੀ ਉਹ ਕੀ ਹੈ, ਪੂਜਾ ਦਾ ਧਾਨ ਖਾਣ ਵਾਲਾ ਤੂੰ, ਮੈਂ ਧਰਮ ਦੀ ਕਿਰਤ ਕਰਨ ਵਾਲਾ, ਸਮਾਨਤਾ ਨਹੀਂ ਬਣਦੀ, ਇਸ ਕਰਕੇ ਨਹੀਂ ਬਣੇ ਬਣ ਸਕਦੀ ਹੈ। ਅੱਗੇ ਇਹ ਵੀ ਦੱਸਿਆ ਕਿ ਤੂੰ ਬ੍ਰਾਹਮਣ ਟੇਢੇ ਮਨ ਵਾਲਾ ਹੈ, ਤੇ ਮੈਂ ਕਾਸ਼ੀਕ ਪ੍ਰਕਾਸ਼ ਰੂਪ ਜੋ ਲਾਹਾ ਲੈਣ ਵਾਲਾ ਹਾਂ, ਜੋ ਲਾਹਾ ਜਿਹੜਾ ਲਾਹਾ ਲਿਆ ਮੈਂ ਆਤਮਾਨੰਦ ਲਿਆ, ਤੇ ਉਸਨੂੰ ਮੈਂ ਜਾਣਿਆ ਲਾਹੇ ਨੂੰ, ਤੂੰ ਟੇਢਤਾਈ ਵਾਲੀਆਂ ਗੱਲਾਂ, ਹੰਕਾਰ ਵਾਲੀਆਂ ਗੱਲਾਂ ਕਰਕੇ ਸੰਸਾਰ ਸਮੁੰਦਰ ਚ ਡੁੱਬਣ ਵਾਲਾ ਹੈ, ਮੈਂ ਆਤਮ ਪਦ ਦਾ ਲਾਹਾ ਲੈ ਕੇ ਸੰਸਾਰ ਸਮੁੰਦਰ ਤੋਂ ਤਰਨ ਵਾਲਾ ਹੈ, ਇਸ ਕਰਕੇ ਤੇਰੀ ਤੇ ਮੇਰੀ ਤਾਂ ਬਰਾਬਰੀ ਹੋ ਕੋਈ ਨੀ। ਉਹਨੇ ਕਹਿੰਦਾ ਤੇਰੀ ਮੇਰੀ ਬਰਾਬਰੀ ਕੀ ਹੈ, ਤੂੰ ਜਲਾਹਾ ਮੈਂ ਬ੍ਰਾਹਮਣ, ਕਹਿੰਦੇ ਬਿਲਕੁਲ ਠੀਕ ਹੈ, ਤੇਰੀ ਮੇਰੀ ਕੋਈ ਬਰਾਬਰੀ ਨੀ, ਤੂੰ ਪੂਜਾ ਦਾ ਥਾਨ ਕਰਨ ਵਾਲਾ, ਮੈਂ ਧਰਮ ਦੀ ਕਿਰਤ ਕਰਨ ਵਾਲਾ, ਤੇ ਉਹਨੂੰ ਐਨ ਚੰਗੀ ਤਰ੍ਹਾਂ ਚੰਡ ਕੇ ਰੱਖ ਦਿੱਤਾ ਕਬੀਰ ਸਾਹਿਬ ਨੇ, ਜਿਹੜਾ ਜਾਤੀ ਅਭਿਮਾਨ ਕਰਦਾ ਸੀ। ਅੱਗੇ ਦੱਸ ਦੇਣ ਹੁਣ,
ਹਮਰੇ ਰਾਮ ਨਾਮ ਕਹਿ ਉਭਰੇ,
ਹਮਰੇ ਸਾਡੇ ਸਭ ਰਾਮ ਪਰਮੇਸ਼ਰ ਦੇ ਨਾਮ ਦੁਆਰਾ, ਜਾਣੀ ਇਸ ਪਰਮੇਸ਼ਰ ਦਾ ਜਿਹੜਾ ਨਾਮ ਮੁੱਖ ਦੁਆਰਾ ਕਹਿ ਕੇ ਆ ਕਰਕੇ ਸੰਸਾਰ ਸਮੁੰਦਰ ਚ ਡੁੱਬਣ ਤੋਂ ਉਭਰੇ ਬਚ ਗਏ ਹਾਂ।
ਬੇਦ ਭਰੋਸੇ ਪਾਂਡੇ ਡੂਬ ਮਰਹਿ।
ਹੇ ਪੰਡਿਤ, ਤੁਸੀਂ ਨਾ ਬੇਦਾਂ ਦੇ ਭਰੋਸੇ ਕਰਮ ਕਾਂਡ ਕਰਦੇ ਹੋਏ ਵਿਸ਼ਵਾਸ ਦੇ ਵਿਚ ਸੰਸਾਰ ਸਮੁੰਦਰ ਡੁੱਬ ਕੇ ਮਰ ਗਏ ਹੋ। ਅਰਜ ਉਰਜ ਕੇ ਪਚਮੂਆ ਚਾਰੋ ਬੇਦੋ ਮਾਹੇ, ਐ ਮਰਨਾ ਤੁਸੀਂ ਤੇ ਇਉਂ ਅਹਿਸਾਸ ਨੇ ਜੀ। ਅਗਲਾ ਸ਼ਬਦ ਕਬੀਰ ਸਾਹਿਬ ਜੀ ਨੇ ਤੇ ਸੰਸਾਰ ਨੂੰ ਬਿਰਸ਼ ਮੰਨ ਕੇ ਅਲੰਕਾਰ ਬੰਨਦੇ ਆ, ਸੁਣੋ ਉਹ ਵੇ ਪਵਿੱਤਰ ਉਪਦੇਸ਼।
ਤਰਵਰ ਏਕ ਅਨੰਤ ਡਾਰ ਸਾਖਾ।
ਸੰਸਾਰ ਰੂਪੀ ਇੱਕ ਤਰਵਰ ਸ੍ਰੇਸ਼ਟ ਬਿਰਸ਼ ਹੈ। ਤਰ ਬਿਰਸ਼ ਦਾ ਨਾਮ ਹੈ, ਬਰ ਸ੍ਰੇਸ਼ਟ ਦਾ ਨਾਮ ਹੈ, ਬਿਰਸ਼ ਹੈ ਅਨੰਤ ਬੇਅੰਤ ਪਰਮੇਸ਼ਰ ਸੰਸਾਰ ਰੂਪੀ ਜਿਹੜਾ ਬਿਰਸ਼ ਦਾ ਮੁੱਢ ਰੂਪ ਹੈ। ਤਿੰਨ ਗੁਣ ਇਹਦੇ ਡਾਰ ਡਾਲੀਆਂ ਹਨ, ਉਹਨਾਂ ਦੀ ਨਿਆਈ ਨੇ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਤਿੰਨੇ ਦੇਵਤੇ ਸ਼ਾਖਾਵਾਨ। ਇਸ ਤੋਂ ਅੱਗੇ ਦੱਸਦੇ ਨੇ
ਉਹ ਪਤਰ ਰਸ ਭਰੀਆ।
ਇਸ ਤਰ੍ਹਾਂ ਉਹ ਫੁੱਲਾਂ ਦੀ ਨਿਆਈ ਬਾਕੀ ਦੇ ਹੋਰ ਦੇਵਤੇ ਨੇ, ਪਤਰ ਪਤਰਿਆਂ ਦੀ ਨਿਆਈ ਬਾਕੀ ਦੇ ਜੀਵਨ, ਫੁੱਲਾਂ ਦੀ ਨਿਆਈ ਕਰਮ ਦੇ ਪਤਰਿਆਂ ਦੀ ਨਿਆਈ ਉੱਤਮ ਮੱਧਮ ਕਨਿਸ਼ਟ ਜੀਵਨ, ਇਉਂ ਟਾਹਣੀਆਂ ਸ਼ਾਖਾਵਾਂ ਆਦਿ ਸਭ ਪਰਮੇਸ਼ਰ ਦੀ ਚੇਤਨ ਸੱਤਾ ਰੂਪੀ ਰਸ ਦੇ ਨਾਲ ਭਰੀਆਂ ਹੋਈਆਂ ਨੇ। ਬ੍ਰਹਮ ਤੇ ਜਿਹੜਾ ਸਾ ਉਹ ਇਸ ਪ੍ਰਕਾਰ ਦਾ ਬਿਰਸ਼ ਹੈ ਤੇ ਇਸ ਕਰਕੇ ਇੱਕ ਬੇਅੰਤ ਪਰਮੇਸ਼ਰ ਹੀ ਬਿਰਸ਼ ਰੂਪ ਹੈ। ਵੱਡੇ ਤਿੰਨੇ ਦੇਵਤੇ ਭਾਰੇ ਉਹ ਡਾਰ ਟਾਹਣੇ ਨੇ ਤੇ ਬਾਕੀ ਸਾਰੇ ਦੇਵਤੇ ਸ਼ਾਖਾ ਟਾਹਣੀਆਂ ਰੂਪ ਨੇ। ਸੂਖਮ ਸਥੂਲ ਸਾਰੇ ਜੀਵ ਇਹ ਫੁੱਲ ਤੇ ਪੱਤਰੇ ਨੇ ਤੇ ਕਰਮਾਂ ਰੂਪੀ ਫੁੱਲ ਤੇ ਜੀਵਾਂ ਰੂਪੀ ਪੱਤਰੇ, ਗਿਆਨ ਰੂਪੀ ਫਲ ਵੀ ਹੈ। ਇਹ ਸਾਰੇ ਚੇਤਨ ਸੱਤਾ ਰੂਪ ਕਰਕੇ ਭਰੇ ਹੋਏ ਹਨ।
ਇਹ ਅੰਮ੍ਰਿਤ ਕੀ ਬਾੜੀ ਹੈ ਰੇ।
ਇਹ ਭਾਈ ਤਤਵੇਤਿਆਂ ਦੀ ਦ੍ਰਿਸ਼ਟੀ ਵਿਚ ਤਾਂ ਅੰਮ੍ਰਿਤ ਰੂਪ ਪਰਮੇਸ਼ਰ ਦੀ ਇਹ ਪ੍ਰਾਪਤੀ ਕਰਾਉਣ ਵਾਲੀ ਸੋਹਣੀ ਬਾੜੀ ਬਗੀਚੀ ਬਣੀ ਹੋਈ ਹੈ।
ਤਿੰਨ ਹਰ ਪੂਰਾ ਕਰੀਆ।
ਇਹ ਸ੍ਰਿਸ਼ਟੀ ਤਿੰਨ ਉਸ ਪੂਰੇ ਪੂਰਨ ਹਰੀ ਪਰਮੇਸ਼ਰ ਨੇ ਰਚਨਾ ਕਰੀਆ ਕੀਤੀ ਹੈ।
ਜਾਨੀ ਜਾਨੀ ਰੇ।
ਰੇ ਹੇ ਭਾਈ, ਜਾਨੀ ਪਿਆਰਾ, ਜਾਨੀ ਜਾਣਨੇ ਯੋਗ ਪਰਮੇਸ਼ਰ ਹੈ।
ਰਾਜਾ ਰਾਮ ਕੀ ਕਹਾਣੀ।
ਉਹ ਰਾਜਾ ਪ੍ਰਕਾਸ਼ ਰੂਪ ਰਾਮ ਰਮੇ ਹੋਏ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਕਹਾਣੀ ਕਥਾ ਜਾਨਣਾ ਕੀਤੀ ਹੈ ਅਸਾਂ ਨੇ।
ਅੰਤਰ ਜੋਤ ਰਾਮ ਪਰਗਾਸਾ।
ਉਹ ਜੋਤ ਜੋਤੀ ਸਰੂਪ ਰਾਮ ਪਰਮੇਸ਼ਰ ਦਾ ਉਸੇ ਦਾ ਹੀ ਸਾਰਿਆਂ ਦੇ ਹਿਰਦੇ ਵਿਚ ਤੇ ਉਹ ਪ੍ਰਕਾਸ਼ ਹੋ ਰਿਹਾ, ਚਾਨਣਾ ਹੋ ਰਿਹਾ ਹੈ। ਇਸ ਤੋਂ ਹਿਰਦੇ ਗੁਪਤ ਬਸਿਆ ਦਿਨ ਰਾਤੀ ਪ੍ਰਤਕ ਜੋਤ ਹੈ ਸਾਰਿਆਂ ਦੇ ਅੰਦਰ।
ਗੁਰਮੁਖ ਬਿਰਲਾ ਜਾਣੇ।
ਪਰ ਇਹ ਗੱਲ ਗੁਰਾਂ ਦੁਆਰਾ ਕਿਸੇ ਬਿਰਲੇ ਟਾਵੇਂ ਟਾਵੇਂ ਗੁਰਮੁਖ ਨੇ ਜਾਣਨ ਕੀਤੀ ਹੈ, ਹਰ ਇੱਕ ਨੇ ਨਹੀਂ ਜਾਣੇ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ
ਭਵਰ ਏਕ ਪੋਹਪਰਸ ਬੀਦਾ।
ਉਹ ਇੱਕ ਜੋਗੀ ਜਨ ਰੂਪ ਭਵਰ ਭੋਰਾ ਵੇਦਾਂ ਸ਼ਾਸਤਰਾਂ ਰੂਪੀ ਪੋਹਪ ਫੁੱਲ ਦੇ ਸਿਧਾਂਤ ਰੂਪੀ ਰਸ ਵਿਚ ਬੀਦਾ ਮਿਲਿਆ ਹੋਇਆ ਹੈ। ਜਿਸ ਜੋਗੀ ਜਨ ਦੇ ਬਾਰਾਂ ਅੱਖਰਾਂ ਅੱਗੇ ਦੱਸਣਗੇ ਹੁਣ
ਬਾਰਹਿ ਲੇ ਉਰ ਧਰਿਆ।
ਤੇ ਜਿਸ ਜੋਗੀ ਦੇ ਜਨ ਦੇ ਬਾਰਾਂ ਅੱਖਰਾਂ ਤੇ ਓਮ ਨਮੋ ਭਗਵਤੇ ਵਾਸੁਦੇਵਾਏ ਇਸ ਤਰ੍ਹਾਂ ਦਾ ਇਹ ਦੁਆਸੀ ਅੱਖਰ ਸਤਯੁਗ ਦੇ ਹੈ, ਇਹ ਮੰਤਰ ਲੈ ਕੇ ਉਰ ਹਿਰਦੇ ਵਿਚ ਧਰਿਆ ਹੈ ਜਿਨ੍ਹਾਂ ਨੇ।
ਸੂਰਹਿ ਵਧੇ ਪਵਨ ਚਕੂਰਿਆ।
ਜਿਸ ਜੋਗੀ ਜਨ ਨੇ ਸੋਰਹਿ ਸੋਲਾਂ ਅੱਖਰਾਂ ਵਾਲੇ ਮੰਤਰ ਮਧੇ ਉਹਦੇ ਵਿਚ ਆਪਣੇ ਪਵਨ ਪਾਉਣ ਸਵਾਸਨ ਨੂੰ ਝਕੋਰਿਆ, ਝਕੋਲਣਾ ਕੀਤਾ, ਮੇਲਣਾ ਕੀਤਾ ਤੇ ਸੋਲਾਂ ਦਲ ਵਾਲੇ ਰਿਦੇ ਰੂਪੀ ਕਮਲ ਦੇ ਵਿਚ ਅਨਾਹਤ ਚੱਕਰ ਦੁਆਰਾ ਸਵਾਸਾਂ ਨੂੰ ਝਕੋਰਨਾ ਕੀਤਾ। ਉਸ ਜੋਗੀ ਜਾਂਦੇ ਆਕਾਸ਼ੇ ਬੋਲੇ ਜੀ
ਆਕਾਸ਼ੇ ਫਰ ਫਰਿਆ।
ਆਕਾਸ਼ੇ ਦਸਮ ਦੁਆਰ ਵਿਚ ਜੋਗਾਨੰਦ ਰੂਪੀ ਫਰ ਫਲ ਫਰਿਆ ਫਲਿਆ ਪਾਵੇ ਪ੍ਰਕਾਸ਼ ਜੋਗੀ ਜਨ ਦੇ ਜੋਗਾਨੰਦ ਦੇ ਰਸ ਦੇ ਤਾਂ ਹੀ ਮਾਨਣਾ ਕੀਤਾ ਹੈ। ਤੇ ਇਹ ਜਿਹੜਾ ਨਾ ਸੋਲਾਂ ਅੱਖਰਾ ਮੰਤਰ ਹੈ ਸਨਾਤਨ ਮਤ ਵਿਚ, ਉਹਦੇ ਕੀ ਆ ਹਰੇ ਰਾਮ 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 ਹਰੇ ਹਰੇ, ਹਰੇ ਕ੍ਰਿਸ਼ਨਾ 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 ਹਰੇ ਹਰੇ, ਇਹ ਸੋਲਾਂ ਬਣ ਗਏ ਤੇ ਇਸ ਪ੍ਰਕਾਰ ਦਾ ਉਹਦੇ ਵੱਲ ਇਸ਼ਾਰਾ ਕਰਦੇ ਨੇ ਕਬੀਰ ਸਾਹਿਬ। ਫਿਰ ਬੋਲ ਦੋ ਜੀ ਹੇ
ਸੋਰਹਿ ਵਧੇ ਪਵਨ ਝਕੋਰਿਆ।
ਤੇ ਇਸ ਤਰ੍ਹਾਂ ਸੋਲਾਂ ਪੰਖਲੀਆਂ ਵਾਲੇ ਦਸਮ ਦੁਆਰ ਵਿਚ ਸਵਾਸਾਂ ਨੂੰ ਝਕੋਲਣਾ ਚੜਾਉਣਾ ਕੀਤਾ ਹੈ।
ਆਕਾਸ਼ੇ ਫਰ ਫਰਿਆ।
ਇਸ ਕਰਕੇ ਚਿਦਾਕਾਸ਼ ਰੂਪੀ ਫਲ ਫਲਿਆ ਪ੍ਰਾਪਤ ਹੋਇਆ ਹੈ।
ਸਹਿਜ ਸੁਨ ਇਕ ਬੇਰਵਾ ਉਪਜਿਆ।
ਤੇ ਇਹ ਇਸ ਤਰ੍ਹਾਂ ਫਰਮਾਨ ਕਰ ਰਿਹਾ ਜਿਹੜਾ ਜੋਗੀ ਜਨ ਸਹਿਜ ਸ਼ਾਂਤੀ ਦੇ ਨਾਲ ਸੁਨ ਅਫੁਰ ਅਵਸਥਾ ਭਾਵ ਦਸਵੇਂ ਦੁਆਰ ਵਿੱਚ ਟਿਕਿਆ ਹੋਇਆ ਹੈ ਤੇ ਉਸ ਨੇ ਫਿਰ ਉਹ ਇੱਕ ਚੇਤਨ ਦੀ ਲਾਟ ਦਾ ਜਿਹੜਾ ਪ੍ਰਕਾਸ਼ ਤੇ ਉਸ ਨੇ ਇਸ ਪ੍ਰਕਾਰ ਜਿਹੜਾ ਵਿਰਵਾ ਬੂਟਾ ਉਪਜਿਆ ਪੈਦਾ ਹੋਇਆ ਹੈ ਉਹਦੀ ਬੁੱਧ ਰੂਪੀ ਧਰਤੀ ਪਦਾਰਥਾਂ ਰੂਪੀ ਅੱਗੇ ਦੱਸਦੇ ਨੇ
ਧਰਤੀ ਜਲ ਹਰ ਸੋਖਿਆ
ਉਹਦੀ ਬੁੱਧ ਰੂਪ ਧਰਤੀ ਵਿੱਚੋਂ ਪਦਾਰਥਾਂ ਰੂਪੀ ਜਲ ਹਰ ਪਾਣੀ ਵੀ ਸੋਖਿਆ ਸੁੱਕ ਗਿਆ ਤੇ ਜਿਹੜੀ ਉਸਦੀ ਬੁੱਧੀ ਧਰਤੀ ਵਿੱਚ ਪਦਾਰਥਾਂ ਰੂਪੀ ਜਲ ਦੀ ਵਾਸ਼ਨਾ ਸੀ ਉਹ ਵੀ ਹਰਨਾਸ ਹੋ ਗਈ ਜੋਗੀ ਜਨ ਹਿਰਦੇ ਰਿਧੀਆਂ ਸਿੱਧੀਆਂ ਆਦਿ ਵਾਸ਼ਨਾ ਨੂੰ ਇਹਨੂੰ ਪਾਣੀ ਨੂੰ ਸੋਖ ਦਿੱਤਾ ਉਹਨਾਂ ਨੇ
ਕਹਿ ਕਬੀਰ ਹੋ ਤਾ ਕਾ ਸੇਵਕ
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਂ ਤਾਂ ਉਸਦਾ ਸੇਵਕ ਹਾਂ
ਜਿਨ ਇਹੋ ਬਿਰਵਾ ਦੇਖਿਆ
ਜਿਸ ਨੇ ਵਿਰਾਟ ਰੂਪੀ ਬਿਰਵਾ ਬੂਟਾ ਦੇਖਿਆ ਦੇਖਣਾ ਕੀਤਾ ਹੈ ਇਸੇ ਪ੍ਰਕਾਰ ਜੀ
ਤਰਵਰ ਏਕ ਅਨੰਤ ਡਾਰ ਸਾਖਾ
ਵਿਰਾਟ ਰੂਪੀ ਬਿਰਵਾ ਇਹ ਪ੍ਰਸ਼ਨ ਹੈ ਉਹ ਕਿਵੇਂ ਬਣਦਾ ਹੈ ਤੇ ਕੈਸਾ ਹੈ ਉੱਤਰ ਦੇ ਕਹਿੰਦੇ ਤਰਵਰ ਏਕ ਅਨੰਤ ਡਾਰ ਸਾਖਾ ਤੇ ਇਸ ਪ੍ਰਕਾਰ ਕਹਿੰਦੇ ਤਰਵਰ ਤਰ ਜਮਾ ਤਰ ਤਾਂ ਬਿਰਸ਼ ਨੂੰ ਕਹਿੰਦੇ ਨੇ ਇੱਕ ਬਰ ਸ੍ਰੇਸ਼ਟ ਤਰ ਬਿਰਸ਼ ਬਣਿਆ ਹੋਇਆ ਹੈ ਤੇ ਬ੍ਰਹਮ ਧਰਤੀ ਦੀ ਨਿਆਈ ਹੈ ਤੇ ਈਸ਼ਵਰ ਬੀਜ ਦੀ ਨਿਆਈ ਹੈ ਤੇ ਹਿਰਨ ਗਰਭ ਜਿਹੜਾ ਅੰਕੁਰ ਦੀ ਨਿਆਈ ਹੈ ਵਿਰਾਟ ਮੂਲ ਦੀ ਨਿਆਈ ਹੈ ਤੇ ਬ੍ਰਹਮਾ ਵਿਸ਼ਨੂੰ ਜਿਹੜੇ ਇਹ ਟਾਹਣੇ ਬਣੇ ਹੋਏ ਨੇ ਅੱਗੇ ਦੱਸਦੇ ਨੇ ਪੋਹਪ
ਪੋਹਪ ਪਤਰ ਰਸ ਭਰੀਆ
ਬਾਕੀ ਅਨੰਤ ਦੇਵਤੇ ਸ਼ਾਖਾ ਟਾਹਣੀਆਂ ਰੂਪ ਨ ਬ੍ਰਹਮ ਰੂਪ ਬਿਰਸ਼ ਅਨੰਤ ਈਸ਼ਵਰ ਡਾਰ ਟਾਹਣੇ ਤਿੰਨੇ ਗੁਣ ਛੋਟੀਆਂ ਸ਼ਾਖਾ ਟਾਹਣੀਆਂ ਉਪਾਸ਼ਨਾ ਰੂਪੀ ਫੁੱਲ ਕਰਮ ਰੂਪੀ ਪਤਰੇ ਗਿਆਨ ਰੂਪੀ ਰਸ ਦੇ ਨਾਲ ਭਰਿਆ ਹੋਇਆ ਹੈ ਇਸ ਪ੍ਰਕਾਰ ਵੀ ਇਹਦਾ ਅਰਥ ਹੈ ਜਿਨ੍ਹਾਂ ਗਿਆਨਵਾਨਾਂ ਨੇ ਬ੍ਰਹਮ ਰੂਪੀ ਬਿਰਸ਼ ਨੂੰ ਆਪਣੇ ਹਿਰਦੇ ਰੂਪੀ ਤਰਜੀ ਪ੍ਰਗਟ ਕੀਤਾ ਹੈ ਉਹਨਾਂ ਨੂੰ ਕਰਨਾ ਮੁਦਤਾ ਮੈਤਰੀ ਉਪੇਖਿਆ ਟਾਹਣੇ ਨਿਕਲੇ ਨੇ ਸਰਵਣ ਮੰਨਣ ਨਿਧਿਆਸਨ ਆਦਿ ਟਾਹਣੀਆਂ ਨਿਕਲੀਆਂ ਨੇ ਧਰਮ ਰੂਪੀ ਫੁੱਲ ਤੇ ਨਿਸ਼ਕਾਮ ਕਰਮਾਂ ਰੂਪੀ ਪਤਰੇ ਨਿਕਲੇ ਹੈ ਜੋ ਬ੍ਰਹਮਾਨੰਦ ਰੂਪੀ ਰਸ ਦੇ ਨਾਲ ਭਰੀਆਂ ਹੋਈਆਂ ਹਨ
ਇਹ ਅੰਮ੍ਰਿਤ ਕੀ ਬਾੜੀ ਹੈ ਰੇ
ਰੇ ਭਾਈ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੀ ਬਗੀਚੀ ਲੱਗੀ ਹੋਈ ਹੈ
ਤਿਨ ਹਰ ਪੂਰਾ ਕਰੀਆ
ਰੇ ਭਾਈ ਤਿਨ ਉਸ ਪੂਰਨ ਹਰ ਪਰਮੇਸ਼ਰ ਨੇ ਇਸ ਨੂੰ ਪੈਦਾ ਕੀਤਾ ਹੈ
ਜਾਨੀ ਜਾਨੀ ਰੇ
ਕਹਿ ਰਹੇ ਨੇ ਜਾਨੀ ਜਾਨੀ ਰੇ ਤੇ ਭਾਵ ਕੀ ਹੈ ਕਹਿੰਦੇ ਜਾਨੀ ਜਾਨੀ ਰੇ ਰੇ ਭਾਈ ਉਸ ਜਿਹੜਾ ਰਾਜਾ ਰੂਪ ਹੈ ਅੱਗੇ ਬੋਲੋ
ਰਾਜਾ ਰਾਮ ਕੀ ਕਹਾਣੀ
ਰੇ ਭਾਈ ਉਸ ਰਾਜਾ ਪ੍ਰਕਾਸ਼ ਰਾਮ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਕਰਾਉਣ ਵਾਲੀ ਕਹਾਣੀ ਕਥਾ ਹੈ ਨਾ ਜਾਨੀ ਜਾਣਨ ਯੋਗ ਗੁਰਾਂ ਪਾਸੋਂ ਜਾਨੀ ਜਾਣਨਾ ਕੀਤੀ ਹੈ
ਅੰਤਰ ਜੋਤ ਰਾਮ ਪ੍ਰਗਾਸਾ
ਸਾਰਿਆਂ ਦੀਆਂ ਇੰਦਰੀਆਂ ਤੇ ਬਿਰਤੀਆਂ ਅੰਤਰ ਵਿੱਚ ਜੋਤ ਜੋਤੀ ਸਰੂਪ ਰਾਮ ਰਮਿਆ ਹੋਇਆ ਪਰਮੇਸ਼ਰ ਚੇਤਨ ਸੱਤਾ ਦਾ ਹੀ ਪ੍ਰਗਾਸਾ ਪ੍ਰਕਾਸ਼ ਹੋਇਆ ਹੈ ਪਰ ਇਹ ਕਿਸੇ ਨੇ
ਗੁਰਮੁਖ ਬਿਰਲਾ ਜਾਣੇ
ਕਿਸੇ ਬਿਰਲੇ ਟਾਵੇਂ ਟਾਵੇਂ ਗੁਰਮੁਖ ਨੇ ਗੁਰਸਿੱਖਿਆ ਦੁਆਰਾ ਇਹ ਗੱਲ ਜਾਨੀ ਜਾਣਨਾ ਕੀਤੀ ਹੈ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ
ਪਵਰ ਏਕ ਪੋਹ ਪਰਸ ਬੀਦਾ
ਇਹ ਜੀਵ ਤੇ ਜੀਵ ਰੂਪੀ ਭੌਰੇ ਦਾ ਚਿੱਤ ਵੇਦ ਸ਼ਾਸਤਰਾਂ ਦੇ ਸਿਧਾਂਤ ਰੂਪੀ ਜਿਹੜਾ ਜਿਹੜਾ ਫੁੱਲਾਂ ਤੇ ਬ੍ਰਹਮਾਨੰਦ ਰੂਪੀ ਰਸ ਜਿਹੜਾ ਹੈ ਪਾਵਰ ਏਕ ਪੋਹਪ ਰਸ ਵਿਧਾ ਜਿਨ੍ਹਾਂ ਨੇ ਜੀਵ ਰੂਪੀ ਭੌਰੇ ਦਾ ਚਿੱਤ ਵੇਦ ਸ਼ਾਸਤਰਾਂ ਦੇ ਸਿਧਾਂਤ ਰੂਪੀ ਫੁੱਲ ਦੇ ਬ੍ਰਹਮਾਨੰਦ ਰੂਪੀ ਜਿਹੜਾ ਰਸ ਹੈ ਬੋਲੇ ਜੀ ਅੱਗੇ
ਪਾਵਰ ਏਕ ਪੋਹਪ ਰਸ ਵਿਧਾ
ਤੇ ਇਸ ਪ੍ਰਕਾਰ ਫਿਰ ਇਹ ਜਿਹੜਾ ਤੇ ਜਿਸ ਦਾ ਜੀਵ ਰੂਪੀ ਭੌਰੇ ਦਾ ਚਿੱਤ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਰੂਪੀ ਫੁੱਲ ਤੇ ਬ੍ਰਹਮਾਨੰਦ ਰੂਪੀ ਰਸ ਹੈ ਜਿਹੜਾ ਉਸ ਰਸ ਦੇ ਬੀਜਾ ਬਿੰਨਿਆ ਗਿਆ ਹੈ ਉਸ ਨੇ ਫਿਰ
ਬਾਰਾਂ
ਬਾਹਰ ਜਾਂਦੇ ਮਨ ਨੂੰ ਲੇ ਕਰਕੇ ਹਿਰਦੇ ਵੀ ਧਾਰਨ ਕੀਤਾ ਭਾਵ ਅੰਤਰਮੁਖ ਕੀਤਾ ਜਾਂ ਫਿਰ ਬਾਰਾਂ ਬਾਰਾਂ ਅੱਖਰਾਂ ਵਾਲੇ ਮੰਤਰ ਨੂੰ ਗੁਰਾਂ ਦੇ ਉਪਦੇਸ਼ ਨੂੰ ਲੈ ਕੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਤੇ ਬਾਰਾਂ ਜਿਹੜੇ ਜਿਹੜੇ ਜਿਹੜਾ ਇਹ ਇਸ਼ਾਰਾ ਕੀਤਾ ਉਹ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਇਹ ਬਾਰਾਂ ਅੱਖਰ ਨੇ ਤੇ ਇਸ ਪ੍ਰਕਾਰ ਜਿਹੜਾ ਬਾਰਾਂ ਲਈ ਉਰ ਧਰਿਆ ਇਹਦੇ ਨਾਲ ਜਿਹੜਾ ਸੋਲਾਂ ਅੱਖਰਾਂ ਵਾਲਾ ਵੀ ਉੱਪਰ ਕਿਹਾ ਸੀ ਆਕਾਰ ਉਕਾਰ ਮਕਾਰਪੁਨ ਅਰਧਬਿੰਦ ਪਹਿਚਾਨ ਚਾਰੋਂ ਕੋ ਸਮੁਦਾਏ ਓਅੰਕਾਰ ਪਹਿਚਾਨ ਚਾਰ ਤਾਂ ਇਹਦੇ ਚ ਹੋ ਗਏ ਪੰਜਵਾਂ ਸੱਤ ਛੇਵਾਂ ਨਾਮ ਸੱਤਵਾਂ ਕਰਤਾ, ਅੱਠਵਾਂ ਪੁਰਖ, ਨੌਵਾਂ ਨਿਰਭਉ, ਦਸਵਾਂ ਨਿਰਵੈਰ ਤੇ ਅਕਾਲ ਗਿਆਰਵਾਂ ਹੋ ਗਿਆ, ਮੂਰਤ ਬਾਰਵਾਂ ਹੋ ਗਿਆ, ਅਜੂਨੀ ਤੇਰਵਾਂ ਹੋ ਗਿਆ, ਸਹਿਪੰਗ ਚੌਦਵਾਂ ਹੋ ਗਿਆ, ਗੁਰ ਪੰਦਰਵਾਂ, ਪ੍ਰਸਾਦ ਸੋਲਵਾਂ ਹੋ ਗਿਆ। ਇਹ ਸੋਲਾਂ ਅੱਖਰਾਂ ਦੇ ਗੁਰਮਤ ਅਨੁਸਾਰ ਇਹ ਸੋਲਾਂ ਅੱਖਰਾਂ ਮੰਤਰ ਕਿਹਾ ਹੈ, ਇਹ ਮਹਾਂਪੁਰਖਾਂ ਨੇ ਵੇਰਵੇ ਨਾਲ ਦੱਸਿਆ ਸੀ। ਸੋ ਇਸ ਕਰਕੇ ਅੰਤਰੀ ਭਾਵ ਦੇ ਵਿੱਚ ਇੱਕ ਹੋਰ ਵੀ ਅਰਥ ਦਾ ਜਾਣਨਾ, ਬਾਰਾਂ ਜਿਹੜੇ ਬਾਰਾਂ ਹੈ, ਬਾਰਾਂ ਅੱਖਰਾਂ ਵਾਲੇ ਮੰਤਰ ਦੀ ਗੱਲ ਤਾਂ ਹੋ ਗਈ, ਤੇ ਬਾਰਾਂ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਦਸ ਮਨ ਤੇ ਬੁੱਧ, ਦਸ ਤੇ ਦੋ ਬਾਰਾਂ ਇੰਦਰੀਆਂ ਨੂੰ ਲੈ ਕੇ ਭਾਵ ਜਿੱਤ ਕਰਕੇ ਔਰ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਧਾਰਨ ਕੀਤਾ।
ਸੋਲਾਂ
ਮੰਤਰ ਦੇ ਪਿੱਛੇ ਸਾਰੇ ਆਪ ਜੀ ਨੇ ਸੁਣੇ ਲਿਆ ਵੇਰਵਾ, ਤੇ ਸੋਲਹ ਅੱਖਰਾਂ ਕਰਕੇ ਮਹਾਂਮੰਤਰ ਜਿਹੜਾ ਹੈ ਗੁਰਮਤ ਦੇ ਵਿੱਚ ਉਹ ਚ ਘੋਰਨਾ ਕੀਤਾ, ਤਦਾਕਾਰ ਕੀਤਾ, ਉਹਦੇ ਚ ਚਾਰ ਕੱਲੇ ਓਅੰਕਾਰ ਦੇ ਵਿੱਚ ਲੈ ਲਏ, ਓਕਾਰ ਓਕਾਰ ਮੁਕਾਰ ਪੁਨ ਅਰਧ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਇ ਜੇ ਓਅੰਕਾਰ ਪਹਿਚਾਨ, ਤੇ ਇਹਦੇ ਚ ਫਿਰ ਉਹ ਸਾਰਾ ਜਿਹੜਾ ਮੰਤਰੀ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਕਤ ਅਜੂਨੀ ਸਹਿਪੰਗ ਗੁਰ ਪ੍ਰਸਾਦ, ਕੱਲੇ ਕੱਲੇ ਅੱਖਰਾਂ ਦਾ ਆਪਾਂ ਨੇ ਗਿਣ ਲਿਆ, ਇਹ ਇਸ ਪ੍ਰਕਾਰ ਸੋਲਾਂ ਦੀ ਬਾਤ ਆ ਗਈ ਹੈ। ਤੇ ਇਹਨੂੰ ਹਿਰਦੇ ਵੀ ਧਾਰਨ ਕੀਤਾ ਹੈ, ਤੇ ਜਿਸ ਨੇ ਸੋਰਾਂ ਸੋਲਾਂ ਅੱਖਰਾਂ ਵਾਲੇ ਮਹਾਂਮੰਤਰ ਨੂੰ ਆਪਣੇ ਸਵਾਸਾਂ ਦੇ ਝਕੋਰਨਾ ਤਦਾਕਾਰ ਕੀਤਾ ਹੈ, ਉਸ ਨੇ ਫਿਰ ਅੱਗੇ
ਆਕਾਸੇ ਫਰ ਫਰਿਆ,
ਉਸ ਨੇ ਹਿਰਦੇ ਰੂਪੀ ਥਾਂ ਦੇ ਚੇਤਨ ਸਰੂਪ ਦੀ ਪ੍ਰਾਪਤੀ ਵਾਲਾ ਬ੍ਰਹਮ ਗਿਆਨ ਰੂਪੀ ਫਲ ਫਲਿਆ, ਪ੍ਰਾਪਤ ਹੋ ਗਿਆ ਹੈ, ਜਿਸ ਨੇ ਪਰਮੇਸ਼ਰ ਦੇ ਪਵਨ ਪਵਿੱਤਰ ਨਾਮ ਮੱਧੇ ਵਿੱਚ ਮਨ ਨੂੰ ਮਿਲਾਉਣਾ ਕੀਤਾ ਹੈ। ਸੋ ਰਹਿ, ਸੋ ਉਹ ਜੰਮਣ ਮਰਨ ਤੋਂ ਰਹਿ ਰਹਿਤ ਹੋ ਗਿਆ, ਅਤੇ ਉਹ ਜਗਿਆਸੂ ਤਤਵੇ ਤੇ ਅੰਤ ਦੇ ਅੰਦਰ ਚਿਦਾਕਾਸ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲਾ ਬ੍ਰਹਮਾਨੰਦ ਰੂਪੀ ਰਸ ਫਲਿਆ ਹੈ।
ਸਹਿਜ ਸੁਣ ਇੱਕ ਵਿਰਵਾ ਉਪਜਿਆ,
ਤਤਵੇ ਤੇ ਮਹਾਂਪੁਰਖਾਂ ਦੇ ਰੇ ਦੇ ਵਿੱਚ ਸਹਿਜ ਗਿਆਨ ਰੂਪੀ ਸੁਨ ਫੁਰ ਰੂਪ ਭਾਵ ਸਾਰਿਆਂ ਫੁਰਨਿਆਂ ਤੋਂ ਰਹਿਤ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲਾ ਇੱਕ ਐਸਾ ਅਪਰੋਹ ਗਿਆਨ ਰੂਪੀ ਵਿਰਵਾ ਬੂਟਾ ਉਪਜਿਆ ਪੈਦਾ ਹੋਇਆ ਹੈ।
ਧਰਤੀ ਜਲ ਹਰ ਸੋਖਿਆ,
ਜਿਸ ਨੇ ਤਤਵੇਤੇ ਦੀ ਬੁੱਧ ਰੂਪ ਧਰਤੀ ਦੁਨੀਆਂ ਦੇ ਪਦਾਰਥਾਂ ਦੀ ਪ੍ਰਾਪਤੀ ਦੀ ਇੱਛਾ ਰੂਪ ਪਾਣੀ ਸੋਖਿਆ ਸੋਖ ਹੀ ਦਿੱਤਾ ਹੈ। ਭਾਵ ਕੀ ਹੈ, ਜਿਵੇਂ ਕਮਲ ਦੇ ਫੁੱਲ ਦਾ ਸੁਭਾਅ ਹੈ ਨੀਚੇ ਵਾਲੇ ਪਾਣੀ ਤੋਂ ਵੀ ਨਿਰਲੇਪ ਰਹਿੰਦਾ, ਉੱਪਰਲਾ ਜਿਹੜਾ ਵਰਖਾ ਦਾ ਪਾਣੀ ਉਹ ਤੋਂ ਵੀ ਨਿਰਲੇਪ ਰਹਿੰਦਾ, ਸਿੱਲਾ ਨਹੀਂ ਹੁੰਦਾ। ਇਸੇ ਪ੍ਰਕਾਰ ਤਤਵੇਤੇ ਉਹਨਾਂ ਦੇ ਚਿੱਤ ਦੇ ਤਾਂ ਨੀਚੇ ਭਾਵ ਦੁਨੀਆਂ ਦੇ ਪਦਾਰਥਾਂ ਰੂਪ ਪਾਣੀ ਤੇ ਉਪਰਲੇ ਸਵਰਗ ਆਦਿ ਪਦਾਰਥਾਂ ਦੇ ਇਹ ਜਿਹੜੇ ਪਦਾਰਥ ਵੱਲੋਂ ਸੁੱਕਾ ਨਿਰਲੇਪ ਹੀ ਕਰ ਲਿਆ ਉਹਨਾਂ ਨੇ, ਐ ਸੁੱਕੇ ਹੀ ਰਹਿੰਦੇ ਆ ਉਹਨਾਂ ਦੇ ਹਿਰਦੇ।
ਕਹਿ ਕਬੀਰ ਹੋ ਤਾਕਾ ਸੇਵਕ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਂ ਤਾਂ ਉਹ ਗੁਰੂ ਨਾਨਕ ਸਾਹਿਬ ਜੀ ਦਾ ਸੇਵਕ ਹਾਂ ਜਿਨ੍ਹਾਂ ਨੇ ਮੈਨੂੰ ਕਾਂਸੀ ਵਿਚ ਆ ਕੇ ਤਾਰਨਾ ਕੀਤਾ,
ਜਿਹਨੇ ਇਹੋ ਬਿਰਵਾ ਦੇਖਿਆ,
ਜਿਸ ਦੀ ਕਿਰਪਾ ਦਾ ਸਰਕਾ ਬ੍ਰਹਮਾਨੰਦ ਰੂਪੀ ਬੂਟਾ ਜਿਹੜਾ ਦੇਖਣਾ ਕੀਤਾ, ਭਾਵ ਬ੍ਰਹਮਾਨੰਦ ਰੂਪ ਬੂਟੇ ਦਾ ਫਲ ਖਾਧਾ ਹੈ। ਇੱਕ ਜੋਗੀ ਭਗਤ ਕਬੀਰ ਸਾਹਿਬ ਦੇ ਕੋਲ ਆਇਆ, ਕਹਿਣ ਲੱਗਾ ਮੇਰੇ ਵਿਚ ਇੰਨੀ ਸ਼ਕਤੀ ਹੈ ਮੈਂ ਹੱਥ ਦੇ ਉੱਤੇ ਸਰੋਂ ਜਮਾ ਦਿੰਨਾ, ਬਗੀਚੀ ਦਿਖਾ ਦਿੰਨਾ, ਕਰਾਮਾਤ ਸੀ। ਕਬੀਰ ਸਾਹਿਬ ਜੀ ਤੁਸੀਂ ਵੀ ਰੱਖਦੇ ਹੋ ਤਾਕਤ ਇਹ? ਕਬੀਰ ਸਾਹਿਬ ਜੀ ਚੁੱਪ ਕਰ ਗਏ, ਕਹਿੰਦੇ ਜੇ ਤਾਕਤ ਨਹੀਂ ਰੱਖਦੇ ਤੁਸੀਂ ਜੋਗ ਭੇਗ ਧਾਰਨ ਕਰ ਲਓ, ਫਿਰ ਮੈਂ ਤੁਹਾਨੂੰ ਹੱਥ ਦੇ ਤਲੀ ਉੱਤੇ ਬਗੀਚੀ ਜਮਾਉਣ ਦਾ, ਸਰੋਂ ਜਮਾਉਣ ਦਾ ਤਰੀਕਾ ਦੱਸ ਦੂੰਗਾ। ਇਹ ਸੁਣ ਕੇ ਕਬੀਰ ਸਾਹਿਬ ਜੀ ਕਹਿਣ ਲੱਗੇ ਮੈਨੂੰ ਬਾਹਰਲੇ ਭੇਖ ਦੀ ਲੋੜ ਨਹੀਂ, ਮੈਂ ਤਾਂ ਕਿਰਤੀ ਬੰਦਾ, ਮੈਂ ਅੰਤਰੀਵ ਯੋਗ ਧਾਰਨ ਕੀਤਾ ਹੈ, ਜੇ ਤੇਰੇ ਮਨ ਚ ਇੱਛਾ ਤੂੰ ਵੀ ਹੋਏ ਅੰਤਰੀਵ ਯੋਗ ਧਾਰਨ ਕਰ ਲੈ। ਜੋਗੀ ਕਹਿਣਾ ਅੰਤਰੀਵ ਯੋਗ ਦੱਸੋ ਕਿਹੜਾ? ਕਬੀਰ ਸਾਹਿਬ ਜੀ ਇਹ ਸ਼ਬਦ ਉਚਾਰਿਆ, ਫਿਰ
ਮੁੰਦਰਾ ਮੋਨ ਦਇਆ ਕਰ ਝੋਲੀ,
ਇਹ ਕਹਿਣ ਲੱਗੇ ਜੋਗੀ ਨੂੰ, ਕਹਿੰਦੇ ਮਨ ਦੇ ਬਾਹਰਲੇ ਅੰਦਰੋਂ ਸੰਕਲਪਾਂ ਵਿਕਲਪਾਂ ਨੂੰ ਰੋਕ ਕੇ ਇਹ ਜਿਹੜਾ ਮੋਨ ਇਹ ਹੈ ਚੁੱਪਤਾ ਰੂਪ, ਤੇ ਜਿਹੜਾ ਇਹਨੂੰ ਗਿਆਨ ਮੋਨ, ਗਿਆਨ ਮੋਨ ਕਹਿੰਦੇ ਨੇ, ਇਸ ਨੂੰ ਇਹ ਮੁੰਦਰਾ ਪਾਉਣਾ ਕਰ, ਮੁੰਦਰਾ ਮੋਨ, ਮਨ ਦੇ ਬਾਣੀ ਦੇ ਮੋਨ ਮੋਨਤਾ ਕਰਨ ਰੂਪ ਦੋ ਮੁੰਦਰਾ ਪਾਉਣਾ ਕਰ, ਮਨ ਰੂਪੀ ਜੋਗੀ ਦੇ ਸੰਕਲਪਾਂ ਵਿਕਲਪਾਂ ਰੂਪੀ ਕੰਨਾਂ ਨੂੰ ਵਿਚਾਰ ਰੂਪੀ ਛੁਰੀ ਨਾਲ ਚੀਰ ਕੇ ਅੰਦਰੋਂ ਬਾਹਰੋਂ ਮੋਨ ਧਾਰਨ ਕਰਨ ਰੂਪ ਇਹ ਮੁੰਦਰਾ ਪਾਉਣਾ ਕਰ। ਭਾਵੇਂ ਬਾਹਰਲੀ ਜਿਹੜੀ ਤੇ ਮੌਨਤਾ ਹੈ, ਘੱਟ ਬੋਲਣਾ, ਇਹ ਅੰਦਰਲੀ ਮੌਨਤਾ ਹੈ ਜਿਹੜੀ ਤੈਨੂੰ ਦੱਸ ਰਿਹਾ, ਹੰਗਤਾ ਮਮਤਾ ਰਹਿਤ ਹੋਣਾ, ਤੇ ਅੱਗੇ ਦੱਸਦੇ ਹਨ ਦਇਆ ਕਰ ਝੋਲੀ, ਦਇਆ ਜਿਹੜੀ ਜੀਵਾਂ ਤੇ ਕਰਨੀ ਹੈ ਇਹ ਝੋਲੀ ਬਣਾ ਲੈ, ਤਾਂ ਮੰਗ ਖਾਣ ਦੀ ਝੋਲੀ ਬਣਾਈ ਫਿਰਦਾ, ਤੇ ਆਪਣੀ ਜੀਵਾਤਮਾ ਉੱਤੇ ਦਇਆ ਕਰ, ਝੋਲੀ ਬਣਾਉਣਾ ਕਰ। ਝੋਲੀ ਵੀ ਜਿਵੇਂ ਸਾਰੇ ਪਦਾਰਥ ਹੁੰਦੇ ਨੇ, ਇਸੇ ਤਰ੍ਹਾਂ ਦਇਆ ਕਰਨ ਦੇ ਵਿੱਚ ਸਾਰੇ ਗੁਣ ਆ ਜਾਂਦੇ, ਪ੍ਰਾਪਤ ਹੋ ਜਾਂਦੇ ਹਨ।
ਪੱਤਰ ਕਾ ਕਰੋ ਵਿਚਾਰ ਰੇ,
ਕਹਿੰਦੇ ਭਾਂਡਾ ਕਿਹੜਾ ਤੁਹਾਡੇ ਕੋਲ ਅਸੀਂ ਮੰਗਣ ਵਾਸਤੇ, ਸਾਡੇ ਕੋਲ ਠੂਠਾ ਹੈ ਭਾਂਡਾ। ਕਹਿੰਦੇ ਸਰੂਪ ਦੀ ਵਿਚਾਰ ਦਾ ਨਿਰਣਾ ਕਰਨ ਰੂਪ ਮੰਗਣ ਵਾਲਾ ਪਾਤਰ ਭਾਂਡਾ ਬਣਾਉਣਾ ਕੀਤਾ ਹੈ, ਤੁਸੀਂ ਵੀ ਕਰੋ।
ਪੱਤਰ ਕਾ ਕਰੋ ਵਿਚਾਰ ਰੇ,
ਅਰੇ ਹੇ ਜੋਗੀ, ਪੱਤਰ ਦਾ ਇਹ ਵਿਚਾਰ ਕਰ, ਇਹ ਭਾਂਡਾ ਬਣਾਉਣਾ ਕੀਤਾ ਹੈ।
ਖਿੰਥਾ ਇਹੋ ਤਨ ਸੀਓ ਆਪਣਾ,
ਜੋ ਆਪਣੇ ਆਪ ਦਾ ਤਨ ਸਰੀਰ ਪਰਮੇਸ਼ਰ ਦੇ ਨਾਲ, ਸੀਓ ਦਾ ਪਰ ਸੀਵਣਾ ਹੈ, ਸਿਉਣਾ ਕਰਨਾ ਹੈ। ਕਹਿੰਦੇ ਇਹ ਸਮਝ ਲੈ, ਇਹ ਖਿੰਥਾ ਗੋਦੜੀ ਬਣਾਉਣਾ ਕਰ ਇਸ ਨੂੰ।
ਨਾਮ ਕਰੋ ਆਧਾਰ ਰੇ,
ਨਾਮ ਦਾ ਆਸਰਾ ਧਾਰਨ ਕਰ, ਜੋ ਆਪਣੇ ਤਨ ਨੂੰ ਗੁਰੂ ਟਹਿਲ ਵਿਚ ਜੋੜਨਾ ਹੈ, ਇਹ ਗੋਦੜੀ ਸਿਉਣਾ ਕਰ। ਆਪਣੇ ਸਰੀਰ ਨੂੰ ਵਿਸ਼ਿਆਂ ਵੱਲੋਂ ਸੀਵਣਾ ਭਾਵ ਰੋਕਣਾ, ਇਹ ਗੋਦੜੀ ਦਾ ਪਹਿਨਣਾ ਕਰ, ਅਤੇ ਸੰਕਲਪਾਂ ਵਿਕਲਪ ਚ ਰੁੜੇ ਹੋਏ ਮਨ ਨੂੰ ਟਿਕਾਉਣਾ ਕਰ, ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਲੈਣਾ ਕਰ ਰਹੇ। ਹੇ ਭਾਈ ਜੋਗੀ, ਤੂੰ ਇਸ ਤਰ੍ਹਾਂ ਕਰ।
ਐਸਾ ਜੋਗ ਕਮਾਵੋ ਜੋਗੀ,
ਇਹ ਜੋਗੀ ਅਜਿਹਾ ਜੋਗ, ਸਾਕਸ਼ਾਤ ਕਰਾਉਣ ਵਾਲਾ ਜੋਗ, ਕਮਾਵੋ ਕਮਾਉਣਾ ਕਰੋ। ਆ ਕਾਹਦਾ ਜੋਗ ਹੈ, ਜਿਹੜਾ ਡੰਡਕ ਮੰਡਲ ਮੋਢੇ ਪਾਰ ਜੋਗ ਨਹੀਂ ਕਰਮਾਂ ਦੀ ਮਾਰ, ਇਹ ਤਾਂ ਕਰਮਾਂ ਦੀ ਮਾਰ ਸਮਝਣੇ।
ਜਪ ਤਪ ਸੰਜਮ ਗੁਰਮੁਖ ਭੋਗੇ,
ਬਾਣੀ ਦੁਆਰਾ ਜਾਪ ਜਾਪ ਕਰਨਾ, ਚਿੱਤ ਦੀ ਇਕਾਗਰਤਾ ਰੂਪ ਤਪ ਕਰਨਾ, ਤਪ ਨਾਮ ਚਿੱਤਰ ਕੀ ਇਕਾਗਰਤਾ ਕੋ ਜਾਣੀ ਹੈ। ਤਨ ਦੁਆਰਾ ਸੇਵਾ ਕਰਨ ਰੂਪ ਤਪ ਕਰਨਾ, ਇਹ ਤਪ ਹੈ ਜਿਹੜੀ ਸੇਵਾ ਕਰਨੀ ਹੱਥੀ। ਸੰਜਮ ਇੰਦਰੀਆਂ ਦਾ ਜਿਹੜਾ ਦਮਨ ਕਰਨਾ, ਇਹ ਸਾਧਨ ਦੁਆਰਾ ਗੁਰਮੁਖ ਜਨ ਬਣ ਕੇ
ਭੋਗੀ,
ਗੁਰਮੁਖ
ਭੋਗੀ,
ਇਸ ਤਰ੍ਹਾਂ ਗੁਰਮੁਖ ਇਹਨਾਂ ਸਾਧਨਾਂ ਦੁਆਰਾ ਸਮਝੋ ਗੁਰਮੁਖ ਬਣ ਕੇ ਬ੍ਰਹਮ ਆਨੰਦ ਰਹੀ ਭੋਗੀ ਭੋਗਣਾ ਕਰ, ਗੁਰਮੁਖ ਬਣ ਕੇ ਆਤਮ ਆਨੰਦ ਨੂੰ ਭੋਗਣਾ ਕਰ, ਤਤਵੇਤਾ ਰੂਪੀ ਭੋਗੀ ਇਹ ਰਾਜਾ ਜੋਗੀ ਬਣਨਾ ਕਰ ਤੂੰ। ਤੇ ਜਪ ਤਾਂ ਸੰਜਮਾ ਸਾਧਨਾ ਨੂੰ ਚੇਲੇ ਬਣਾਉਣਾ ਕਰ, ਮੁਖੀ ਗੁਰੂ ਦੁਆਰਾ ਜੋਗਾਨੰਦ ਰੂਪੀ ਭੋਜਨ ਨੂੰ ਛਕਣਾ ਕਰ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ,
ਬੁੱਧ ਵਿਭੂਤ ਚੜਾਵੋ ਆਪਣੇ
ਸਰੂਪ ਦੀ ਸਿਖਿਆਤਾਕਾਰ, ਜਿਹੜੀ ਸਰੂਪ ਦੀ ਸਿਖਿਆਤਾਕਾਰ ਹੈ ਨਾ, ਕਹਿੰਦੇ ਆਪਣੀ ਬੁੱਧੀ ਦੇ ਅੰਦਰ ਤੇ ਸਾਰੇ ਖੰਡਾਂ ਬ੍ਰਹਮੰਡਾਂ ਜਾਂ ਰੋਮ ਰੋ ਵਿਚ ਬ੍ਰਹਮ ਆਤਮਾ ਦੇ ਲਈ ਅੰਤਹਿਕਰਨ ਰੂਪੀ ਤੇ ਜਿਹੜੀ ਸਰੀਰ ਦੇ ਉੱਤੇ ਵਿਭੂਤ ਸਵਾਹ ਚੜਾਉਣਾ ਕਰ, ਤੇ ਫਿਰ ਇਹਦੇ ਨਾਲ ਹੀ ਕਿਉਂਕਿ ਬ੍ਰਹਮਾਕਾਰ ਜਿਹੜੀ ਬਿਰਤੀ ਹੋਣੀ ਹੈ, ਇਹ ਸੂਈ ਮਹਾਂਬਾਕਾਂ ਰੂਪੀ ਧਾਗਾ ਪਾ ਕੇ ਜੀਵ ਈਸ਼ ਦੀ ਏਕਤਾ ਕਰਨ ਰੂਪ ਸਿਉਣਾ ਕਰ, ਤੇ ਇਹ ਹੈ ਕਿੰਥਾ ਤੇ ਆ ਹੈ ਵਿਭੂਤੀ ਜਿਹੜੀ ਤੈਨੂੰ ਦੱਸਣ ਲੱਗੇ ਆ। ਇਹ ਬੋਲਦੇ ਜੀ ਇੱਕ ਵਾਰੀ ਫਿਰ,
ਸਿੰਘੀ ਸੁਰਤ ਮਿਲਾਏ,
ਤੇ ਇਹਦੇ ਨਾਲ ਫਿਰ ਸਿੰਘੀ ਕਿਹੜੀ ਵਜਾਉਣੀ ਹੈ, ਇਹ ਤਾਂ ਹੋ ਗਈ ਵਿਭੂਤ ਚੜਾਉਣੀ, ਤੇ ਆਪਣੀ ਬੁੱਧੀ ਨੂੰ ਪਰਮੇਸ਼ਰ ਵੱਲ ਲਗਾਉਣਾ, ਇਹ ਸਵਾਹ ਮਿਲਣੀ ਹੈ ਪਰਮੇਸ਼ਰ ਦੇ ਨਾਲ, ਸੁਰਤ ਮਿਲਣੀ ਮਿਲਾਉਣੀ, ਸੋ ਰਤ ਸੋ ਸ੍ਰੇਸ਼ਟ ਰਤ ਪ੍ਰੀਤੀ ਦੁਆਰਾ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਆਪਣੇ ਨਾਲ ਮਿਲਾਉਣਾ, ਇਹੀ ਸਿੰਗੀ ਵਜਾਉਣੀ ਆ। ਤੁਸੀਂ ਹਰਨਾਂ ਦੀਆਂ ਸਿੰਗੀਆਂ ਚੱਕੀ ਫਿਰਦੇ ਹੋ,
ਕਰ ਬੈਰਾਗ ਫਿਰੋ ਤਨ ਨਗਰੀ,
ਹੇ ਜੋਗੀ ਬੈਰਾਗ ਧਾਰਨ ਕਰਕੇ ਦੇਹ ਅਧਿਆਸ ਨੂੰ ਛੱਡ ਕੇ ਤਨ ਸਰੀਰ ਦੀ ਨਗਰੀ ਵਿਚ ਫਿਰੋ ਫਿਰਨਾ ਕਰ, ਤੂੰ ਬਸਤੀਆਂ ਬਸਤੀਆਂ ਦੇ ਘਰਾਂ ਘਰਾਂ ਛੂਠੇ ਵਰ ਕੇ ਫਿਰਦੇ ਹੋ ਮੰਗਦੇ। ਬੈਰਾਗ ਧਾਰਨ ਕਰਕੇ ਸਰੀਰ ਰੂਪੀ ਨਗਰੀ ਦੇ ਮਾਣ ਕਰਨ ਵੱਲੋਂ ਫਿਰੋ ਫਿਰਨਾ ਕਰ, ਤੇ ਇਸ ਕਰਕੇ ਫਿਰ ਮਨ ਕੇ
ਕਿੰਗੂਰੀ ਬਜਾਏ,
ਮਨ ਚਿੱਤ ਦੀ ਬਿਰਤੀ ਨੂੰ ਇਕ ਰਸ ਪਰਮੇਸ਼ਰ ਨਾਲ ਜੋੜ ਕੇ ਰੱਖਣ ਰੂਪ ਕਿੰਗਰੀ ਬੀਣਾ ਬਜਾਈ ਬਜਾਉਣਾ ਕਰ, ਮਨ ਦੀ ਪ੍ਰੀਤੀ ਦੁਆਰਾ ਨਾਮ ਜਪਣ ਦੀ ਕਿੰਗਰੀ ਨੂੰ ਬਜਾਉਣਾ ਕਰ।
ਪੰਚ ਤਤ ਲੈ ਹਿਰਦੈ ਰੱਖੋ,
ਜੋ ਪੰਜਾਂ ਤੱਤਾਂ ਦੀ ਧਾਰਨਾ ਲੈ ਕੇ ਹਿਰਦੇ ਚ ਰੱਖਣਾ ਕੀਤਾ, ਇਹ ਬਿਛਾਉਣਾ ਕਰ ਹੇਠਾਂ ਆਸਣ, ਇਹ ਹੈ ਆਸਣ। ਪੰਜੇ ਤੱਤਾਂ ਦੀ ਧਾਰਨਾ ਹਿਰਦੇ ਚ ਰੱਖਣਾ ਕਰੋ, ਇਹ ਬਿਛਾਉਣਾ ਕਰੋ ਆਸਣ, ਇਹ ਹੈ। ਪੰਜ ਸੰਤ ਜਿਨ੍ਹਾਂ ਦੀ ਸੰਗਤ ਦੁਆਰਾ ਕਹਿੰਦੇ ਕੀ ਕਰਨਾ, ਤੇ ਉਹਨਾਂ ਦੀ ਸੰਗਤ ਦਾ ਤੱਤ ਸਿਧਾਂਤ ਰੂਪ ਗਿਆਨ ਨੂੰ ਲੈ ਕੇ ਹਿਰਦੇ ਚ ਰੱਖਣਾ ਕਰ। ਪੰਚ ਜੋ ਚੇਤਨ ਬ੍ਰਹਮ ਹੈ ਉਹਦੇ ਤੱਤ ਸਰੂਪ ਦੀ ਵਿਚਾਰ ਨੂੰ ਲੈ ਕੇ ਹਿਰਦੇ ਵਿਚ ਰੱਖਣਾ ਕਰ। ਫਿਰ
ਰਹੇ ਨਿਰਾਲਮ ਤਾੜੀ,
ਫਿਰ ਐਸੀ ਤਾੜੀ ਸਮਾਧੀ ਲੱਗੇਗੀ, ਤੇਰੀ ਬਿਰਤੀ ਤਿੰਨਾਂ ਗੁਣਾਂ ਤੋਂ ਨਿਰਲੇਪ ਹੋ ਜਾਏਗੀ, ਇਸ ਕਰਕੇ ਨਿਰਲੇਪ ਹੋ ਕਰਕੇ ਰਹੇਗੀ, ਜਾਗਰਤ ਸੁਗਨ ਸੁਗੋਪਤੀ ਦੇ ਪ੍ਰਕਾਸ਼ ਰੂਪ ਨੂੰ ਵੇਖ ਕੇ, ਤੇ ਨਿਆਰਾ ਹੋ ਜਾਏਗਾ ਸੰਸਾਰ ਤੋਂ, ਨਿਆਰਾ ਅਸੰਗ ਹੋ ਜਾਏਗਾ, ਤਾੜੀ ਸਮਾਧੀ ਲੱਗ ਜਾਏਗੀ, ਇਉਂ ਲੱਗੇਗੀ।
ਕਹਿਤ ਕਬੀਰ ਸੁਨੋ ਰੇ ਸੰਤ,
ਕਬੀਰ ਸਾਹਿਬ ਜੀ ਕਹਿੰਦੇ ਸੰਤ ਜਨੋ, सुनो जा हे जोगी जन सुनना कर
धर्म दया कर बाड़ी
मेरे हां जी
धर्म दया कर बाड़ी
मेरी प्रभु दी प्राप्ति वाली सिक्ख्या नूं कहिंदे सुनो सुनना कर तू कहत कबीर सुनो रे संतो तू लोकां दी नजर बन के हथ दे बगीची जमाउण दी गल करदा है ते स्वय धर्म विच प्रवक होना ते जीवां ते दया तरस करनी एही बाड़ी बगीची ए अंतश करन हाते जमाउणा कर। अगले शब्द विच कबीर साहब जी जीवन उपदेश ਅਤੇ ਸਨਮੁਖ ਬੇਨਤੀ ਕਰਨ ਦੀ ਜਾਚ ਦੱਸਦੇ ਨੇ।
ਕਵਨ ਕਾਜ ਸਿਰਜੇ ਜਗ ਭੀਤਰ
ਹੇ ਪਰਮੇਸ਼ਵਰ ਸਾਨੂੰ ਜੀਵਾਂ ਨੂੰ ਕਵਨ ਕਿਸ ਕਾਜ ਲਈ ਸਿਰਜਿਆ ਪੈਦਾ ਕੀਤਾ ਜਗ ਸੰਸਾਰ ਦੇ ਭੀਤਰ ਵਿਚ ਸਿਰਜੇ ਪੈਦਾ ਕੀਤਾ ਹੈ।
ਜਨਮ ਕਵਨ ਫਲ ਪਾਇਆ
ਅਸੀਂ ਜੀਵਾਂ ਨੇ ਮਨੁੱਖਾ ਜਨਮ ਧਾਰ ਕੇ ਕਵਨ ਕਿਹੜਾ ਫਲ ਬ੍ਰਹਮ ਗਿਆਨ ਨੂੰ ਪਾ ਲਿਆ ਭਾਵ ਕੋਈ ਨੀ ਪਾਇਆ। ਤੁਸੀਂ ਸਾਨੂੰ ਆਪਣਾ ਨਾਮ ਜਪਣ ਪਰਉਪਕਾਰ ਕਰਨ ਦੁਨੀਆਂ ਦੇ ਦੁੱਖਾਂ ਨੂੰ ਮਿਟਾ ਕੇ ਸੁੱਖ ਪਹੁੰਚਾਉਣ ਦੇ ਲਈ ਸਭਨਾਂ ਦੀ ਚਰਨਾਂ ਦੀ ਧੂੜ ਬਣਨ ਆਦਿ ਕਾਰਜਾਂ ਲਈ ਪੈਦਾ ਕੀਤਾ ਸੀ। ਅਸੀਂ ਨਾਮ ਜਪਣ ਬਗੈਰ ਹੀ ਜ਼ਿੰਦਗੀ ਗੁਆ ਲਈ ਹੈ।
ਭਾਵ ਨਿੱਧ ਤਰਨ ਤਾਰਨ ਚਿੰਤਾ ਮਨ
ਹੇ ਪਰਮੇਸ਼ਰ ਜੋ ਤੇਰਾ ਨਾਮ ਭਾਵ ਨਿੱਧ ਸੰਸਾਰ ਸਮੁੰਦਰ ਤੋਂ ਤਾਰਨ ਦੇ ਲਈ ਤਰਨ ਜਹਾਜ ਦੀ ਨਿਆਈ ਹੈ।
ਭਾਵ ਨਿੱਧ ਤਰਨ ਤਾਰਨ ਚਿੰਤਾ ਮਨ
ਹੇ ਪਰਮੇਸ਼ਰ ਤੇਰਾ ਨਾਮ ਜਿਹੜਾ ਹੈ ਉਹ ਭਵਨਿਤ ਸੰਸਾਰ ਸਮੁੰਦਰ ਤਾਰਨ ਲਈ ਤਰਨ ਜਹਾਜ ਦੀ ਨਿਆਈ ਹੈ। ਮਨ ਦੀਆਂ ਚਿਤਵਣੀਆਂ ਪੂਰੀ ਕਰਨ ਵਾਲਾ ਚਿਤਵਣੀ ਦੀ ਇਹ ਚਿੰਤਾਮਣੀ ਦੀ ਨਿਆਈ ਹੈ ਨਾਮ ਤੇਰਾ।
ਇੱਕ ਨਿਮਖ ਨਾ ਇਹੋ ਮਨ ਲਾਇਆ
ਅਸੀਂ ਜੀਵਨ ਇੱਕ ਨਿਮਖ ਛਿਨ ਮਾਤਰ ਵੀ ਇਹ ਮਨ ਤੇਰੇ ਨਾਮ ਜਪਣ ਚ ਨਹੀਂ ਲਾਉਣਾ ਕੀਤਾ।
ਗੋਬਿੰਦ ਹਮ ਐਸੇ ਅਪਰਾਧੀ
ਇਹ ਹੁਣ ਬੇਨਤੀ ਦਾ ਢੰਗ ਹੈ ਹੇ ਮੇਰੇ ਗੋਬਿੰਦ ਗੋਬਿੰਦਾਂ ਕਰਕੇ ਬਿੰਦ ਜਾਣਨ ਯੋਗ ਪਰਮੇਸ਼ਰ ਹਮ ਅਸੀਂ ਇਹੋ ਜਿਹੇ ਅਪਰਾਧੀ ਗੁਨਾਹਗਾਰ ਹਾਂ ਤੇ ਅਪਰ ਆਦਿ ਅਪਰ ਹੋਰ ਦੇਵੀ ਦੇਵਤਿਆਂ ਦੀ ਆਦਿ ਅਰਾਧਨਾ ਵਾਲੇ ਹੋ ਰਹੇ ਹਾਂ।
ਜਿਨ ਪ੍ਰਭ ਜੀਉ ਪਿੰਡ ਥਾ ਜੀਆ
ਹੇ ਪਰਮੇਸ਼ਰ ਜਿਸ ਨੇ ਹੇ ਪ੍ਰਭ ਪਰਮੇਸ਼ਰ ਜਿਨ ਜਿਸ ਆਪ ਜੀ ਨੇ ਆਪਣੀ ਚੇਤਨ ਸੱਤਾ ਪਾ ਕੇ ਸਾਨੂੰ ਜੀਵਾਂ ਨੂੰ ਜੀਉ ਜ਼ਿੰਦਗੀ ਬਖਸ਼ੀ ਪਿੰਡ ਸੂਖਮ ਸਰੀਰ ਅਸਤੂਲ ਸਰੀਰ ਇਹ ਸਾਨੂੰ ਦੀਆ ਦਿੱਤਾ ਦੇਣਾ ਕੀਤਾ ਸੀ ਵਾਹ ਫਿਰ ਇਹ ਦਿੱਤਾ ਸੀ ਪਰ ਹੁਣ ਅਸੀਂ ਮਨੁੱਖਾ ਸਰੀਰ ਜਿਹੜਾ ਦਿੱਤਾ ਹੋਇਆ ਹੈ ਅਸੀਂ ਕੀ ਕੀਤਾ ਕਿ ਤਿਸਕੇ
ਭਾਉ ਭਗਤ ਨਹੀਂ ਸਾਧੇ
ਤੇ ਪਰ ਤਿਸ ਅਸੀਂ ਉਹ ਆਪ ਜੀ ਦੀ ਪ੍ਰੇਮਾ ਭਗਤੀ ਨਾ ਸਾਧਨਾ ਕੀਤੀ ਪ੍ਰੇਮਾ ਭਗਤੀ ਨਾ ਕੀਤੀ ਮਹਾਰਾਜ ਇਸ ਕਰਕੇ ਅਪਰਾਧੀ ਹਾਂ।
ਰਹਾਉ
ਅਸਾਈ ਦੇ ਕੇ ਕਹਿੰਦੇ ਨਾ
ਪਰ ਧਨ ਪਰ ਤਨ ਪਰ ਤੀ ਨਿੰਦਾ
ਇਸ ਤੋਂ ਉਲਟ ਕੀ ਕਰ ਰਹੇ ਹਾਂ ਅਸੀਂ ਪਰਾਏ ਧਨ ਦੀ ਇੱਛਾ ਰੱਖਦੇ ਹਾਂ ਵੀ ਇਹ ਮੇਰੇ ਕੋਲ ਹੋਵੇ ਇਹਦੇ ਕੋਲ ਕਿਉਂ ਹੈ ਇੰਨਾ ਧਨ ਪਰਾਏ ਤਨ ਸਰੀਰਾਂ ਨਾਲ ਮੰਦ ਕਰਮ ਦੀ ਇੱਛਾ ਰੱਖਦੇ ਹਾਂ ਪਰਾਏ ਤਨ ਪੁੱਤਰਾਂ ਨੂੰ ਚੇਲੇ ਬਣਾਉਣ ਦੀ ਇੱਛਾ ਤੁਸੀਂ ਰੱਖਦੇ ਹੋ ਮੋਹ ਕਰਨਾ ਤੇ ਇਸੇ ਪ੍ਰਕਾਰ ਪਰ ਧਨ ਪਰਤੀ ਨਿੰਦਾ ਤੇ ਪਰਾਈ ਤੀ ਇਸਤਰੀ ਦਾ ਨਾਮ ਹੁੰਦਾ ਤੇ ਉਹਦੇ ਵੱਲ ਮੰਦ ਦ੍ਰਿਸ਼ਟੀ ਦੇ ਨਾਲ ਤੱਕਣਾ ਕਰਦੇ ਹੋ ਇਸ ਪ੍ਰਕਾਰ ਮਨੁੱਖਾ ਸਰੀਰ ਵਿਚ ਆ ਕੇ ਆਹੀ ਫਲ ਖੱਟਿਆ ਇਸ ਕਰਕੇ ਹਰ ਵਕਤ ਤੁਸੀਂ
ਪਰ ਧਨ ਪਰ ਧਨ ਪਰਤੀ ਨਿੰਦਾ
ਪਰ ਪਰਾਏ ਧਨ ਦੀ ਇੱਛਾ ਵੀ ਇਹ ਧਨ ਮੈਨੂੰ ਮਿਲ ਜਾਏ ਪਰਾਏ ਧਨ ਸਰੀਰਾਂ ਨਾਲ ਮੰਦ ਕਰਮ ਦੀ ਇੱਛਾ ਮੰਦ ਕਰਮ ਕਰਨ ਦੀ ਪਰਾਏ ਧਨ ਪੁੱਤਰਾਂ ਨੂੰ ਚੇਲੇ ਬਣਾਉਣ ਦੀ ਇੱਛਾ ਮੋਹ ਕਰਨਾ ਤੇ ਤੀ ਨਾਮ ਇਸਤਰੀ ਪਰਾਈ ਇਸਤਰੀ ਮਨ ਦ੍ਰਿਸ਼ਟੀ ਰੱਖਣੀ ਤੇ ਹਰ ਵਕਤ ਪਰਾਈ ਨਿੰਦਾ ਅਪਕੀਰਤੀ ਕਰਨੀ
ਪਰ ਅਪਵਾਦ ਨਾ ਛੂਟੈ
ਪਰਾਏ ਲੋਕਾਂ ਨਾਲ ਅਪਵਾਦ ਖੋਟੇ ਝਗੜੇ ਕਰਨੇ ਆਦਿ ਇਹ ਔਗਣ ਵੱਲੋਂ ਛੋਟਾ ਛੁਟਕਾਰਾ ਹੀ ਨਹੀਂ ਹੁੰਦਾ ਹੈ
ਆਵਾਗਮਨ ਹੋਤ ਹੈ ਫੁਨ ਫੁਨ
ਇਸ ਕਰਕੇ ਪਰਮੇਸ਼ਰ ਸਾਡਾ ਜੀਵਨ ਦਾ ਫੁਨ 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 ਮੁੜਾ ਮੁੜ ਮੁੜ ਕੇ ਫੁਨ ਫੁਨ ਮੁੜ ਮੁੜ ਕੇ ਆਵਾ ਗਵਨ ਆਉਣਾ ਜਾਣਾ ਜਮਣਾ ਮਰਨਾ ਹੋਤ ਹੁੰਦਾ ਹੈ ਭਾਵ ਵਾਰ ਵਾਰ 84 ਲੱਖ ਜੂਨਾਂ ਚ ਗੇੜੇ ਕੱਢਦੇ ਫਿਰਦੇ ਹਾਂ ਇਹ ਜਮਣ ਮਰਨ ਦਾ ਜਿਹੜਾ ਪ੍ਰਸੰਗ ਹੈ ਕਹਿੰਦੇ ਨੇ
ਇਹੋ ਪ੍ਰਸੰਗ ਨਾ ਟੂਟੈ
ਇਹ ਜਿਹੜਾ ਸਿਲਸਿਲਾ ਹੈ ਜੰਮਣ ਤੇ ਮਰਨ ਦਾ ਪ੍ਰਸੰਗ ਸਿਲਸਿਲਾ ਚੱਕਰ ਕਦੇ ਟੁੱਟਦਾ ਨਹੀਂ ਖਤਮ ਨਹੀਂ ਹੁੰਦਾ ਪਰ ਸੰਗ ਪਰ ਪਰਾਏ ਭਾਵ ਖੋਟੇ ਪੁਰਖਾਂ ਦੀ ਖੋਟੇ ਕਾਮ ਵਿਸ਼ਿਆਂ ਦੀ ਸੰਗ ਸੰਗਤ ਦਾ ਸਾਥ ਇਹ ਟੁੱਟਦਾ ਨਹੀਂ ਹੈ
ਜਿਹ ਘਰ ਕਥਾ ਹੋਤ ਹਰ ਸੰਤਨ
ਹੇ ਪਰਮੇਸ਼ਰ ਜਿਸ ਸਤਸੰਗਤ ਰੂਪੀ ਘਰ ਦੇ ਵਿਚ ਸੰਤਨ ਮਹਾਤਮਾ ਜਨਾਂ ਦੁਆਰਾ ਕਥਾ ਹੁੰਦੀ ਹੈ ਸਰੂਪ ਲੱਖਣਾ ਵਾਲੀ ਤਟਸਥੀ ਲੱਖਣਾ ਵਾਲੀ ਕਥਾ ਹੋਤ ਹੁੰਦੀ ਹੈ।
ਇੱਕ ਨਿਮਖ ਨਾ ਕੀਨੋ ਮੈਂ ਫੇਰਾ,
ਉੱਥੇ ਤਾਂ ਮਹਾਰਾਜ ਫੇਰਾ ਮਾਰਨ ਵੀ ਨਹੀਂ ਜਾਂਦਾ ਕਥਾ ਤਾਂ ਸੁਣਨੀ ਇੱਕ ਪਾਸੇ ਦੀ ਵੀ ਜਾ ਕੇ ਮੱਥੇ ਹੀ ਟੇਕ ਆਵਾਂ, ਨਹੀਂ। ਇਹ ਸਤਸੰਗ ਤੁਰ ਵੀ ਘਰ ਦੇ ਵਿੱਚ ਇੱਕ ਨਿਮਖ ਮਾਤਰ ਵੀ ਅੱਖ ਦੇ ਝੌਂਕਣ ਜਿਹੇ ਸਮੇਂ ਦੇ ਵਿੱਚ ਵੀ ਕਿ ਦਰਸ਼ਨ ਕਰਨ ਬਣੀ ਗਿਆ, ਇਹ ਇੱਕ ਨਿਮਕ ਗੇੜਾ ਨਹੀਂ ਕੱਢਿਆ ਉੱਥੇ, ਗੇੜਾ ਵੀ ਨਹੀਂ ਮਾਰਨਾ ਕੀਤਾ, ਕਥਾ ਦਾ ਕੀ ਸੁਣਨੀ ਹੈ।
ਲੰਪਟ ਚੋਰ ਦੂਤ ਮਤਵਾਰੇ,
ਤੇ ਜੋ ਪਰਾਈਆਂ ਇਸਤਰੀਆਂ ਨਾਲ ਵਿਸ਼ੇ ਭੋਗਣੇ ਲੰਪਟ ਖਚਤ ਹੋ ਰਹੇ ਨੇ, ਚੋਰੀ ਕਰਨ ਵਾਲੇ ਚੋਰ ਪੁਰਖ ਹਨ, ਤੇ ਜਿਹੜੇ ਚੋਰ ਨੇ ਕਾਮ ਆਦਿਕ ਦੂਤਾਂ ਕਰਕੇ ਝੱਲੇ ਹੋ ਰਹੇ ਨੇ, ਜਿਹੜੇ ਮਤਵਾਰੇ ਸ਼ਰਾਬੀ ਜਾਂ ਫਿਰ ਸ਼ਰਾਬੀ ਆਦਿ ਨੇ, ਤੇ ਇਸ ਪ੍ਰਕਾਰ ਦੇ ਦੂਤ ਕਾਮ ਕਰੋ ਆਦਿ ਨੇ ਮਾਇਆ ਰੂਪੀ ਸ਼ਰਾਬ ਦੇ ਨਸ਼ੇ ਵਿੱਚ ਝੱਲੇ ਜਿਹੜੇ ਹੋ ਰਹੇ ਹਨ।
ਤਿੰਨ ਸੰਗ ਸਦਾ ਬਸੇਰਾ,
ਉਹਨਾਂ ਦੇ ਨਾਲ ਸਾਡਾ ਬਸੇਰਾ ਨਿਵਾਸ ਹੋ ਰਿਹਾ ਹੈ।
ਕਾਮ ਕ੍ਰੋਧ ਮਾਇਆ ਮਦ ਮਤਸਰ,
ਇਸੇ ਕਰਕੇ ਕਾਮ ਮੰਦ ਵਾਸ਼ਨਾ, ਕ੍ਰੋਧ ਗੁੱਸਾ, ਮਦ ਹੰਕਾਰ, ਮਤਸਰ ਈਰਖਾ, ਇਥੇ ਆਦਿਕ ਇਹ ਜਿਹੜੀ ਆਸਰੀ ਸੰਪਦਾ ਹੈ,
ਇਹ ਸੰਪੈ ਮੋਹ ਮਾਹੀ,
ਇਹ ਆਸਰੀ ਸੰਪਦਾ ਜਿਹੜੀ ਵਿਭੂਤੀ ਮੇਰੇ ਸਾਡੇ ਜੀਵਾਂ ਦੇ ਹਿਰਦੇ ਦੇ ਮਾਹੀ ਵਿੱਚ ਹੀ ਰਹਿੰਦੀ ਹੈ।
ਦਇਆ ਧਰਮ ਅਰ ਗੁਰ ਕੀ ਸੇਵਾ,
ਇੱਕ ਤਾਂ ਜੀਵਾਂ ਤੇ ਦਇਆ ਕਰਨੀ, ਤਰਸ ਕਰਨਾ, ਸੋਏ ਧਰਮ ਚ ਪੱਕੇ ਰਹਿਣਾ ਅਤੇ ਪੂਰੇ ਗੁਰ ਸਤਿਗੁਰਾਂ ਦੀ ਸੇਵਾ ਟਹਿਲ ਕਰਨੀ,
ਇਹ ਸੁਪਨੰਤਰ ਨਾਹੀ,
ਸਾਡੇ ਸੁਪਨੇ ਚ ਵੀ ਨਹੀਂ ਰਹੀਆਂ ਗੱਲਾਂ ਵੀ ਸੇਵਾ ਕਰੀਏ, ਸੁਪਨੇ ਚ ਵੀ ਸੇਵਾ ਨਹੀਂ ਕਰਦੇ, ਸੁਪਨੇ ਚ ਵੀ ਨਾਮ ਨਹੀਂ ਜਪਦੇ, ਸੁਪਨੇ ਦੇ ਵਿੱਚ ਵੀ ਦਇਆ ਨਹੀਂ ਕਰਦੇ, ਧਰਮ ਨਹੀਂ ਕਰਨ ਧਾਰਨ ਕਰਦੇ, ਤੇ ਇਸ ਪ੍ਰਕਾਰ ਇਹ ਸੁਪਨੰਤਰ ਨਾਹੀ, ਸੁਪਨੇ ਦੇ ਵਿੱਚ ਵੀ ਇਹ ਨਹੀਂ ਹੋ ਰਿਹਾ ਹੈ।
ਦੀਨ ਦਇਆਲ ਕਿਰਪਾਲ ਦਮੋਦਰ,
ਤੇ ਹੇ ਪਰਮੇਸ਼ਵਰ ਤੂੰ ਦੀਨ ਗਰੀਬਾਂ ਤੇ ਦਇਆਲ ਦਇਆ ਕਰਨ ਵਾਲਾ ਹੈ, ਹੁਣ ਵੀ ਸਾਡੇ ਜੀਵਾਂ ਤੇ ਕਿਰਪਾਲੂ ਹੈ, ਹੇ ਦਮੋਦਰ ਪਰਮੇਸ਼ਰ, ਪਰਮੇਸ਼ਰ ਅੱਗੇ ਅੱਗੇ ਨੂੰ ਵੀ, ਹੇ ਪਰਮੇਸ਼ਰ ਅੱਗੇ ਨੂੰ ਵੀ ਤੂੰ ਹੀ ਕਿਰਪਾਲੂ ਹੋਵੇਗਾ, ਅੱਗੇ ਨੂੰ ਵੀ ਆਪਣੇ ਪੇਟ ਨੂੰ ਪ੍ਰੇਮ ਰੂਪੀ ਰੱਸੀ ਨਾਲ ਬਣਾਉਣ ਵਾਲਾ ਹੈ, ਜਿਵੇਂ ਦੁਆਪਰ ਚ ਬਣਾਈ ਸੀ। ਹੇ ਹਰੀ ਪਰਮੇਸ਼ਰ ਵਾਹਿਗੁਰੂ।
ਭਗਤ ਬਛਲ ਪੈਹਾਰੀ,
ਭਗਤ ਭਗਤੀ ਕਰਨ ਵਾਲੇ ਭਗਤਾਂ ਦਾ ਬਛਲ ਪਿਆਰਾ ਹੈ, ਤੂੰ ਸੱਤ ਪ੍ਰਕਾਰ ਦਾ ਜਿਹੜਾ ਡਰ ਹੈ, ਭੈ ਜੈ ਪੈ ਪ੍ਰਲੋਕ ਪੈ ਜਨਮ ਵੇਦਨਾ ਜਾਤ ਅਨਰਖਿਆ ਗੁਪਤ ਵੈ ਅਕਸ ਮਾਤਰ ਪੈ ਸਾਤ, ਇਹਨੂੰ ਜੰਮਣ ਦੇ ਮਰਨ ਦੇ ਭੈ ਨੂੰ ਮੇਟਣ ਵਾਲਾ ਹੈ, ਹਾਰੀ ਹਾਰਨ ਵਾਲਾ, ਨਾਸ ਕਰਨ ਵਾਲਾ ਹੈ।
ਕਹਿਤ ਕਬੀਰ ਭੀਰ ਜਨ ਰਾਖ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਹੇ ਪਰਮੇਸ਼ਰ ਸਾਨੂੰ ਜੀਵਾਂ ਨੂੰ ਆਪਣੇ ਸੰਤ ਜਨਾਂ ਦੀ ਭੀੜ ਭੀੜ ਵਿਚ, ਭਾਵ ਸਤਸੰਗਤ ਦੀ ਭੀੜ ਵਿਚ ਰਾਖੋ, ਰੱਖਣਾ ਕਰੋ। ਜਿਨ੍ਹਾਂ ਗੁਰਮੁਖ ਜਨਾਂ ਨੇ ਹਿਰਦੇ ਦੇ ਅੰਦਰ ਸ਼ੁਭ ਗੁਣਾਂ ਦੀ ਭੀੜ ਇਕੱਤਰਤਾ ਹੈ, ਉਨ੍ਹਾਂ ਦੀ ਸੰਗਤ ਚ ਰੱਖਣਾ ਕਰੋ। ਭੀੜ ਮੁਸੀਬਤ ਪਾਉਣ ਵਾਲੇ ਕਾਮ ਕ੍ਰੋਧਾਂ ਦਾ ਵਿਕਾਰਾਂ ਦੀ ਸੰਗਤ ਤੋਂ ਸਾਨੂੰ ਬਚਾ ਕੇ, ਸਾਨੂੰ ਜਨਾਂ ਨੂੰ ਬਚਾ ਕੇ ਰੱਖਣਾ ਕਰੋ ਮਹਾਰਾਜ।
ਹਰ ਸੇਵਾ ਕਰੋ ਤੁਮਾਰੀ,
ਹੇ ਹਰ ਪਰਮੇਸ਼ਰ ਅਸੀਂ ਨਿਰਗੁਣ ਜੀਵ ਹਰ ਵਕਤ ਤੁਮਾਰੀ ਤੁਹਾਡੀ ਪ੍ਰੇਮਾ ਭਗਤੀ ਰੂਪ ਸੇਵਾ ਟਹਿਲ ਕਰਦੇ ਰਹੀਏ, ਐਸੀ ਕਿਰਪਾ ਕਰੋ। ਅੱਜ ਦੀ ਨਿਤਨੇਮ ਦੀ ਵਿਚਾਰ ਇੱਥੇ ਸਾਧਸੰਗ ਜੀ ਸਮਾਪਤੀ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖੇਮਾ ਕਰਨ ਜੀ।
ਦੀਨ ਦਇਆਲ ਕਿਰਪਾਲ ਦਮੋਦਰ, ਭਗਤ ਬਛਲ ਪੈਹਾਰੀ, ਕਹਿਤ ਕਬੀਰ ਭੀਰ ਜਨ ਰਾਖੋ, ਹਰ ਸੇਵਾ ਕਰੋ ਤੁਮਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।